ਪਰ ਇਹ ਜ਼ਰੂਰ ਹੈਗਾ ਕਿ ਕਿਤੇ ਨਾ ਕਿਤੇ ਆਪਣਾ ਕੋਵਿਡ ਜਿਹੜਾ ਹੈਗਾ ਉਹਨੇ ਸਾਰੀ ਚੀਜ਼ਾਂ ਨੂੰ ਓਵਰਕਮ ਕਰ ਲਿਆ ਐਂਡ ਯੂ ਆਰ ਐਬਸੋਲੂਟਲੀ ਰਾਈਟ ਵੀ ਨੀਡ ਟੂ ਗੋ ਬੈਕ ਟੂ ਦਾ ਡਰਾਇੰਗ ਬੋਰਡ ਵੀ ਨੀਡ ਟੂ ਗੋ ਬੈਕ ਟੂ ਦਾ ਪ੍ਰੀਮੀਅਰ ਐਂਡ ਵੀ ਨੀਡ ਟੂ ਟਾਕ ਅਬਾਊਟ ਕਿ ਨਾਓ ਕੋਵਿਡ ਇਜ਼ ਇਨ ਦਾ ਰੇਅਰ ਵਿਊ ਹੁਣ ਵੈਕਸੀਨ ਵੀ ਹੋ ਗਈ ਹੈਗੀ ਹੈ ਨੰਬਰ ਵੀ ਘਟਣੇ ਸ਼ੁਰੂ ਹੋ ਗਏ ਨੇ ਐਂਡ ਵੀ ਨੀਡ ਟੂ ਸਟਾਰਟ ਫੋਕਸਿੰਗ ਔਨ ਸਮਥਿੰਗ ਵਿਚ ਇਜ਼ ਐਕਸਟ੍ਰੀਮਲੀ ਇੰਪੋਰਟੈਂਟ ਫਾਰ ਆਰ ਕਮਿਊਨਿਟੀ ਵਿਚ ਇਜ਼ ਐਨ ਇੰਸ਼ੋਰੈਂਸ
ਠੀਕ ਹੈ ਜੀ ਹੁਣ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਰੀਸੈਂਟਲੀ ਜਿਹੜੀ ਨਵੀਂ ਚੀਜ਼ ਆਈ ਹੈਗੀ ਹੈ ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈਗਾ ਔਨ ਆਈ ਐਮ ਸ਼ੋਰ ਤੁਸੀਂ ਜਿਹੜਾ ਇਹਦੇ ਬਾਰੇ ਐਕਸਪਲੇਨ ਕਰ ਦਿਓ ਜਿਹੜਾ ਵਾਸ਼ਰੂਮ ਐਕਸੈਸ ਲਾਅ ਇਹ ਕੀ ਚੀਜ਼ ਹੈ ਔਰ ਇਹਦੇ ਬਾਰੇ ਜਾਣਕਾਰੀ ਦਿਓ
ਜੀ 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 ਯੁਧਵੀਰ ਜੀ 25 ਅਕਤੂਬਰ ਨੂੰ ਸਾਡਾ ਇੱਕ ਲੇਬਰ ਬੰਡਲ ਨੂੰ ਕਹਿੰਦੇ ਹੈਗੇ ਆ ਇੱਕ ਬਿੱਲ ਪੇਸ਼ ਕੀਤਾ ਜਾ ਰਿਹਾ ਹੈਗਾ ਸਾਡੇ ਮਿਨਿਸਟਰ ਮੌਂਟੀ ਮੈਗਨੋਟਨ ਉਹਨੂੰ ਪੇਸ਼ ਕਰਨਗੇ ਔਰ ਉਸ ਬਿੱਲ ਦੇ ਵਿੱਚ 5 ਹਿੱਸੇ ਨੇ ਜਿਨ੍ਹਾਂ ਵਿੱਚੋਂ ਇੱਕ ਹਿੱਸਾ ਹੈਗਾ ਕਿ ਵਾਸ਼ਰੂਮ ਐਕਸੈਸ ਫੋਰ ਟਰੱਕ ਡਰਾਈਵਰਸ ਇਹਦਾ ਮੈਂ ਜਿਹੜਾ ਹੈਗਾ ਸ਼੍ਰੇਅ ਹੈਗਾ ਸਾਰਾ ਦੇਣਾ ਚਾਹੁੰਦਾ ਹੈਗਾ ਇੱਕ ਸਾਡੇ ਇੱਥੋਂ ਬ੍ਰੈਂਪਟਨ ਤੋਂ ਡਰਾਈਵਰ ਨੇ ਸਤਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਕਾਲ ਕੀਤੀ ਸੀਗੀ ਇੱਕ ਵਾਰੀ ਐਂਡ ਵੀ ਹੈਡ ਦੈਟ ਕਨਵਰਸੇਸ਼ਨ ਉਸ ਤੋਂ ਬਾਅਦ ਸਾਡੇ ਇੱਕ ਸ਼ਾਹਿਦ ਮੁਗਲ ਨੇ ਮੇਰੀ ਰਾਈਡਿੰਗ ਤੋਂ ਮਿਸਰ ਸਾਗਾ ਮਾਲਟਨ ਤੋਂ ਉਹਨਾਂ ਨੇ ਮੈਨੂੰ ਕਾਲ ਕੀਤੀ ਸੀਗੀ ਉਹਨਾਂ ਨੇ ਮੈਨੂੰ ਕੁਛ ਪਿਕਚਰਾਂ ਭੇਜੀਆਂ ਸੀ ਜਿੱਥੇ ਉਹਨਾਂ ਨੇ ਦੱਸਿਆ ਸੀਗਾ ਕਿ ਜਦ ਕੋਈ ਸਾਡੇ ਡਰਾਈਵਰ ਭੈਣ ਭਰਾ ਡਿਲੀਵਰੀ ਕਰਨ ਜਾਂਦੇ ਨੇ ਤੇ ਉਹਨਾਂ ਨੇ ਅਗਰ ਉਹਨੂੰ ਵਾਸ਼ਰੂਮ ਯੂਜ਼ ਕਰਨਾ ਪਏ ਤੇ ਉਹਨਾਂ ਨੇ ਬਾਹਰ ਲਗਾਇਆ ਹੋਇਆ ਸੀ ਕਿ ਤੁਹਾਨੂੰ ਵਾਸ਼ਰੂਮ ਐਕਸੈਸ ਨਹੀਂ ਹੈਗਾ ਸੋ ਉਹਦੇ ਨਾਲ ਦੋ ਚੀਜ਼ਾਂ ਆਉਂਦੀਆਂ ਸੀਗੀਆਂ ਪਹਿਲੀ ਇਹਨਾਂ ਨੇ ਜਿਹੜਾ ਐਗਜ਼ਾਮਪਲ ਜਿਹੜਾ ਸ਼ਾਹਿਦ ਨੇ ਮੈਨੂੰ ਦਿੱਤਾ ਸੀਗਾ ਉਹ ਇਹ ਸੀਗਾ ਕਿ ਉਹਨਾਂ ਨੂੰ ਇੱਕ ਵਾਰੀ ਹੀ ਹੈਡ ਟੂ ਗੋ ਟੂ ਵੁੱਡਸ ਆਪਣੇ ਜੰਗਲ ਚ ਜਾ ਕੇ ਵਾਸ਼ਰੂਮ ਕਰਨਾ ਪਿਆ ਉਸ ਤੋਂ ਇਲਾਵਾ ਸਤਿੰਦਰ ਜੀ ਨੇ ਸਾਨੂੰ ਦੱਸਿਆ ਕਿ ਕਈ ਵਾਰੀ ਬਹੁਤ ਸਾਰੇ ਡਰਾਈਵਰਸ ਨੂੰ ਕਿਲੋਮੀਟਰ ਦੋ ਕਿਲੋਮੀਟਰ ਤੱਕ ਟਿਮ ਹਾਰਟਨ ਤੇ ਜਾਣਾ ਪੈਂਦਾ ਹੈਗਾ ਵਾਸ਼ਰੂਮ ਵਾਸਤੇ ਸੋ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਵੀ ਬਿਲੀਵ ਦੈਟ ਵਾਸ਼ਰੂਮ ਐਕਸੈਸ ਇਜ਼ ਅ ਹਿਊਮਨ ਰਾਈਟ ਔਰ ਹਾਈਜੀਨ ਵਾਸਤੇ ਵੀ ਜ਼ਰੂਰੀ ਹੈਗਾ ਸੋ ਗੋਇੰਗ ਫਾਰਵਰਡ 25 ਅਕਤੂਬਰ ਨੂੰ ਇਹ ਬਿੱਲ ਪੇਸ਼ ਹੋਏਗਾ ਵੰਸ ਦਾ ਬਿੱਲ ਇਜ਼ ਪਾਸਡ ਐਨੀਵਨ ਜਿਹੜਾ ਕਿ ਜਿੱਥੋਂ ਤੁਸੀਂ ਡਿਲੀਵਰੀ ਪਿੱਕ ਕਰ ਰਹੇ ਹੋ ਜਾਂ ਤੁਸੀਂ ਜਿੱਥੇ ਡਿਲੀਵਰ ਕਰ ਰਹੇ ਹੋ ਉਹਨਾਂ ਦੋਨਾਂ ਲੋਕੇਸ਼ਨ ਦੇ ਵਿੱਚ ਅਗਰ ਐਜ ਲੌਂਗ ਐਜ ਇਟਸ ਅ ਕਮਰਸ਼ੀਅਲ ਬਿਲਡਿੰਗ ਇਰਰਿਸਪੈਕਟਿਵ ਵੈਦਰ ਯੂ ਆਰ ਅ ਟਰੱਕ ਡਰਾਈਵਰ ਔਰ ਯੂ ਆਰ ਈਵਨ ਊਬਰ ਡਰਾਈਵਰ ਔਰ ਯੂ ਆਰ ਡਿਲੀਵਰਿੰਗ ਫੂਡ ਯੂ ਵਿਲ ਬੀ ਅਲਾਊਡ ਟੂ ਹੈਵ ਦੀ ਐਕਸੈਸ ਟੂ ਦਾ ਵਾਸ਼ਰੂਮ ਇਟ ਵਿਲ ਬੀ ਅ ਲਾਅ ਜੀ
ਠੀਕ ਹੈ ਆਖਰੀ ਦੋ ਪੁਆਇੰਟ ਬਸ ਇੱਕ ਤੇ ਸਰ ਸਾਡੇ ਜਿਹੜੇ ਓਨਟੇਰੀਓ ਦੇ ਟਰਾਂਸਪੋਰਟ ਮੰਤਰੀ ਨੇ ਕੈਰਲਿਨ ਮਨਲੋਨੀ ਜੀ ਜੇ ਤੁਸੀਂ ਉਹਨਾਂ ਦੇ ਨਾਲ ਵੀ ਗੱਲ ਕਰੋ ਔਰ ਪੋਸੀਬਲੀ ਜੇ ਕਿਸੇ ਦਿਨ ਚੈਨਲ ਵਾਈ ਤੇ ਸਕੈਜੂਲ ਕਰੀਏ ਤੁਸੀਂ ਵੀ ਆ ਜਾਓ ਸਾਡੇ ਟਰਾਂਸਪੋਰਟ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਲੈ ਆਓ ਕਿਉਂਕਿ ਰੀਸੈਂਟਲੀ ਥੋੜਾ ਜਿਹਾ ਇਸ਼ੂ ਇਹ ਸਹੀ ਤਰੀਕੇ ਦੇ ਨਾਲ ਮੇਰੇ ਖਿਆਲ ਦੇ ਨਾਲ ਨਹੀਂ ਜਾ ਰਿਹਾ ਗਲਤ ਦਿਸ਼ਾ ਵੱਲ ਜਾ ਰਿਹਾ ਆਈ ਐਮ ਸ਼ੋਰ ਤੁਹਾਡੇ ਨੋਟਿਸ 'ਚ ਆਇਆ ਹੋਏਗਾ ਕਿ ਜਿਹੜੇ ਸਾਡੇ ਟਰੱਕਿੰਗ ਦਾ ਪ੍ਰੋਫੈਸ਼ਨ ਹੈ ਇਟਸ ਅ ਵੈਰੀ ਗੁੱਡ ਪ੍ਰੋਫੈਸ਼ਨ ਸਾਡੀ ਬੜੀ ਕਮਿਊਨਿਟੀ ਇਹਦੇ 'ਚ ਹੈਗੀ ਹੈ ਲੇਕਿਨ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਥੋੜੇ ਜਿਹੇ ਇਸ਼ੂਜ਼ ਚੱਲ ਰਹੇ ਨੇ ਔਰ ਉਹਦੇ ਕਾਰਨ ਘਰਾਂ ਦੇ ਬਾਹਰ ਪ੍ਰੋਟੈਸਟ ਵੀ ਹੋ ਰਹੇ ਨੇ ਜੋ ਮੈਂ ਸਮਝਦਾ ਕਿ ਠੀਕ ਨਹੀਂ ਹੈ ਇਹਦੇ ਨਾਲ ਤਲਖੀ ਵੱਧ ਰਹੀ ਹੈ ਲੜਾਈ ਵੱਧ ਰਹੀ ਹੈ ਦੁਸ਼ਮਣੀਆਂ ਵੱਧ ਰਹੀਆਂ ਨੇ ਸੋ ਜੇ ਇਹਨੂੰ ਹੱਲ ਕਰਕੇ ਐਮੀਕੇਬਲ ਕੋਈ ਸੋਲੂਸ਼ਨ ਕੱਢਿਆ ਜਾਵੇ ਤੁਹਾਡੇ ਵੱਲੋਂ ਸਾਡੇ ਟਰਾਂਸਪੋਰਟ ਮੰਤਰੀ ਵੱਲੋਂ ਜਿਹਦੇ ਨਾਲ ਕਿ ਜਿਹੜੇ ਟਰੱਕਿੰਗ ਕੰਪਨੀਜ਼ ਹੈਗੀਆਂ ਨੇ ਉਹ ਵੀ ਠੀਕ ਰਹਿਣ ਤੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਜਿਹੜੇ ਟਰੱਕ ਚਲਾ ਰਹੇ ਨੇ ਉਹ ਵੀ ਠੀਕ ਰਹਿਣ ਤੇ ਦੋਨਾਂ ਦੀ ਸਹਿਮਤੀ ਦੇ ਨਾਲ ਦੋਨਾਂ ਕੋਈ ਸੋਲੂਸ਼ਨ ਕੋਈ ਲੱਭਿਆ ਜਾਏ ਇਹਦੇ ਲਈ ਤੁਸੀਂ ਵੀ ਕੋਈ ਨਾ ਕੋਈ ਹਮਲਾ ਜ਼ਰੂਰ ਮਾਰੋ ਸਰ
ਯੁਧਵੀਰ ਜੀ ਮੈਨੂੰ ਆਪਣੀ ਜੋਬ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗਦੀ ਹੈਗੀ ਆ ਉਹ ਇਹ ਲੱਗਦੀ ਹੈਗੀ ਕਿ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਜਦ ਮੈਂ ਇਲੈਕਸ਼ਨ ਨਹੀਂ ਲੜੇ ਸੀ ਉਸ ਵਕਤ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਮੈਂ ਕਿਸੇ ਦੀ ਜਾ ਕੇ ਹੈਲਪ ਕਰਾਂ ਜਾਂ ਕਿਸੇ ਤਰੀਕੇ ਨਾਲ ਕੁਛ ਇਹੋ ਜਿਹਾ ਕਰਾਂ ਜਿਹਦੇ ਨਾਲ ਕਮਿਊਨਿਟੀ ਸਰਵਿਸ ਹੋਵੇ ਹੁਣ ਥੈਂਕਸ ਟੂ ਆਲ ਆਫ ਯੂ ਕਮਿਊਨਿਟੀ ਸਰਵਿਸ ਇਹ ਮੁੱਦਾ ਤੁਸੀਂ ਆਪ ਹੀ ਮੇਰੇ ਕੋਲ ਲੈ ਆਉਂਦੇ ਹੈਗੇ ਹੋ ਜਿਵੇਂ ਕਿ ਵਾਸ਼ਰੂਮ ਦੀ ਆਪਾਂ ਗੱਲ ਕੀਤੀ ਹੈਗੀ ਆਈ ਸਪੋਕ ਟੂ ਮਿਨਿਸਟਰ ਮੌਂਟੀ ਮੈਗਨੋਟਨ ਇਹ ਜਿਹੜੀ ਟਰੱਕਿੰਗ ਦੇ ਵਿੱਚ ਗੱਲ ਕੀਤੀ ਤੁਸੀਂ ਆਈ ਡੋਂਟ ਨੋ ਆਈ ਵਿਲ ਹੈਵ ਟੂ ਲੁੱਕ ਫਰਦਰ ਇਨ ਟੂ ਇਟ ਤੁਸੀਂ ਪਹਿਲੇ ਨਹੀਂ ਹੋ ਤੁਸੀਂ ਤੀਸਰੇ ਹੋ ਐਕਚੁਅਲੀ ਜਿਹਨੇ ਮੈਨੂੰ ਇਹ ਗੱਲ ਕੀਤੀ ਲਾਸਟ 2 ਡੇਜ਼ ਦੇ ਵਿੱਚ ਇਹ ਪ੍ਰੋਬੇਬਲੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨਹੀਂ ਇਹ ਸ਼ਾਇਦ ਕਿਤੇ ਨਾ ਕਿਤੇ ਮਿਨਿਸਟਰੀ ਆਫ ਲੇਬਰ ਦਾ ਇਸ਼ੂ ਹੈਗਾ ਸੋ what we can do is I will talk to you offline and I'll talk to the other two people who called me on this issue let's put together on the drawing board likh liye ki issue hega fir us to baad I will be happy to connect with that ministry and we'll find a solution together
ਨੇ ਦੋਨੋਂ ਮਿਨਿਸਟਰੀਜ਼ ਨਾਲ ਦੇ ਰਿਲੇਟਡ ਹੈਗਾ ਜੀ ਲੇਬਰ ਮਿਨਿਸਟਰੀ ਨਾਲ ਵੀ ਹੈ ਤੇ ਟ੍ਰਿਪਲ ਟਰਾਂਸਪੋਰਟੇਸ਼ਨ ਨਾਲ ਵੀ ਰਿਲੇਟਡ ਹੈਗਾ ਸੋ ਤੁਸੀਂ ਗੱਲ ਕਰ ਲੈਣਾ ਜੀ ਆਪਾਂ ਆਫ ਦੀਅਰ ਗੱਲ ਕਰਕੇ ਇਹਦੇ ਤੇ ਕੁਛ ਜੇ ਅਸੀਂ ਕੁਛ ਕਰ ਸਕਦੇ ਹੈਗੇ ਹਾਂ ਤੇ ਮੋਸਟ ਵੈਲਕਮ ਆਖਰੀ ਪੁਆਇੰਟ ਜੀ ਮੈਂ ਡਿਸਕਸ ਕਰਨਾ ਚਾਹਾਂਗਾ ਸਾਡੇ ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਾਹਿਬ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਆ ਕੇ ਕਹਿੰਦੇ ਨੇ ਕਿ ਜੀ ਮੈਂ ਐਥਨਿਕ ਮੀਡੀਆ ਦੇ ਨਾਲ ਹੈਗਾ ਆ ਸਪੋਰਟ ਕਰਾਂਗਾ ਔਰ ਅਸੀਂ ਉਹਨਾਂ ਦੀ ਗੱਲ ਵੀ ਕਰਦੇ ਹਾਂ ਰੇਡੀਓ ਤੇ ਵੀ ਬੜੀ ਅਨਾਊਂਸਮੈਂਟ ਕਰਦੇ ਹਾਂ ਬਟ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਕਿ 4 ਸਾਲ ਪੂਰੇ ਹੋਣ ਤੇ ਆਏ ਨੇ ਪਰ ਐਥਨਿਕ ਮੀਡੀਆ ਨਾਲ ਗੱਲ ਉਹਨਾਂ ਨੇ ਬੜੀ ਕੀਤੀ ਹੈ ਪਰ ਸਪੋਰਟ ਜਿਹੜੀ ਹੈ ਉਹ ਨਾ ਦੇ ਬਰਾਬਰ ਹੈ ਕੱਲ ਸਾਡੇ ਨਾਲ NDP ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਅਸੀਂ ਸਟੇਬਿਲਿਟੀ ਫੰਡ ਜਾਰੀ ਕਰਾਂਗੇ ਦੇਖੋ ਫੰਡ ਦੀ ਗੱਲ ਤੇ ਬਾਅਦ ਹੈਗੀ ਹੈ, ਓਨਟੇਰੀਓ ਦੀ ਸਰਕਾਰ ਨੇ ਜਿਹੜੀ ਕੋਵਿਡ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਦਿੱਤੀ ਹੈ ਉਹ ਸਾਨੂੰ ਪ੍ਰੋਡਿਊਸਰਸ ਨੂੰ ਕੋਈ ਐਡ ਨਹੀਂ ਦਿੱਤੀ, ਸਾਡੇ ਰੇਡੀਓ ਸਟੇਸ਼ਨ ਚੱਲ ਰਹੇ ਨੇ, ਅਸੀਂ ਪੈਸੇ ਭਰ ਰਹੇ ਹਾਂ, ਪਰ ਸਾਨੂੰ ਕੋਈ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਗਈ, ਜ਼ੀਰੋ, ਐਬਸੋਲੂਟਲੀ ਜ਼ੀਰੋ। ਮੈਂ ਓਪਨ ਮੈਂ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅਤੇ ਡਿਪਟੀ ਪ੍ਰੀਮੀਅਰ ਉਹਨਾਂ ਨੂੰ ਵੀ ਕਹਿ ਚੁੱਕਾ ਹੈ, ਪ੍ਰੀਮੀਅਰ ਸਾਹਿਬ ਦੇ ਨਾਲ ਮੀਟਿੰਗ ਹੋ ਚੁੱਕੀ ਹੈ, ਫਾਈਨੈਂਸ ਮਿਨਿਸਟਰੀ ਨਾਲ ਮੀਟਿੰਗ ਹੋ ਚੁੱਕੀ ਹੈ, ਪ੍ਰਮੀ ਸਰਕਾਰੀਆ ਸਾਹਿਬ, ਅਮਰਜੋਤ ਸੰਧੂ ਸਾਹਿਬ, ਤੁਹਾਨੂੰ ਵੀ, ਅਸੀਂ ਹਰ ਹੁਣ ਇੰਟਰਵਿਊ ਦੇ ਵਿੱਚ ਹਰੇਕ ਜਗ੍ਹਾ ਜ਼ਰੂਰ ਪੁੱਛਾਂਗੇ 2 ਜੂਨ ਤੱਕ ਵੀ ਸਾਨੂੰ ਦੱਸੋ ਤੁਸੀਂ, ਸਾਨੂੰ ਐਜ਼ ਐਨ ਇੰਡੀਪੈਂਡੈਂਟ ਪ੍ਰੋਡਿਊਸਰ ਤੁਸੀਂ ਇੱਕ ਵੀ ਡਾਲਰ ਦੀ ਐਡ ਨਹੀਂ ਦਿੱਤੀ, ਸਾਰਾ ਕੋਵਿਡ ਖਤਮ ਹੋ ਗਿਆ, ਸਾਨੂੰ ਤੁਸੀਂ ਕੀ ਸਪੋਰਟ ਕੀਤੀ ਹੈਗੀ ਹੈ, ਇਹ ਦੱਸੋ ਜੀ, ਇਹਦਾ ਕੀ ਜਵਾਬ ਹੈ?
ਜਤਵੀਰ ਜੀ, ਪਹਿਲਾਂ ਤੇ ਤੁਹਾਨੂੰ ਹੱਕ ਹੈਗਾ ਪੁੱਛਣ ਦਾ, ਤੁਸੀਂ ਜੋ ਪੁੱਛ ਰਹੇ ਹੋ ਠੀਕ ਪੁੱਛ ਰਹੇ ਹੈਗੇ, ਪਰ ਮੈਂ ਇਹ ਜ਼ਰੂਰ ਕਹਾਂਗਾ ਅਗੇਨ ਆਪਾਂ ਜਿਹੜੇ ਇਸ਼ੂ ਹੈਗੇ ਆ ਇਹ ਪ੍ਰੀਮੀਅਰ ਨਹੀਂ ਡਿਸਾਈਡ ਕਰਦੇ, ਇਹ ਨਹੀਂ ਹੈਗਾ ਕਿ ਪ੍ਰੀਮੀਅਰ ਸਵੇਰੇ ਉੱਠ ਕੇ ਕਹਿਣਗੇ ਕਿ ਅੱਜ ਜਤਵੀਰ ਜੀ ਨੂੰ ਐਨਏ ਦਾ ਚੈੱਕ ਭੇਜ ਦਿੱਤਾ ਜਾਏ। ਦੇਰ ਇਜ਼ ਐਬਸੋਲੂਟਲੀ ਅ ਪ੍ਰੋਸੈਸ ਇਨ ਪਲੇਸ, ਉਹਦੇ ਪ੍ਰੋਸੈਸ ਦੇ ਵਿੱਚ ਜੇ ਕੋਈ ਕਮੀ ਹੈਗੀ ਹੈ ਦੈਟ ਇਜ਼ ਸਮਥਿੰਗ ਵਿਚ ਵੀ ਨੀਡ ਟੂ ਲੁੱਕ ਐਟ ਇਟ, ਐਂਡ ਦ ਪ੍ਰੋਸੈਸ ਜਿਹੜੀ ਕਮੀ ਆ ਮੈਂ ਤੁਹਾਨੂੰ ਹੁਣੇ ਵੀ ਦੱਸ ਦਿੰਦਾ ਹੈਗਾ, ਪ੍ਰੋਸੈਸ ਦੇ ਵਿੱਚ ਉਹ ਕੁਛ ਲਾਜ਼ ਜਿਹੜੇ ਨੇ ਪੁਰਾਣੇ ਇਸ ਤਰੀਕੇ ਨਾਲ ਬਣਾਏ ਗਏ ਸੀ, ਉਸ ਵਕਤ ਬਣਾਏ ਗਏ ਸੀਗੇ ਕਿਤੇ ਨਾ ਕਿਤੇ ਕੋਈ ਮਿਸਯੂਜ਼ ਨਾ ਹੋਵੇ ਫੰਡਸ ਦਾ। ਸੋ ਇਹ ਜਿਹੜੀ ਮਿਨਿਸਟਰੀ ਹੈਗੀ ਹੈ, ਮਿਨਿਸਟਰੀ ਹੈਵ ਟੂ ਹਾਇਰ ਐਨ ਏਜੰਸੀ ਹੂ ਲੁੱਕਸ ਆਫਟਰ ਦਾ ਹੋਲ ਪ੍ਰੋਗਰਾਮ, ਔਰ ਉਸਦੇ ਵਿੱਚ ਉਹ ਜਿਹੜੀ ਪੇਰੈਂਟ ਆਰਗਨਾਈਜੇਸ਼ਨ ਹੈਗੀ ਹੈ, ਫੋਰ ਐਨ ਐਗਜ਼ਾਮਪਲ ਕੋਈ ਚੈਨਲ ਹੈਗਾ ਜਿਵੇਂ ਕਿ ਮੰਨ ਲਓ ਯੁਧਵੀਰ ਜੀ ਤੁਹਾਡਾ ਆਪਣਾ ਕੋਈ ਰੇਡੀਓ ਫ੍ਰੀਕੁਐਂਸੀ ਹੈਗੀ ਹੈ, ਸੋ ਉਸ ਫ੍ਰੀਕੁਐਂਸੀ ਨੂੰ ਪੈਸਾ ਦਿੱਤਾ ਜਾਂਦਾ ਹੈਗਾ, ਜਿਹਦੇ ਵਿੱਚ ਆਪਾਂ ਨੂੰ ਤੁਹਾਨੂੰ ਪਤਾ ਹੈਗਾ ਕਿ ਇੱਕ ਰੋਜਰਸ ਨੂੰ ਵੀ ਫੰਡਿੰਗ ਦਿੱਤੀ ਗਈ ਸੀ, ਤੇ ਉਹ ਰੋਜਰਸ ਦੇ ਵਿੱਚ ਕਿਉਂਕਿ ਆਪਣੇ ਜੇਕਤੀਰ ਜੀ ਨੇ ਉਹ ਜੇਕਤੀਰ ਜੀ ਫੌਟ ਵਿਦ ਰੋਜਰਸ ਟੂ ਮੇਕ ਸ਼ੋਰ ਕਿ ਉਹ ਫੰਡਿੰਗ ਜਿਹੜੀ ਅੱਗੇ ਪ੍ਰੋਡਿਊਸਰਸ ਨੂੰ ਵੀ ਦਿੱਤੀ ਜਾਏ। ਸੋ ਜਿਹੜੇ ਤੁਸੀਂ ਕੁਐਸਚਨ ਕਰ ਰਹੇ ਹੋ ਉਹ ਇਹ ਹੈਗਾ ਕਿ ਕਿਆ ਅਸੀਂ ਰਾਦਰ ਦੈਨ ਗਿਵਿੰਗ ਦੈਟ ਫੰਡਿੰਗ ਟੂ ਦਾ ਮੇਨ ਚੈਨਲ ਔਰ ਦਾ ਫ੍ਰੀਕੁਐਂਸੀ, ਉਹਦੀ ਬਜਾਏ ਸਿੱਧਾ ਪ੍ਰੋਡਿਊਸਰ ਨੂੰ ਦਿੱਤਾ ਜਾਏ। ਇਹ ਡਿਫਰੈਂਸ ਜਿਹੜਾ ਹੈਗਾ ਜਗਵੀਰ ਜੀ ਐਟ ਦਾ ਲਾਅ ਲੈਵਲ, ਉਹ ਹਲੇ ਉਹ ਪ੍ਰੀਵੀਅਸ ਜਿਹੜੇ ਐਕਸਪੀਰੀਅੰਸਿਸ ਸੀ ਉਹਦੇ ਸਪੇਸ ਤੇ ਹੈਗਾ। ਸੋ ਐਬਸੋਲੂਟਲੀ ਯੂਅਰ 100% ਰਾਈਟ ਕਿ ਵੀ ਨੀਡ ਟੂ ਵਰਕ ਟੂਗੈਦਰ ਕਿ ਇਨ ਅ ਵੇ ਵੇਅਰ ਵੀ ਕੈਨ ਗੋ ਬੈਕ ਟੂ ਦ ਡਰਾਇੰਗ ਬੋਰਡ, ਵੀ ਕੈਨ ਲੁੱਕ ਐਟ ਦ ਲਾਅ ਟੂਗੈਦਰ ਐਂਡ ਮੇਕ ਸ਼ੋਰ ਦੈਟ ਲਾਅ ਨਾਟ ਓਨਲੀ ਟੇਕਸ ਕੇਅਰ ਆਫ ਦੀ ਫ੍ਰੀਕੁਐਂਸੀਜ਼ ਬਟ ਇਟ ਸ਼ੁੱਡ ਬੀ ਰਿਟਨ ਇਨ ਅ ਵੇ ਦੈਟ ਇਫ ਯੂ ਆਰ ਨਾਟ ਦੀ main producer and if you are renting it or leasing it to the producer there should be a fair share given to the producers also.
ਦੇਖੋ ਜੀ ਉਹਦੇ ਚ ਤੁਸੀਂ ਦੋਨਾਂ ਨੂੰ ਦਿਓ, ਟੋਰਾਂਟੋ ਸਟਾਰ ਨੇ ਟੋਰਾਂਟੋ ਸਟਾਰ ਦਾ ਪਿਛਲੇ ਲਾਸਟ ਵੀਕ ਟੋਰਾਂਟੋ ਸਟਾਰ ਨੇ ਸਾਨੂੰ ਪੁੱਛਿਆ ਸੀ, ਅਸੀਂ ਤਾਂ ਟੋਰਾਂਟੋ ਸਟਾਰ ਨੂੰ ਇਹੀ ਕਿਹਾ ਵੀ ਦੋਨਾਂ ਨੂੰ ਦਿਓ, ਤੁਸੀਂ ਸਟੇਸ਼ਨ ਨੂੰ ਵੀ ਸਪੋਰਟ ਕਰੋ ਕਿਉਂਕਿ ਸਟੇਸ਼ਨ ਨੂੰ ਵੀ ਸਪੋਰਟ ਦੀ ਜ਼ਰੂਰਤ ਹੈ ਕੋਵਿਡ ਦੇ ਟਾਈਮ ਤੇ ਪ੍ਰੋਡਿਊਸਰ ਨੂੰ ਵੀ ਸਪੋਰਟ ਕਰੋ, ਤੁਸੀਂ ਦੋਨਾਂ ਨੂੰ ਸਪੋਰਟ ਕਰ ਸਕਦੇ ਹੈਗੇ ਹੋ ਕਿਉਂਕਿ ਦੇਖੋ ਅੱਜ ਇਹ ਗੱਲ ਸਾਰੇ ਐਕਨੋਲੇਜ ਕਰਦੇ ਆ ਕਿ ਇਹ ਕੋਵਿਡ ਦਾ ਬੜਾ ਵੱਡਾ ਡਿਜ਼ਾਸਟਰ ਹੋ ਜਾਣਾ ਸੀਗਾ ਜੇ ਐਥਨਿਕ ਮੀਡੀਆ ਆਪਣਾ ਰੋਲ ਨਾ ਅਦਾ ਕਰਦਾ। ਜਿਹੜੀ ਮੈਸੇਜ ਆ ਕੋਈ ਇਟਾਲੀਅਨ ਚ ਦੇ ਰਿਹਾ, ਕੋਈ ਗ੍ਰੀਕ ਦੇ ਰਿਹਾ, ਕੋਈ ਚਾਈਨੀਜ਼ ਦੇ ਵਿੱਚ ਦੇ ਰਿਹਾ, ਕੋਈ ਪੰਜਾਬੀ ਚ ਦੇ ਰਿਹਾ, ਕੋਈ ਉਰਦੂ ਚ ਦੇ ਰਿਹਾ, ਕੋਈ ਹਿੰਦੀ ਚ ਮੈਸੇਜ ਦੇ ਰਿਹਾ, ਕੋਈ ਗੁਜਰਾਤੀ ਚ ਮੈਸੇਜ ਦੇ ਰਿਹਾ। ਸੋ ਇਹ ਜਿਹੜੀ ਕੋਵਿਡ ਦੇ ਟਾਈਮ ਜਿਹੜੀ ਮੈਸੇਜਿੰਗ ਪਹੁੰਚਾਈ ਗਈ ਹੈ ਉਹ ਹਰੇਕ ਲੈਂਗੁਏਜ ਵੱਲੋਂ ਪਹੁੰਚਾਈ ਗਈ ਹੈ। ਸੋ ਮੇਰੇ ਖਿਆਲ ਦੇ ਨਾਲ, ਔਰ ਮੈਂ ਇਕੱਲੀ ਪੰਜਾਬੀ ਮੀਡੀਆ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਐਥਨਿਕ ਮੀਡੀਆ ਦੀ ਗੱਲ ਕਰ ਰਿਹਾ। ਟੋਰਾਂਟੋ ਸਟਾਰ ਦੇ ਨਾਲ ਹੁਣ ਮੇਰੀ ਆ ਗਲੋਬਲ ਮੇਲ ਵਾਲਿਆਂ ਨਾਲ ਗੱਲ ਹੋ ਰਹੀ ਹੈ, ਸੀਬੀਸੀ ਤੇ ਅਸੀਂ ਇਹਦੇ ਬਾਰੇ ਟੋਰਾਂਟੋ ਸਟਾਰ 'ਚ ਲਾਸਟ ਵੀਕ ਆਰਟੀਕਲ ਛਪਿਆ, ਮੇਰਾ ਬਿਆਨ ਉਹਦੇ 'ਤੇ ਬੜਾ ਕਲੀਅਰ ਹੈ। ਮੈਂ ਕਲੀਅਰ ਕਹਿ ਰਿਹਾ ਵੀ ਜਿਹੜੀ ਹੁਣ ਜਿਹੜੀ ਸਰਕਾਰ ਨੇ ਵੇਜ ਸਬਸਿਡੀ ਦਿੱਤੀ ਹੈ, ਪਰ ਉਹ ਫੈਡਰਲ ਸਰਕਾਰ ਨੇ ਦਿੱਤੀ ਹੈ, ਰੈਂਟ ਸਬਸਿਡੀ ਦਿੱਤੀ ਹੈ ਫੈਡਰਲ ਸਰਕਾਰ ਨੇ ਦਿੱਤੀ ਹੈਗੀ ਹੈ, ਲੋਨ ਦਿੱਤੇ ਨੇ 40-40 ਹਜ਼ਾਰ ਦੇ ਉਹ ਫੈਡਰਲ ਸਰਕਾਰ ਨੇ ਦਿੱਤੇ ਨੇ, ਐਸਾ ਨਹੀਂ ਕਿ ਸਰਕਾਰ ਵੱਲੋਂ ਨਹੀਂ ਆਈ ਮਦਦ, ਬਿਲਕੁਲ ਆਈ ਹੈ ਮਦਦ। ਮੈਂ ਐਕਨੋਲੇਜ ਕੀਤਾ ਉੱਥੇ ਟੋਰਾਂਟੋ ਸਟਾਰ ਦੇ ਵਿੱਚ ਜਿਹੜਾ ਆਰਟੀਕਲ ਆਇਆ ਪਿਛਲੇ ਹਫ਼ਤੇ, ਉਹਨਾਂ ਨੇ ਇੰਟਰਵਿਊ ਕੀਤਾ ਮੇਰਾ, ਹੁਣ ਗਲੋਬਲ ਮੇਲ ਨਾਲ ਇੰਟਰਵਿਊ ਹੋ ਰਿਹਾ, ਫਿਰ ਅਸੀਂ ਇਹ ਸੀਬੀਸੀ ਨਾਲ ਦੀ ਗੱਲ ਕਰ ਰਹੇ ਹਾਂ। ਲੇਕਿਨ ਜਿਹੜਾ ਮਦਦ ਹੈ ਉਹ ਸਭ ਨੂੰ ਚਾਹੀਦੀ ਹੈ, ਸਟੇਸ਼ਨ ਨੂੰ ਵੀ ਦਿਓ, ਸਟੇਸ਼ਨ ਨੂੰ ਕਿਉਂ ਨਹੀਂ ਦੇਣੀ, ਸਟੇਸ਼ਨ ਨੂੰ ਵੀ ਐਡ ਦਿਓ, ਸਟੇਸ਼ਨ ਨੂੰ ਵੀ ਮਦਦ ਦੀ ਲੋੜ ਹੈ, ਸਟੇਸ਼ਨ ਨੇ ਵੀ ਖਰਚੇ ਚੱਕਣੇ ਆ, ਔਰ ਸਟੇਸ਼ਨ ਦਾ ਬੜਾ ਅਹਿਮ ਰੋਲ ਹੈ। ਜਿੰਨੇ ਵੀ ਸਟੇਸ਼ਨ ਨੇ ਮੇਰੇ, ਮੈਂ ਕੋਈ ਇੱਕ ਸਟੇਸ਼ਨ ਨਾਲ ਨਹੀਂ, ਕੱਲ੍ਹ ਮੇਰੇ ਹੋਰ ਵੀ ਕਈ ਜਿਹੜੇ ਸਟੇਸ਼ਨ ਓਨਰਸ ਨੇ ਉਹਨਾਂ ਨਾਲ ਵੀ ਗੱਲ ਹੋ ਰਹੀ ਸੀਗੀ, ਸਾਡੇ ਇੱਥੇ 770 ਦਾ ਵੀ ਬੜਾ ਰੋਲ ਹੈਗਾ ਇਹਦੇ ਵਿੱਚ। ਸੋ ਸਟੇਸ਼ਨ ਨੂੰ ਵੀ ਦਿਓ, ਪ੍ਰੋਡਿਊਸਰਸ ਨੂੰ ਵੀ ਦਿਓ, ਇਹ ਤੁਹਾਨੂੰ ਦੇਖਣਾ ਹੈ ਕਿ ਤੁਸੀਂ, ਕਿਉਂਕਿ ਦੇਖੋ ਇੱਕ ਪਾਸੇ ਜਦੋਂ ਫੋਰ ਸਾਹਿਬ ਕਹਿੰਦੇ ਕਿ ਅਸੀਂ ਐਥਨਿਕ ਮੀਡੀਆ ਨਾਲ ਬਹੁਤ ਕਲੋਜ਼ਲੀ ਕੰਮ ਕਰਦੇ ਹਾਂ, ਠੀਕ ਨਹੀਂ, ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਦੇ ਨਾਲ ਤੇ ਉਹ ਸਾਰਾ ਮੈਸੇਜ ਅਸੀਂ ਕੈਰੀ ਕਰਨਾ ਹੈ, ਸਾਰਾ ਕੁਝ ਲੋਡ ਅਸੀਂ ਚੱਕਣਾ ਹੈ, ਤੇ ਫਿਰ ਜੇ ਲੋਡ ਅਸੀਂ ਚੱਕਣਾ ਹੈ, ਮੈਸੇਜ ਅਸੀਂ ਕੈਰੀ ਕਰਨਾ ਹੈ, ਤੇ ਸਪੋਰਟ ਸਾਨੂੰ ਨਾ ਦੇ ਬਰਾਬਰ ਹੋਏ, ਫਿਰ ਉਹ ਸਾਡੇ ਵੱਲੋਂ ਸਵਾਲ ਜ਼ਰੂਰ ਹੋਏਗਾ। ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਜੀ। ਕੁਝ ਹੋਰ ਤੁਸੀਂ ਐਡ ਕਰਨਾ ਚਾਹੋ? ਦੀਪਕ ਸਾਹਿਬ, ਤੁਸੀਂ ਹਮੇਸ਼ਾ ਹੀ ਕਮਿਊਨਿਟੀ ਦੇ ਕੌਸ ਲਈ ਅੱਗੇ ਰਹਿੰਦੇ ਹੋ, ਇਸ ਲਈ ਤੁਹਾਨੂੰ ਕਹਿ ਲਈਦਾ, ਕਿਉਂਕਿ ਤੁਸੀਂ ਹੋ ਗਏ ਅਮਰਜੋਤ ਸੰਧੂ ਸਾਹਿਬ, ਹੋ ਗਏ ਸਰਕਾਰੀਆ ਸਾਹਿਬ, ਅਸੀਂ ਸਾਡੇ ਲਈ ਤਾਂ ਤੁਸੀਂ ਫੋਰ ਰਹਿ ਗਏ ਹੋ। ਫੋਰ ਸਾਹਿਬ ਦੇ ਨਾਲ ਤੇ ਸਾਡੀ ਸਾਲ 2 ਸਾਲ 'ਚ ਇੱਕ ਅੱਧੀ ਵਾਰੀ ਮੁਲਾਕਾਤ ਹੋਣੀ, ਤੁਹਾਡੇ ਨਾਲ ਸਾਡੀ ਲਗਾਤਾਰ ਹੋਣੀ ਹੈ। ਸੋ ਜਿੰਨੇ ਵੀ ਕੌਸਿਸ ਨੇ, ਚਾਹੇ ਅੱਜ ਬਿਲਕੁਲ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਹਾਈਵੇ ਨਵਾਂ ਆਵੇ, ਅਸੀਂ ਉਹਦੀ ਸਪੋਰਟ 'ਚ ਹੈਗੇ ਹਾਂ, ਚਾਹੇ ਸਿਟੀਜ਼ ਉਹਦੇ ਖਿਲਾਫ ਨੇ ਅਸੀਂ ਉਹਦੇ ਸਪੋਰਟ 'ਚ ਹੈਗੇ ਹਾਂ। ਨੂੰ ਨਵੇਂ ਸਟੇਡੀਅਮ ਚਾਹੀਦੇ ਨੇ, ਕੱਲ੍ਹ ਹੋਸਪਿਟਲ ਦੀ ਅਨਾਊਂਸਮੈਂਟ ਸੁਣੀ, ਰੂਹ ਖੁਸ਼ ਹੋ ਗਈ, ਚਾਹੇ ਵਿੰਸਰ ਸੈਕਸ ਸੀਗੀ, ਬੜੀ ਅਸੀਂ ਤਾਰੀਫ ਕੀਤੀ। ਅੱਜ ਦੇ ਫਰੰਟ ਪੇਜ 'ਤੇ ਅਖਬਾਰ 'ਚ ਜਿਹੜਾ ਮਿਡਵੀਕ ਹੈ ਫੋਟੋ ਲਗਾ ਕੇ ਪੂਰੀ ਖਬਰ ਲਗਾਈ ਹੈ ਕਿ ਬੜੀ ਵਧੀਆ ਗੱਲ ਹੈ ਵੀ ਹੋਰ ਵੱਧ ਤੋਂ ਵੱਧ ਹੋਸਪਿਟਲ ਵਿੰਸਰ 'ਚ ਬਣਨ, ਪਰ ਬ੍ਰੈਂਪਟਨ 'ਚ ਵੀ ਥੋੜ੍ਹਾ ਜਿਹਾ ਖਿਆਲ ਕਰੀਏ ਵੀ ਕਿਤੇ ਵੀ ਬਣੇ ਇਨਫਰਾਸਟ੍ਰਕਚਰ ਦੀ ਜਿਹੜੀ ਵੀ ਅਨਾਊਂਸਮੈਂਟ ਹੋਏਗੀ। ਔਰ ਮੈਂ ਇੱਕ ਚੀਜ਼ ਖੁੱਲ੍ਹ ਕੇ ਕਹਿੰਦਾ ਹੈਗਾ ਵਿਦਾਊਟ ਬਲਰਿੰਗ ਐਨੀ ਲਾਈਨਸ, ਜੇ ਫੂਡ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਵੀ ਸਾਡੀ ਅਗਲੀ ਸਰਕਾਰ ਇਨਫਰਾਸਟ੍ਰਕਚਰ ਦੇ ਸਿਰ 'ਤੇ ਬਣੇਗੀ, ਸਾਨੂੰ ਨਹੀਂ ਲੈਣਾ ਦੇਣਾ ਵੀ ਫੂਡ ਸਾਹਿਬ ਆਉਣ ਦੁਬਾਰਾ ਜਾਂ ਕਿਤੇ ਆਉਣ, ਪਰ ਇਹ ਮੈਨੂੰ ਖੁਸ਼ੀ ਬੜੀ ਹੋਈ ਇਸ ਗੱਲ ਦੀ ਵੀ ਇਨਫਰਾਸਟ੍ਰਕਚਰ ਦੇ ਸਿਰ ਦੇ ਉੱਤੇ ਡਿਸਕਸ਼ਨ ਇਹਦੇ 'ਤੇ ਹੋਣੀ ਚਾਹੀਦੀ ਆ ਵੀ ਜਿਹੜਾ ਵਧੀਆ ਇਨਫਰਾਸਟ੍ਰਕਚਰ ਦੇਵੇ ਸੜਕਾਂ ਦਾ, ਹਾਈਵੇਜ਼ ਦਾ, ਹੋਸਪਿਟਲਸ ਦਾ, ਯੂਨੀਵਰਸਿਟੀਜ਼ ਦਾ, ਸਟੇਡੀਅਮਸ ਦਾ, ਜਿਹੜਾ ਵਧੀਆ ਇਨਫਰਾਸਟ੍ਰਕਚਰ ਦਾ, ਟੈਕਨੋਲੋਜੀ ਹੱਬ ਅਸੀਂ ਕਿਸ ਤਰ੍ਹਾਂ ਬਣਾਈਏ, ਇੱਥੇ ਜੀ ਟੀ ਏ ਦੇ ਵਿੱਚ ਟੈਕਨੋਲੋਜੀ ਹੱਬ ਬਣਦਾ ਚਲਾ ਜਾ ਰਿਹਾ, ਦੈਟ ਇਜ਼ ਗੁੱਡ, ਇਨੋਵੇਸ਼ਨ ਹੱਬ ਅਸੀਂ ਕਿੱਦਾਂ ਬਣਾਈਏ, ਜਿਹੜਾ ਵੀ ਇਹਨਾਂ ਦੀ ਅਨਾਊਂਸਮੈਂਟਸ ਕਰੇਗਾ ਅਸੀਂ ਉਹਨੂੰ ਫੁੱਲ ਸਪੋਰਟ ਕਰਾਂਗੇ, ਫਿਰ ਚਾਹੇ ਉਹ ਲਿਬਰਲ ਪਾਰਟੀ ਕਰੇ, ਐਨ ਡੀ ਪੀ ਕਰੇ, ਫਿਲਹਾਲ ਫੋਰਡ ਸਾਹਿਬ ਦੇ ਹੱਥ ਹੈਗਾ ਬੜਾ ਕੁਛ ਕਿਉਂਕਿ ਤੁਹਾਡੀ ਸਰਕਾਰ ਹੈ, ਸੋ ਤੁਸੀਂ ਬਹੁਤ ਕੁਛ ਕਰ ਸਕਦੇ ਹੈਗੇ ਹੋ, ਸੋ ਉਹ ਵਧੀਆ ਗੱਲ ਹੈ। ਕੁਛ ਹੋਰ ਐਡ ਕਰਨਾ ਚਾਹੋ ਦੀਪਕ ਸਾਹਿਬ, ਉਹ ਵੀ ਕਰ ਦਿਓ, ਸਾਡੇ ਐਮ ਪੀ ਪੀ ਦੀਪਕ ਅਨੰਦ ਸਾਹਿਬ ਜੀ, ਪਲੀਜ਼ ਗੋ ਹੈਡ।
ਡੈਫੀਨੇਟਲੀ ਯੁਧਵੀਰ ਜੀ, ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਤੁਸੀਂ ਜਿਹੜੀ ਗੱਲ ਕਹੀ ਕਿ ਵੀ ਤੁਹਾਡਾ ਹੱਕ ਤੇ ਵਸ ਸਾਡੇ ਤੱਕ ਹੈਗਾ, ਤੇ ਉਹਦਾ ਇੱਕ ਕਾਰਨ ਇਹ ਵੀ ਹੈਗਾ ਕਿਉਂਕਿ ਜਦ ਸਾਨੂੰ ਵੀ ਜ਼ਰੂਰਤ ਹੁੰਦੀ ਹੈ ਤੁਹਾਡੇ ਕੋਲ ਹੀ ਅਸੀਂ ਦੌੜ ਕੇ ਆਈਦਾ ਹੈਗਾ, ਸੋ ਇਹ ਦੋ ਤਰਫਾ ਰਿਲੇਸ਼ਨਸ਼ਿਪ ਹੈਗਾ, ਸੋ ਵੀ ਐਕਚੁਅਲੀ ਰਿਸਪੈਕਟ ਯੂ ਆਲਸੋ ਐਂਡ ਸਾਡੇ ਮੀਡੀਆ ਦੇ ਜਿਹੜੇ ਹੈਗੇ ਨੇ ਹੋਰ ਅਦਾਰੇ ਵੀ। ਔਰ ਇੱਕ ਗੱਲ ਮੈਂ ਜ਼ਰੂਰ ਮਾਣ ਨਾਲ ਕਹਾਂਗਾ, ਜਿਹੜੀ ਕਿ ਤੁਸੀਂ ਸਾਡੇ ਮੈਂਬਰਸ ਦੀ ਗੱਲ ਕੀਤੀ, ਐਮ ਪੀ ਪੀ ਦੀ ਗੱਲ ਕੀਤੀ, ਇੱਕ ਚੀਜ਼ ਮੈਨੂੰ ਹਮੇਸ਼ਾ ਸੁਣਨ ਨੂੰ ਮਿਲਦੀ ਹੈ ਕਿ ਵੈਨ ਇਟ ਕਮਸ ਟੂ ਐਕਸੈਸਿਬਿਲਿਟੀ, ਜਦ ਵੀ ਤੁਸੀਂ ਕਦੀ ਸਾਨੂੰ ਫੋਨ ਕਰਦੇ ਹੋ ਅਸੀਂ ਕਦੀ, ਮੈਨੂੰ ਲੱਗਦਾ 30 ਸੈਕਿੰਡ ਜਾਂ 45 ਸੈਕਿੰਡ ਤੱਕ ਅਸੀਂ ਵਾਪਸ ਕਰ ਦਿੰਦੇ ਹਾਂ, ਐਜ ਲੌਂਗ ਐਜ ਵੀ ਆਰ ਅਵੇਲੇਬਲ ਐਟ ਦੈਟ ਪੁਆਇੰਟ ਆਫ ਟਾਈਮ। ਸੋ ਕਦੀ ਵੀ ਅਸੀਂ ਇਹ ਨਹੀਂ ਕੀਤਾ ਕਿ ਅਸੀਂ ਲੁਕ ਜਾਈਏ, ਛੁਪ ਜਾਈਏ, ਸੋ ਵੀ ਆਰ ਆਲਵੇਜ਼ ਅਵੇਲੇਬਲ। ਤੇ ਦੂਸਰੀ ਗੱਲ ਇਹ ਹੈਗੀ ਹੈ, ਯੁਧਵੀਰ ਜੀ, ਯੂ ਟਾਕਡ ਅਬਾਊਟ ਸਮ ਆਫ ਦ ਥਿੰਗਸ ਜੋ ਮੈਂ ਐਡ ਕਰਨਾ ਚਾਹਾਂ। ਸੋ ਪਹਿਲੀ ਗੱਲ ਤੇ ਹੈਗੀ ਹੈ ਕਿ ਵੈਕਸੀਨ ਸਰਟੀਫਿਕੇਟ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਹੁਣ ਜਿੱਥੇ ਵੀ ਜਾਂਦੇ ਹਾਂ ਉੱਥੇ ਵੈਕਸੀਨ ਸਰਟੀਫਿਕੇਟ ਦੀ ਜ਼ਰੂਰਤ ਹੈਗੀ ਹੈ। ਸੋ ਸਾਡੇ ਭੈਣ ਭਰਾ ਜਿਹੜੇ ਸੁਣ ਰਹੇ ਨੇ, ਅਗਰ ਸਾਡੇ ਬਜ਼ੁਰਗ ਹੈਗੇ ਨੇ ਕੋਈ, ਉਹ ਅਗਰ ਉਹਨਾਂ ਘਰ ਪ੍ਰਿੰਟਰ ਨਹੀਂ ਹੈਗਾ ਔਰ ਉਹਨਾਂ ਨੇ ਕੋਈ ਵੈਕਸੀਨ ਦਾ ਸਰਟੀਫਿਕੇਟ ਪ੍ਰਿੰਟ ਕਰਨਾ, ਦੇ ਆਰ ਮੋਰ ਦੈਨ ਵੈਲਕਮ ਟੂ ਕਮ ਟੂ ਆਵਰ ਆਫਿਸ। ਅਸੀਂ ਨਾ ਖਾਲੀ ਇੱਕ ਵੈਕਸੀਨ ਸਰਟੀਫਿਕੇਟ ਨੂੰ ਪ੍ਰਿੰਟ ਕਰਾਂਗੇ, ਉਹਨੂੰ ਤੁਹਾਨੂੰ ਇੱਕ ਜਿਹੜਾ ਛੋਟਾ ਜਿਹਾ ਇੱਕ ਕਾਰਡ, ਬਿਜ਼ਨਸ ਕਾਰਡ ਦੇ ਸਾਈਜ਼ ਦਾ, ਉਹਨੂੰ ਲੈਮੀਨੇਟ ਕਰਕੇ ਵੀ ਦਿਆਂਗੇ ਤਾਂ ਕਿ ਤੁਸੀਂ ਉਹਨੂੰ ਸੇਫਲੀ ਰੱਖ ਸਕੋ, ਜਿੱਥੇ ਜ਼ਰੂਰਤ ਪਏ ਉੱਥੇ ਯੂਜ਼ ਕਰ ਸਕੋ। ਸੋ ਪਹਿਲੀ ਗੱਲ ਇਹ ਹੈਗੀ ਹੈ ਕਿ ਅਗਰ ਤੁਸੀਂ ਵੈਕਸੀਨ ਸਰਟੀਫਿਕੇਟ ਪ੍ਰਿੰਟ ਜਾਂ ਲੈਮੀਨੇਟ ਕਰਾਉਣਾ, ਸੋ ਪਲੀਜ਼ ਡੂ ਰੀਚ ਆਊਟ ਟੂ ਅਵਰ ਆਫਿਸ। ਯੁਧਵੀਰ ਜੀ, ਨੰਬਰ ਪਲੀਜ਼ ਇੱਕ ਵਾਰ ਦੁਬਾਰਾ ਵੀ ਦੇ ਦੇਣਾ, ਮੈਂ ਵੀ ਦੇ ਦਿੰਦਾ ਹੈਗਾ, 9 0 5 6 9 6 0 3 6 7। ਔਰ ਦੂਜੀ ਗੱਲ ਯੁਧਵੀਰ ਜੀ, ਸਾਡੇ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਰਜਰੀ ਵਾਪਸ ਬਹੁਤ ਆ ਰਹੀਆਂ ਨੇ, ਸੋ ਉਸ ਕਰਕੇ ਜਿਹੜੀ ਬਲੱਡ ਸਰਵਿਸਿਜ਼ ਹੈਗੀ ਆਫ ਕੈਨੇਡਾ, ਉਹਨਾਂ ਨੂੰ ਬਲੱਡ ਡੋਨੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਤੇ ਮੈਂ ਸਾਰਿਆਂ ਨੂੰ ਇੱਕ ਰਿਮਾਇੰਡ ਦੇਣਾ ਚਾਹੁੰਦਾ ਹੈਗਾ ਕਿ ਜੇ ਸਾਨੂੰ 100 ਲੀਟਰ ਦੇ ਕਰੀਬ ਪਲਾਜ਼ਮਾ ਜਾਂ ਬਲੱਡ ਚਾਹੀਦਾ ਹੁੰਦਾ ਹੈ, ਤੇ ਉਹਦੇ ਚ ਆਲਮੋਸਟ 83% ਅਸੀਂ ਜਿਹੜਾ ਹੈਗਾ ਬਾਏ ਕਰਦੇ ਹੈਗੇ ਹਾਂ ਬਾਕੀ ਕੰਟਰੀਜ਼ ਤੋਂ, ਬਾਕੀ ਪਲੇਸਿਸ ਤੋਂ। ਸੋ ਕਹਿਣ ਦਾ ਮਤਲਬ ਹੈਗਾ ਕਿ ਜਦ ਵੀ ਅਸੀਂ 1 ਲੀਟਰ ਬਲੱਡ ਡੋਨੇਟ ਕਰਦੇ ਹਾਂ, ਇਹਦਾ ਮਤਲਬ ਹੈਗਾ ਕਿ 1 ਲੀਟਰ ਘੱਟ।
ਪ੍ਰੋਗਰਾਮ ਦਾ ਸਿਲਸਿਲਾ ਜ਼ਰੂਰ ਅੱਗੇ ਜਾਰੀ ਰੱਖਾਂਗੇ। ਕਿਸੇ ਵੀ ਸਪੋਂਸਰ ਦੀ ਵਧੇਰੀ ਜਾਣਕਾਰੀ ਦੇ ਲਈ ਤੁਸੀਂ ਕਾਲ ਕਰੋ 416-475-5000। ਬ੍ਰੈਂਪਟਨ ਈਸਟ ਟੋਯੋਟਾ ਦਾ ਅਸੀਂ ਜ਼ਿਕਰ ਕਰ ਦਈਏ, ਟੋਯੋਟਾ ਦੇ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ, ਏਅਰਪੋਰਟ ਅਤੇ ਕੁਈਨ ਦੇ ਇੰਟਰਸੈਕਸ਼ਨ ਤੇ ਪਹੁੰਚੋ, 905-793-3500 ਤੇ ਕਾਲ ਕਰੋ। ਬ੍ਰੈਂਪਟਨ ਈਸਟ ਟੋਯੋਟਾ ਟੈਕ ਕਰਕੇ ਤੇ ਉਹਨਾਂ ਦੀ ਟੀਮ ਨੂੰ ਮਿਲੋ। ਰਵਿੰਦਰ ਚਸੂਲ ਸਾਨੂੰ ਇਸ ਵਕਤ ਜੁੜ ਚੁੱਕੇ ਨੇ, ਕਰਦੇ ਹਾਂ ਸਵਾਗਤ। ਰਵਿੰਦਰ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਵੈਰੀ ਮਚ ਫੋਰ ਟੇਕਿੰਗ ਮੀ ਔਨ। ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਤੇ ਜੁਧਵੀ ਜੀ ਨੂੰ ਤੇ ਸਮੀਨਾ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਰਵਿੰਦਰ ਜੀ। ਸੋ ਦਿਆਦੇ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਤੋਂ ਰਵਿੰਦਰ ਜਸੂ ਜੀ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ ਸਾਨੂੰ ਜ਼ਰੂਰ ਦੱਸੋ।
ਹਾਂਜੀ, ਮੈਂ ਸਭ ਤੋਂ ਪਹਿਲਾਂ ਆਪਣੀ ਕੰਪਨੀ ਦੇ ਬਾਰੇ ਥੋੜਾ ਦੱਸਣਾ ਚਾਹੁੰਦਾ ਕਿ ਮੈਂ ਦਜਾਦ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਨਾਲ ਐਜ ਏ ਸੇਲਜ਼ ਮੈਨੇਜਰ ਕੰਮ ਕਰਦਾ, ਤੇ ਮੈਨੂੰ ਕੋਈ 12 ਸਾਲ ਹੋ ਗਏ ਇਸ ਇੰਡਸਟਰੀ ਵਿੱਚ ਕੰਮ ਕਰਨ ਨੂੰ। ਤੇ ਦੇਖੋ ਜੀ, ਸਾਡੇ ਨਾਲ ਕੰਮ ਕਰਨ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਤੁਸੀਂ ਇੱਕ ਬ੍ਰੋਕਰ ਦੀ ਤਰ੍ਹਾਂ ਕੰਮ ਕਰ ਸਕਦੇ ਹੋ, ਤੁਸੀਂ ਆਪਣੇ ਤੇ ਆਪਣਾ ਟਾਈਮ ਖੁਦ ਤੁਸੀਂ ਮੈਨੇਜ ਕਰ ਸਕਦੇ ਹੋ। ਜੇ ਕੰਪਨੀ ਦੀ ਗੱਲ ਕਰੀਏ ਤਾਂ ਦਜਾਰਡਨ ਇੰਸ਼ੋਰੈਂਸ ਇੱਕ ਕੈਨੇਡਾ ਦੀ ਕਾਫੀ ਵੱਡੀ ਇੰਸ਼ੋਰੈਂਸ ਕੰਪਨੀ ਹੈ ਜਿਸ ਨੂੰ ਇਸ ਵੇਲੇ ਇੰਸ਼ੋਰੈਂਸ ਐਡਵਾਈਜ਼ਰ ਚਾਹੀਦੇ ਹਨ, ਤੇ ਉਸ ਦੀ ਵਜ੍ਹਾ ਕਰਕੇ ਅਸੀਂ ਬਾਰ ਬਾਰ ਇਹੀ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋ, ਕਾਲ ਕਰਕੇ ਸਾਨੂੰ ਮਿਲੋ, ਮਿਲ ਕੇ ਅਸੀਂ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਉਸ ਦੇ ਬਾਰੇ ਦਿੰਦੇ ਹਾਂ। ਤੁਸੀਂ ਦਜਾਰਡਨ ਇੰਸ਼ੋਰੈਂਸ ਦੇ ਨਾਲ ਨਾਲ ਬਾਕੀ ਸਾਰੀਆਂ ਮੇਜਰ ਕੰਪਨੀ ਦੇ ਨਾਲ ਕੰਮ ਕਰ ਸਕਦੇ ਹੋ, ਕੈਨੇਡਾ ਦੀਆਂ ਜਿੰਨੀਆਂ ਮੇਜਰ ਕੰਪਨੀ, ਚਾਹੇ ਉਹ ਸਨ ਲਾਈਫ ਹੋਵੇ, ਚਾਹੇ ਉਹ RBC ਹੋਵੇ, ਚਾਹੇ ਉਹ ਮੈਨੂ ਲਾਈਫ ਹੋਵੇ, ਤੁਸੀਂ ਜਿੰਨੀਆਂ ਵੀ ਮੇਜਰ ਕੰਪਨੀ ਆ ਉਹਨਾਂ ਦੇ ਨਾਲ ਕੰਮ ਕਰ ਸਕਦੇ ਹੈਗੇ ਆ। ਦੇਖੋ ਜੀ, ਇਹ ਥੋੜਾ ਜਿਹਾ ਇੱਥੇ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਲਾਇਸੈਂਸ ਲੈਣਾ ਤੇ ਕੰਮ ਕਰਨਾ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ। ਲਾਇਸੈਂਸ ਲੈਣ ਤੋਂ ਬਾਅਦ ਟ੍ਰੇਨਿੰਗ ਦੀ ਵਜ੍ਹਾ ਦੇ ਕਰਕੇ ਕਾਫੀ ਵਾਰੀ ਇਹ ਜਿਹੜੇ ਐਡਵਾਈਜ਼ਰ ਆ ਉਹ ਸਕਸੈਸਫੁਲ ਨਹੀਂ ਹੋ ਪਾਉਂਦੇ, ਤੇ ਉਹ ਟ੍ਰੇਨਿੰਗ ਜਿਹੜੀ ਸਾਨੂੰ ਬਾਹਰੋਂ ਨਹੀਂ ਮਿਲਦੀ ਉਹ ਟ੍ਰੇਨਿੰਗ ਅਸੀਂ ਆਪਣੇ ਆਫਿਸ ਤੋਂ ਪ੍ਰੋਵਾਈਡ ਕਰਦੇ ਹਾਂ। 6-figure ਇਨਕਮ ਤੁਸੀਂ ਕਿਸ ਤਰ੍ਹਾਂ ਬਣਾਉਣੀ ਹੈਗੀ ਉਸ ਦੇ ਉੱਤੇ ਅਸੀਂ ਵਰਕਆਊਟ ਕਰਦੇ ਹਾਂ। ਅਸੀਂ ਕੰਪਨੀ ਦਾ ਟ੍ਰੇਨਿੰਗ ਦਿੰਦੀ ਹੈ, ਕੰਪਨੀ ਤੋਂ ਇਲਾਵਾ ਅਸੀਂ ਖੁਦ ਵੀ ਟ੍ਰੇਨਿੰਗ ਉਸ ਉੱਤੇ 1-to-1 ਟ੍ਰੇਨਿੰਗ ਦਿੰਦੇ ਹੈਗੇ ਹਾਂ। ਤੇ ਇਸ ਦੇ ਬਾਰੇ ਡਿਟੇਲ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਕਿਸੇ ਵੇਲੇ ਵੀ ਕਾਲ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6475889794। ਇੱਥੇ ਮੈਂ ਥੋੜਾ ਜਿਹਾ ਹੋਰ ਐਡ ਕਰ ਦੇਣਾ ਚਾਹੁੰਦਾ, ਜਿਸ ਤਰ੍ਹਾਂ ਰੀਅਲ ਸਟੇਟ ਮਾਰਕੀਟ ਗਰੋ ਕਰ ਰਹੀ ਹੈ, ਮੋਰਗੇਜ ਮਾਰਕੀਟ ਗਰੋ ਕਰ ਰਹੀ ਹੈ, ਉਸੇ ਤਰ੍ਹਾਂ ਇੰਸ਼ੋਰੈਂਸ ਇੰਡਸਟਰੀ ਵੀ ਕਾਫੀ ਗਰੋ ਕਰ ਰਹੀ ਹੈਗੀ ਆ, ਤੇ ਇਸ ਦੇ ਵਿੱਚ ਸਕਸੈਸਫੁਲ ਹੋਣ ਦੇ ਵਾਸਤੇ ਸਾਨੂੰ ਟ੍ਰੇਨਿੰਗ ਦੀ ਬੜੀ ਜ਼ਰੂਰਤ ਹੈ ਤੇ ਇੱਕ ਚੰਗਾ ਪਲੇਟਫਾਰਮ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਪਲੇਟਫਾਰਮ ਅਸੀਂ ਆਪਣੇ ਆਫਿਸ ਤੋਂ ਦਿੰਦੇ ਹਾਂ, ਜਿਸ ਦੇ ਵਿੱਚ ਗੱਲ ਕਰ ਸਕਦੇ ਹਾਂ, ਜਿਸ ਦੇ ਵਿੱਚ ਟ੍ਰੇਨਿੰਗ ਆ ਜਾਂਦੀ ਆ, ਮਾਰਕੀਟਿੰਗ ਦੀ ਗੱਲ ਆ ਜਾਂਦੀ ਆ, ਕੰਪਨੀ ਆਪਣੇ ਕੋਲੋਂ ਤੁਹਾਨੂੰ ਲੈਪਟਾਪ, ਆਈਪੈਡ ਤੇ ਆਪਣੇ ਸੀਆਰਐਮ ਸਿਸਟਮ ਵੀ ਪ੍ਰੋਵਾਈਡ ਕਰਦੀ ਹੈਗੀ ਆ। ਹੋਰ ਡਿਟੇਲ ਜਾਣਕਾਰੀ ਵਾਸਤੇ ਤੁਸੀਂ 6475889794 ਤੇ ਮੈਨੂੰ ਕਾਲ ਕਰ ਸਕਦੇ ਹੋ। ਸਕਦਾ ਇਹ ਮੁਲਾਕਾਤ ਜਿਹੜੀ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਵੇ। ਇਸ ਤੋਂ ਇਲਾਵਾ ਕਾਫੀ ਇਨਕੁਆਇਰੀਜ਼ ਆਉਂਦੀਆਂ ਹੈਗੀਆਂ ਕਿ ਤੁਸੀਂ ਤੁਹਾਡੀਆਂ ਖੁਦ ਦੀਆਂ ਸਰਵਿਸਿਜ਼ ਕੀ ਹੈ, ਇੰਡੀਵਿਜੁਅਲੀ ਤੌਰ ਤੇ ਤੁਸੀਂ ਕੀ ਸਾਨੂੰ ਐਡਵਾਈਸ ਦੇ ਸਕਦੇ ਹੈਗੇ। ਇਸ ਤੋਂ ਇਲਾਵਾ ਮੈਂ ਇੰਡੀਵਿਜੁਅਲ ਤੌਰ ਤੇ ਲਾਈਫ ਕ੍ਰਿਟੀਕਲ ਡਿਸਬਿਲਟੀ ਦੇ ਤੇ ਜੇ ਤੁਹਾਨੂੰ ਕੋਈ ਵੀ ਐਡਵਾਈਸ ਚਾਹੀਦੀ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜੇ ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਤਾਂ ਸਾਰੇ ਲੈ ਲੈਂਦੇ ਆ, ਪਰ ਕ੍ਰਿਟੀਕਲ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਹੈਗੀ ਜਿਹੜੀ ਕਿ ਬਹੁਤ ਹੀ ਘੱਟ ਲੋਕ ਲੈਂਦੇ ਹੈਗੇ ਆ। ਕ੍ਰਿਟੀਕਲ ਬੜੀ ਇੰਪੋਰਟੈਂਟ ਹੈਗੀ, ਲੰਬ ਸਮ ਤੁਹਾਨੂੰ ਪੈਸੇ ਮਿਲ ਜਾਂਦੇ ਹੈਗੇ, ਟੈਕਸ ਫ੍ਰੀ ਜਿਉਂਦੇ ਜੀ ਤੁਸੀਂ ਆਪਣੇ ਪੈਸੇ ਲੈ ਸਕਦੇ। ਜੇ ਕੋਈ 26 ਇਲਨੈਸ ਦੇ ਵਿੱਚੋਂ ਤੁਹਾਨੂੰ ਕੋਈ ਇਲਨੈਸ ਹੋ ਜਾਂਦੀ ਹੈਗੀ ਆ, ਸਾਡੇ ਕੋਲ ਕਾਫੀ ਯੂਨੀਕ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ। ਲਾਈਫ ਤੇ ਕ੍ਰਿਟੀਕਲ ਦਾ ਕੋਂਬੋ ਲੈਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਲਾਈਫ, ਕ੍ਰਿਟੀਕਲ, ਡਿਸਬਿਲਟੀ, RSP, ਇਨਵੈਸਟਮੈਂਟ, RESP ਦੇ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਤੁਸੀਂ ਕਿਸੇ ਵੇਲੇ ਵੀ ਕਾਲ ਕਰ ਸਕਦੇ ਹੋ 6475889794। ਜੇ ਕਿਸੇ ਨੇ ਇਸ ਫੀਲਡ ਨੂੰ ਜੁਆਇਨ ਕਰਨਾ ਹੋਵੇ ਜਾਂ ਆਲਰੇਡੀ ਇਸ ਫੀਲਡ ਦੇ ਵਿੱਚ ਹੈ, ਸਕਸੈਸਫੁਲ ਨਹੀਂ ਹੈ, 6-figure ਇਨਕਮ ਤੱਕ ਬਣਾਉਣਾ ਚਾਹੁੰਦਾ ਹੋਵੇ ਤਾਂ ਸਾਨੂੰ ਕਾਲ ਕਰਨ 6475889794। ਥੈਂਕ ਯੂ ਜੀ।
ਥੈਂਕ ਯੂ ਸੋ ਮਚ ਰਵਿੰਦਰ ਜੀ, ਆਲ ਦਾ ਵੈਰੀ ਬੈਸਟ, ਸਟੇ ਸੇਫ, ਥੈਂਕ ਯੂ ਜੀ।
ਥੈਂਕ
ਯੂ ਜੀ। ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ ਹਿਲਮੌਂਟ ਬਾਰੇ ਵੀ। ਹਿਲਮੌਂਟ ਵਿਖੇ ਪੇਸ਼ ਹੈ ਫਾਈਨਲ ਕਾਵੋ ਪ੍ਰੀਮੌਂਟੇ ਸਫਲ SXSW ਕਮਿਊਨਿਟੀ ਵਿੱਚ ਅਲਟੀਮੇਟ ਸਭ ਤੋਂ ਮਨਪੌਂਦੀ ਮੇਨ ਬਿਲਡਿੰਗ, ਇੰਜੋਏ ਕਰੋ ਖੂਬਸੂਰਤ ਨਜ਼ਾਰਿਆਂ ਦੇ ਨਾਲ ਰਿਜ਼ੋਰਟ ਸਟਾਈਲ ਕੰਡੋਮੀਨੀਅਮ ਲਿਵਿੰਗ ਔਨ ਦ ਰਵੀਨ। ਤੇ ਤੇਰੀ ਜਾਣਕਾਰੀ ਦੇ ਲਈ ਵਿਜ਼ਿਟ ਕਰੋ premont.com, ਰਜਿਸਟਰ ਕਰੋ ਐਟ premont.com। ਚਾਹੁੰਦੇ ਹਾਂ ਹਾਊਸ ਆਫ ਟਾਇਰਸ ਬਾਰੇ, ਕਿਸੇ ਵੀ ਬ੍ਰਾਂਡ ਦਾ ਟਾਇਰ ਤੁਸੀਂ ਲੈਣਾ, ਮਿੱਠੂ ਪਾਰਟੀ ਹੋਰਾਂ ਦੇ ਨਾਲ ਸੰਪਰਕ ਕਰੋ। 2611 ਜੂ ਰੋਡ ਮਿਸਿਸਾਗਾ ਤੋਂ ਸਰਵ ਕਰਦੇ ਨੇ 905-612-1110, 905-612-1110 ਤੇ ਸੰਪਰਕ ਕਰੋ। ਡੈਸਟੀਨੀ ਨੈਪਟਿਊਨ ਗਰੁੱਪ ਨੂੰ ਚਾਹੀਦੇ ਨੇ ਡਰਾਈਵਰਸ, ਓਨਰ ਆਪਰੇਟਰਸ ਅਤੇ ਟੀਮ ਡਰਾਈਵਰਸ। ਬਹੁਤ ਵਧੀਆ ਪੇ ਪੈਕੇਜ ਇਹਨਾਂ ਦਾ, 416-817-0057, 416-817-0053 ਤੇ ਸੰਪਰਕ ਕਰੋ ਡੈਸਟੀਨੀ ਐਂਡ ਨੈਪਟਿਊਨ ਗਰੁੱਪ ਦੇ ਨਾਲ। ਕੁਈਨਸ ਮੇਰਾ ਸ਼ਾਨਦਾਰ ਬੈਂਕਵੇਟ ਹਾਲ ਲੱਤੀ ਵਾਲਿਆਂ ਦੇ ਨਾਲ ਸੰਪਰਕ ਕਰੋ ਇਸ ਸਾਲ ਅਤੇ ਅਗਲੇ ਸਾਲ ਦੀਆਂ ਡੇਟਸ ਦੇ ਲਈ 647-9061-0071 647-9061-0071 ਕੁਈਨਸ ਮੇਨਰ ਤੇ ਫਿਲਮ ਫਾਲਸ ਲੈ ਕੇ ਆ ਰਹੇ ਨੇ ਤੁਹਾਡੇ ਦਰਵਾਜ਼ੇ ਤੇ ਨਵੀਂ ਰਿਲੀਜ਼ ਆਫ ਦ ਕਲੱਬ ਟਾਊਨਸ ਕਲੈਕਸ਼ਨ ਆਫ 10 ਫਾਈਨਲੀ ਕ੍ਰਾਫਟਡ ਲਕਸ਼ਰੀ ਟਾਊਨ ਹੋਮਸ 1850 ਲੋਟ ਸੀਲਿੰਗ ਦੇ ਨਾਲ ਤੁਹਾਨੂੰ ਮਿਲ ਰਿਹਾ, ਪ੍ਰਾਈਵੇਟ ਪੈਟੀਓ ਵੀ ਨਾਲ ਮਿਲੇਗਾ ਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ। ਲਕਸ਼ਰੀ ਟਾਊਨਸ ਨੇ $1.1 million ਤੋਂ ਸਟਾਰਟ ਹੋ ਰਹੇ ਨੇ। 705-710-1849
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ food basics ਤੇ kitchens of the world deals ਦੇ ਨਾਲ ਹੁਣ ਹਰ kitchen ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ ਆਪਣੇ ਮਸਾਲਿਆਂ ਦੀ ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ ਜਿਵੇਂ ਅਕਟੂਬਰ 20 ਤੱਕ ਲੌਂਗ ਸਕੁਆਸ਼ ਮੈਕਸੀਕੋ ਦਾ ਪ੍ਰੋਡਕਟ $1.28 ਪਰ ਪਾਉਂਡ
ਵਾਹ
ਖੁਸ਼ਬੂ ਆਈ
ਨਹੀਂ
ਆ ਜਾਏਗੀ ਐਟ ਫੂਡ ਬੇਸਿਕਸ ਆਲਵੇਜ਼ ਮੋਰ ਫਾਰ ਲੈਸ
टोटल हेल्थ इंश्योरेंस 100% सुरक्षित कुदरती आयुर्वेदिक हेल्थ रेमेडी रजीना 150 तो वध कुदरती जड़ी बूटियां तो बनिया है बीमारियां नाल लड़दा है अते इम्यूनिटी विच वाधा करदा है शरीर विचों टॉक्सिन बाहर कढ़दा है किडनी ते लीवर नूं मजबूत करदा है एलर्जीज नूं शरीर तो दूर रखदा है जोड़ां दे दर्द अते सूजन नूं भी घटाउंदा है जदों तुसीं थक्या महसूस करदे हो तां तुहानूं एनर्जी दिंदा है होर जानकारी लई हुणे कॉल करो 905-790-7734 ਜਾਂ ਫਿਰ ਵਿਜ਼ਿਟ ਕਰੋ SBM ਆਯੁਰ ਕੈਨੇਡਾ ਇਨਕਾਰਪੋਰੇਟਡ 2955 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 15 ਬ੍ਰੈਂਪਟਨ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਸੁਣ ਲੋ ਬਾਈ ਜੀ ਵੀਰ ਜੀ ਭਾਜੀ ਗਿੱਲ ਟਾਇਰ ਸੈਂਟਰ GTA ਵਿੱਚ ਜਾਣੇ ਪਛਾਣੇ ਨਾਮ ਹੈ ਇਹਨਾਂ ਦੇ ਕੋਲੋਂ ਟਰੱਕ ਟ੍ਰੇਲਰ ਦੇ ਅਮਰੀਕਨ ਤੇ ਚਾਈਨੀਜ਼ ਟਾਇਰਾਂ ਦਾ ਵੱਡਾ ਸਟਾਕ ਹਮੇਸ਼ਾ ਹੀ ਹੁੰਦਾ ਹੈ ਕੀਮਤਾਂ ਬੜੀਆਂ ਹੀ ਵਾਜਬ ਹਨ ਜੇ ਟਾਇਰ ਪਾਉਣ ਦਾ ਸੋਚ ਰਹੇ ਹੋ ਤੇ ਗਿੱਲ ਟਾਇਰ ਸੈਂਟਰ ਤੇ ਪਹੁੰਚੋ ਤੁਹਾਡੇ ਚਾਹ ਪੀਂਦੇ ਤੱਕ ਤੁਹਾਡੇ ਟਰੱਕ ਟ੍ਰੇਲਰ ਦੇ ਟਾਇਰ ਪਾ ਦੇਣਗੇ ਕਿਉਂਕਿ ਟਰੱਕ ਵਾਲੇ ਵੀਰਾਂ ਵਾਸਤੇ ਟਾਈਮ ਹੀ ਡਾਲਰ ਨੇ ਆਪਣਾ ਟਾਈਮ ਤੇ ਡਾਲਰ ਬਚਾਉਣ ਲਈ ਕਾਲ ਕਰੋ ਗਿੱਲ ਟਾਇਰ ਸੈਂਟਰ ਦੇ ਅੰਮ੍ਰਿਤਪਾਲ ਜੀ ਜਾਂ ਕਮਲਪ੍ਰੀਤ ਰਾਜਾ ਜੀ ਨੂੰ 647-987-0006 ਜਾਂ 647-836-7700 ਗਿੱਲ ਟਾਇਰ ਸੈਂਟਰ 1246 ਏਮਕੋ ਬੁਲੇਵਰਡ ਮੇਨ ਇੰਟਰਸੈਕਸ਼ਨ ਦਿੱਕਤੀ ਦੇ 401-647-987-0066 ਔਰ 647-836-7100 ਗਿੱਲ ਟਾਇਰ ਸੈਂਟਰ
ਗਿੱਲ ਸਵੀਟ ਫੈਕਟਰੀ ਤੇ ਲੱਗ ਰਿਹਾ ਦੀਵਾਲੀ ਮੇਲਾ ਮਠਿਆਈਆਂ ਦਾ 1 ਨਵੰਬਰ ਤੋਂ 4 ਨਵੰਬਰ ਤੱਕ
ਆ ਗਿਆ ਦੀਵਾਲੀ ਗਿੱਲ ਸਵੀਟ ਵਾਲੇ ਦੀ ਲੱਗਣੇ ਨੇ ਮੇਲੇ ਮਠਿਆਈਆਂ ਵਾਲੇ ਦੀ ਸ਼ੁੱਧ ਖੋਏ ਦੀਆਂ ਗਜਰੇਲੇ ਬਰਫੀਆਂ ਲੈਣਗੇ ਸਵਾਦ GTA ਵਾਲੇ ਦੀ
ਗਿੱਲ ਸਵੀਟ ਫੈਕਟਰੀ ਤੇ ਲੱਗ ਰਿਹਾ ਦੀਵਾਲੀ ਮੇਲਾ ਮਠਿਆਈਆਂ ਦਾ 1 ਨਵੰਬਰ ਤੋਂ 4 ਨਵੰਬਰ ਤੱਕ ਵਨ ਸਵੰਨੀਆਂ ਤਾਜ਼ੀਆਂ ਤੇ ਸ਼ੁੱਧ ਖੋਏ ਦੀ ਮਠਿਆਈਆਂ ਖਾਓ ਤੇ ਖਿਲਾਓ ਬਸ ਗਿੱਲ ਸਵੀਟ ਫੈਕਟਰੀ ਤੇ ਆਓ ਏਅਰਪੋਰਟ ਰੋਡ ਐਂਡ ਵਿਲੀਅਮਸ ਪਾਰਕਵੇ ਬ੍ਰੈਂਪਟਨ 9057992616
ਪਹਿਲਾਂ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ
ਉੱਚੀ ਬੋਲ ਮੈਨੂੰ ਨਹੀਂ ਸੁਣਦਾ
ਤੇ ਹੁਣ ਮੇਰੇ ਦਾਦਾ ਜੀ ਕਹਿੰਦੇ ਨੇ
ਹੌਲੀ ਬੋਲ ਮੈਨੂੰ ਸਭ ਕੁਝ ਸੁਣਦਾ
ਜੇਕਰ ਤੁਸੀਂ ਵੀ ਸਭ ਕੁਝ ਸਾਫ ਸਾਫ ਸੁਣਨਾ ਚਾਹੁੰਦੇ ਹੋ ਤਾਂ ਹੇਅਰ ਮੈਕਸ ਹੇਅਰਿੰਗ ਸੈਂਟਰ ਤੋਂ ਦੁਨੀਆ ਦੇ ਸਭ ਤੋਂ ਛੋਟੇ ਨਾ ਦੇਖਣ ਵਾਲੇ ਅਤੇ ਰੀਚਾਰਜੇਬਲ ਹੇਅਰਿੰਗ ਏਡਸ ਗਾਰੰਟੀਡ ਲੋਵੈਸਟ ਪ੍ਰਾਈਸਿਸ ਤੇ ਲਵੋ ਇਸ ਵਕਤ ਸਪੈਸ਼ਲ ਆਫਰਸ ਚੱਲ ਰਹੇ ਨੇ ਹੇਅਰ ਮੈਕਸ ਤੁਹਾਨੂੰ ਸਰਵ ਕਰਦਾ 2 ਲੋਕੇਸ਼ਨਸ ਤੋਂ ਮਿਸਿਸਾਗਾ ਦੇ ਵਿੱਚ ਡੰਡਾਸ ਅਤੇ ਐਰਨਡੇਲ ਸਟੇਸ਼ਨ ਰੋਡ ਇਨ ਵੈਸਟਹਿਲ ਮਾਲ ਐਂਡ ਇਟੋਬਿਕੋ ਜੇਨ ਤੇ ਇਗਲਿੰਟਨ ਦੇ ਇੰਟਰਸੈਕਸ਼ਨ ਤੋਂ ਕਾਲ ਕਰੋ 4167928792 ਤੇ 416-792-7092 ਹੇਅਰ ਮੈਕਸ ਹੇਅਰਿੰਗ ਸੈਂਟਰ
Kia of Brampton, the number one store in Ontario with largest selection of new cars like Kia Rondo for just $21,295. Hum hai number one in customer care, number one in volume, isiliye number one in prices. Lijiye 0% financing plus 5-year ya 100,000 kilometers bumper to bumper warranty. Asi bolde hain tuhadi zuban, Punjabi, Hindi, Urdu ya Gujarati ya fir English gal karo. Hum hai Brampton Auto Mall mein at 9 Canham Crescent, Brampton. For best deals on Kia, call Mr. Ashu Suri, General Manager, Kia of Brampton, 905-457-8410 या फिर लॉग ऑन करो kiaofbrampton.ca साउथ एशियन पल्स का नाम दो ओवर एंड अबव $150 ऑफ
स्वागत एक इंटरैक्टिव सीनियर्स प्रोग्राम है जो तंदुरुस्ती विकास कला गतिविधि अते टेक्नोलॉजी ते केंद्रित है। ये प्रोग्राम 65 साल तो वध उम्र दे बुजुर्गां नूं हर हफ्ते कई तरह दे एजुकेटिव अते इंगेजिंग विषयां ते सिख्या अते जानकारी दिंदा है। 8 हफ्तियां दा यह मुफ्त प्रोग्राम वर्चुअली आयोजित किया जांदा है अते हरेक सैशन एक सेहतमंद अते एक्टिव लाइफस्टाइल नूं उत्साहित करदा है, सीनियर्स नूं सेंस ऑफ इंडिपेंडेंस प्रदान करदा है। ये पील अते हाल्टन विच रहण वाले बुजुर्गां लई एक मुफ्त प्रोग्राम है। जे तुसीं या कोई होर जिस नूं थानू लगता है कि इस विच दिलचस्पी हो सकती है, कृपा करके रिया चौधरी नाल 905-275-2369 ते संपर्क करो। 9052752369 एक्सटेंशन 1233। रजिस्ट्रेशन इज नाउ ओपन।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South
Asian Post. Why, Mira Grupo, today, Sarah and Edward, for Radio Wide, it's a bad, bad, swagger. As you can see, I'm going to call Ramesh Indra Chowdhury. ਕਾਲਰ ਨੂੰ ਵੇਟ ਵੀ ਕਰਨਾ ਪਿਆ, ਕੁਝ ਲਾਈਨਸ ਵੀ ਡਿਸਕਨੈਕਟ ਹੋ ਗਈਆਂ ਸੀ ਸਾਡੇ ਕਾਲਰਸ ਦੀਆਂ। ਜੀ ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ।
ਗੁੱਡ ਮਾਰਨਿੰਗ ਯੁਧਵੀਰ ਜੀ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਮੈਂ ਤਾਂ ਸਿਰਫ ਇਸ ਲਈ ਕਾਫੀ ਦੇਰ ਹੋਲਡ ਤੇ ਹੈ, ਬਸ ਸਮ ਹਾਊ ਲਾਈਨ ਤੱਕ ਜੀ। ਮੈਂ ਪੁੱਛਣਾ ਸੀ ਆਪਣੇ ਡਾਕਟਰ ਸਾਹਿਬ ਆਉਂਦੇ ਨੇ, ਨਿਸ਼ਾ ਡੋਗਰਾ ਜੀ, ਕਾਫੀ ਅੱਛੀ ਇਨਫੋਰਮੇਸ਼ਨ ਦਿੰਦੇ ਆ ਜੀ। ਇਨ ਫਿਊਚਰ ਆਉਣਗੇ, ਪਲੀਜ਼ ਤੁਸੀਂ ਇੱਕ ਸਵਾਲ ਉਹਨਾਂ ਨੂੰ ਕਰ ਸਕਦੇ ਹੋ ਕਿ ਇੱਕ ਚੀਜ਼ ਤਾਂ ਉਹਨਾਂ ਨੇ ਬੜੀ ਅੱਛੀ ਮੈਂਸ਼ਨ ਕੀਤੀ ਹੈ ਕਿ ਉਹ ਲਾਈਫ ਸਟਾਈਲ ਜਿਹੜਾ ਹੈਗਾ ਸਾਨੂੰ ਚੇਂਜ ਕਰਨਾ ਪੈਂਦਾ। ਮੈਂ ਉਹ ਹੋਰ ਅੱਗੇ ਜਾ ਕੇ ਵਧਣਾ ਚਾਹੁੰਦਾ ਕਿ ਜੇ ਮੰਨ ਲਓ ਕੋਈ ਟ੍ਰੀਟਮੈਂਟ ਉਹਨਾਂ ਨੇ ਕਰਨਾ ਹੈ, ਤਾਂ ਫਿਰ ਸਾਨੂੰ ਕਿੱਦਾਂ ਟ੍ਰੀਟ ਕਰਨਗੇ? ਉਹ ਐਲੋਪੈਥਿਕ ਮੈਡੀਸਨ ਨਾਲ ਟ੍ਰੀਟ ਕਰਦੇ ਆ ਜਾਂ ਨੈਚੁਰਲ ਨਾਲ ਜਾਂ ਆਯੁਰਵੈਦਿਕ ਨਾਲ ਜਾਂ ਹੋਮੋਪੈਥਿਕ ਨਾਲ? ਇਹ ਪਲੀਜ਼ ਇੱਕ ਕੁਐਸਚਨ ਉਹਨਾਂ ਨੂੰ ਜ਼ਰੂਰ ਪੁੱਛਣਾ ਕਿ ਉਹਨਾਂ ਦਾ ਮੈਥਡ ਕੀ ਹੈ ਟ੍ਰੀਟਮੈਂਟ ਕਰਨ ਦਾ। ਲਾਈਫ ਸਟਾਈਲ ਦਾ ਤਾਂ ਸਮਝ ਆ ਗਿਆ ਕਿ ਉਹ ਤਾਂ ਬਦਲਣਾ ਹੀ ਪੈਂਦਾ ਹਰ ਇੱਕ, ਇਹ ਮੈਂ ਪੁੱਛਣਾ ਚਾਹ ਰਿਹਾ ਸੀ। ਤੇ ਦੂਸਰਾ, ਯੁਧਵੀਰ ਜੀ, ਰਾਤ ਤੁਹਾਡਾ ਪ੍ਰੋਗਰਾਮ ਪੂਰਾ ਸੁਣਿਆ, ਡਿਟੇਲ ਸਾਰਾ ਕੁਝ ਅੱਛਾ ਲੱਗਿਆ, ਲੇਕਿਨ ਜੋ ਵੀ ਸਾਤੋਂ ਹੈਲਪ ਹੋ ਸਕਦੀ ਹੈ ਜ਼ਰੂਰ ਕਰਾਂਗੇ। ਜਦ ਵੀ ਤੁਸੀਂ ਸੋਨੂ ਸੂਦ ਜੀ ਦਾ ਕੀਤਾ ਸੀ, ਤੁਸੀਂ ਇੱਕ ਆਵਾਜ਼ ਮਾਰੀ ਸੀ, ਲੱਖਾਂ ਹੀ ਲੋਕ ਤੁਹਾਡੇ ਨਾਲ ਲੱਗ ਗਏ ਸੀ, ਐਡੀ ਵੱਡੀ ਕੋਈ ਗੱਲ ਨਹੀਂ ਹੈ, ਜਦ ਤੁਸੀਂ ਕਹੋਗੇ ਸਾਰੇ ਰੈਡੀ ਹੈ। ਤੇ ਤੀਸਰਾ ਮੇਰਾ ਯੁਧਵੀਰ ਜੀ, ਜਿਹੜਾ ਡੰਗ ਫੋਰਡ ਸਾਹਿਬ ਦੀ ਵੈਸੀ ਜਿਹੜੀ ਹੈਗੀ ਨਾ, ਇੱਕ ਗੱਲ ਨੂੰ ਉਭਾਰਿਆ ਜਾ ਰਿਹਾ ਜਿਹੜੀ ਕਿ ਉਹ ਬਿਲਕੁਲ ਸਹੀ ਨਹੀਂ, ਉਹਨਾਂ ਨੇ ਕੋਈ ਏਦਾਂ ਦੀ ਗਲਤ ਗੱਲ ਨਹੀਂ ਕੀਤੀ। ਮੈਂ ਉਹਨਾਂ ਦੀ ਸੇਵਨ ਨਹੀਂ ਕਰ ਰਿਹਾ, ਮੈਂ ਜਨਰਲ ਗੱਲ ਕਰ ਰਿਹਾ ਜੋ ਵੀ ਉਹਨਾਂ ਨੇ ਕਮੈਂਟ ਕੀਤਾ। ਮੇਰੇ ਖਿਆਲ ਉਹ ਇਮੀਗ੍ਰੈਂਟ ਦੇ ਅੰਗੇਜ ਨਹੀਂ ਹੈਗੇ, ਆਮ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਹਾਰਡ ਵਰਕਰ ਜਿਹੜੇ ਹੈਗੇ ਆ ਚਾਹੀਦੇ ਆ, ਉਹਨਾਂ ਦੀ ਲੋੜ ਹੈ। ਤੇ ਲੋਕ ਜਿਹੜਾ ਸਿਸਟਮ ਦਾ ਕਈ ਵਾਰ ਗਲਤ ਫਾਇਦਾ ਉਠਾਉਂਦੇ ਆ, ਉਹ ਬਿਲਕੁਲ ਠੀਕ ਕਹਿ ਰਹੇ ਯੁਧਵੀਰ ਜੀ। ਤੇ ਬਾਕੀ ਮੈਂ ਯੁਧਵੀਰ ਜੀ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਜ ਰਾਤ ਵੀ ਪੂਰਾ ਆਪਣਾ ਟੌਪਿਕ ਹੋ ਗਿਆ, ਹੁਣ ਵੀ ਕਾਫੀ ਸਵੇਰ ਦਾ ਇਹੀ ਸੀ ਗੱਲ ਤੇ ਚੱਲੀ ਜਾ ਰਿਹਾ ਟੌਪਿਕ ਤੇ ਗੱਲਬਾਤ। ਤੇ ਕੋਸ਼ਿਸ਼ ਕਰੋ ਜੇ ਥੋੜਾ ਜਿਹਾ ਹੋਰ ਤੁਹਾਡੇ ਕੋਲ ਬਹੁਤ ਹੈਗਾ ਭੰਡਾਰਾ ਨਿਊਜ਼ ਦਾ, ਪਰ ਉਹ ਰਹਿ ਜਾਂਦਾ ਯੁਧਵੀਰ ਜੀ, ਇਸ ਤੇ ਹੁਣ ਕਾਫੀ ਗੱਲਬਾਤ ਹੋ ਚੁੱਕੀ ਆ। ਮੇਰੀ ਰਿਕੁਐਸਟ ਹੈ ਕਿ ਜੇ ਹੁਣ ਤੁਸੀਂ ਫੋਰਵਰਡ ਆ ਜਾਏ ਟੌਪਿਕ ਨੂੰ ਚੇਂਜ ਕੀਤਾ ਜਾਵੇ, ਤੇ ਨਹੀਂ ਤਾਂ ਫਿਰ ਸਾਰੀਆਂ ਨਿਊਜ਼ ਜਿਹੜੀਆਂ ਰਹਿ ਜਾਂਦੀਆਂ ਯੁਧਵੀਰ ਜੀ। ਥੈਂਕ ਯੂ ਵੈਰੀ ਮੱਚ, ਮੈਂ ਇੰਨਾ ਹੀ ਕਹਿਣਾ ਸੀ ਯੁਧਵੀਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੈਂਕ ਯੂ ਧੰਨਵਾਦ ਜੀ। ਬਿਲਕੁਲ ਜੀ, ਹੁਣੇ ਸਾਡੇ ਮਹਿਮਾਨ ਜੁੜ ਗਏ ਨੇ ਤੇ ਅਸੀਂ ਹੋਰ ਡਿਫਰੈਂਟ ਮੁੱਦਿਆਂ ਦੇ ਉੱਤੇ ਸਾਡੀ ਗੱਲਬਾਤ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈਗੀ ਹੈ, ਜਿਹਦੇ ਵਿੱਚ ਕਿ ਇਕਨੋਮੀ ਹੋਏਗੀ, ਰੀਅਲ ਸਟੇਟ ਹੋਏਗੀ ਔਰ ਸਾਡੇ ਕੁਝ ਹੋਰ ਕੈਨੇਡੀਅਨ ਇਸ਼ੂਜ਼ ਜਿਹੜੇ ਨੇ ਉਹਦੇ ਤੇ ਗੱਲਬਾਤ ਜਿਹੜੀ ਅਸੀਂ ਕਰਨ ਜਾ ਰਹੇ ਹੈਗੇ ਆ। ਜੀ ਅਗਲੀ ਕਾਲ ਜੀ, ਗਰੀਸ਼ ਜੀ ਤੁਸੀਂ ਆਉਂਦੇ ਰਹੋ, ਗਰੀਸ਼ ਜੀ ਗੋ ਅਹੈਡ।
ਨਮਸਕਾਰ ਯੁਧਵੀਰ ਜੀ, ਗੁੱਡ ਆਫਟਰਨੂਨ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ
ਯੁਧਵੀਰ ਜੀ। ਅੱਜ ਲਾਸਟ ਮੈਚ ਸੀਗਾ, ਪ੍ਰੈਕਟਿਸ ਮੈਚ ਇੰਡੀਆ ਦਾ ਖਤਮ ਹੋ ਗਿਆ, ਬਟ ਯੁਧਵੀਰ ਜੀ ਚਲੋ ਅੱਜ ਤੇ ਮੈਚ ਇਨਿੰਗ ਜੋ ਵੀ ਹੋਈਆਂ ਆਪਣੀ ਰੋਹਿਤ ਸ਼ਰਮਾ ਦੀਆਂ ਹੋਈਆਂ, ਸ਼ੋਏਬ ਅਖਤਰ ਦਾ ਕੱਲ ਦਾ ਯੁਧਵੀਰ ਜੀ ਬਿਆਨ ਸੀਗਾ ਵੀ ਜੇ ਤੁਹਾਨੂੰ ਫੋਕਸ ਕਰਨਾ ਪਏਗਾ ਨਾ ਇੰਡੀਅਨ ਟੀਮ ਤੇ, ਚਲੋ ਉਧਰ ਸਾਰੇ ਵਧੀਆ ਪਰਫਾਰਮ ਕਰ ਰਹੇ, ਇੱਕ ਬੈਟਸਮੈਨ ਤੇ ਤੁਹਾਨੂੰ ਜ਼ਿਆਦਾ ਫੋਕਸ ਕਰਨਾ ਪਏਗਾ ਜਿਹੜਾ ਸਾਰੀ ਟੀਮਾਂ ਵਾਸਤੇ ਬਿਲਕੁਲ ਖਤਰਾ ਸਾਬਿਤ ਹੋ ਸਕਦਾ, ਉਹ ਹੈ ਰੋਹਿਤ ਸ਼ਰਮਾ। ਕਿਉਂਕਿ ਯੁਧਵੀਰ ਜੀ ਆਈਸੀਸੀ ਵਰਲਡ ਕੱਪ ਚ ਇੱਕੋ ਹੀ ਪਲੇਅਰ ਦੀਆਂ 5 ਸੈਂਚਰੀਆਂ ਉਹ ਹੈਗੀਆਂ ਸਿਰਫ ਰੋਹਿਤ ਸ਼ਰਮਾ ਦੀਆਂ, ਤੇ ਪਰਫਾਰਮ ਤੇ ਦੇਖੋ ਕੇ ਐਲ ਰਾਹੁਲ, ਇਸ਼ਾਨ ਕਿਸ਼ਨ, ਰੋਹਿਤ ਸ਼ਰਮਾ ਵੀ ਅੱਜ ਦੇਖੋ ਬਾਹਰ ਗਏ ਆ ਤੇ ਉਹਨਾਂ ਨੂੰ ਹਾਰਦਿਕ ਪਾਂਡੇ ਨੂੰ ਮੌਕਾ ਮਿਲਿਆ, ਤੇ ਮੈਨੂੰ ਲੱਗਦਾ ਰੋਹਿਤ ਸ਼ਰਮਾ ਇਜ਼ ਦਾ ਵਨ ਆਫ ਦਾ ਕੀ ਪਲੇਅਰ ਐਕਸਪੈਕਟਰ ਇੰਡੀਆ ਦਾ ਹੋਏਗਾ, ਜਿਹਦਾ ਸਟਾਰਟਿੰਗ ਦੇ ਵਿੱਚ ਯੁਧਵੀਰ ਜੀ ਉਹਨਾਂ ਨਾਲ ਵੱਡਾ ਹਿੱਟਰ ਕੋਈ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਇਸ਼ਾਨ ਕਿਸ਼ਨ ਤੋਂ ਬਾਅਦ। ਤੇ ਮੈਨੂੰ ਲੱਗਦਾ ਯੁਧਵੀਰ ਜੀ ਓਪਨਿੰਗ ਦੇ ਵਿੱਚ ਵੀ ਹੁਣ ਚੈਲੰਜਸ ਇੰਡੀਆ ਵਾਸਤੇ ਹੈਗੇ ਆ, ਰੋਹਿਤ ਸ਼ਰਮਾ, ਕੇ ਐਲ ਰਾਹੁਲ ਜਾਂ ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ। ਪਹਿਲਾਂ ਤਾਂ ਕੇ ਐਲ ਰਾਹੁਲ ਨੂੰ ਜ਼ਰੂਰ ਮੌਕਾ ਮਿਲੇਗਾ ਜਿੱਦਾਂ ਉਹਨੇ ਪਰਫਾਰਮ ਕੀਤਾ, ਬਟ ਆਪਸ਼ਨ ਇੰਡੀਆ ਕੋਲ ਹੈਗੀਆਂ। ਥੱਲੇ ਦੇਖ ਲਈ ਯੁਧਵੀਰ ਜੀ, 6ਵਾਂ ਬਾਲਰ ਅੱਜ ਕੋਹਲੀ ਨੇ ਬਾਲ ਕੀਤੀ ਆ, ਮੈਨੂੰ ਸਮਝ ਨਹੀਂ ਆਈ ਵੀ 6ਵਾਂ ਬਾਲਰ ਹਾਰਦਿਕ ਪਾਂਡੇ ਬਾਲ ਨਹੀਂ ਕਰ ਸਕਦਾ। ਮੈਨੂੰ ਲੱਗਦਾ ਇਹਨਾਂ ਕੋਲ ਆਪਸ਼ਨ ਸ਼ਾਰਦੁਲ ਠਾਕੁਰ ਨੂੰ ਲੈਣਾ ਚਾਹੀਦਾ ਜੇ ਹਾਰਦਿਕ ਪਾਂਡੇ ਬਾਲ ਨਹੀਂ ਕਰ ਸਕਦਾ ਡਿਊ ਟੂ ਹਿਸ ਇੰਜਰੀ ਔਰ ਕੀ ਔਰ ਫਿਟਨੈਸ ਇਸ਼ੂ ਹੈ ਕੀ ਹੈ ਆਈ ਡੋਂਟ ਨੋ, ਬਟ ਜੇ ਕੋਹਲੀ ਬਾਲ ਕਰਦਾ ਇਟਸ ਨਾਟ ਅ ਗੁੱਡ ਸਾਈਨ ਫਾਰ ਇੰਡੀਆ। ਕੀ ਕਹਿਣਾ ਚਾਹੋਗੇ?
ਠੀਕ ਹੈ, ਮੈਂ ਕ੍ਰਿਕਟ ਦੀ ਪੂਰੀ ਅਪਡੇਟ ਹੁਣੇ ਤੁਹਾਡੇ ਨਾਲ ਸ਼ੇਅਰ ਕਰਦਾ ਹੈਗਾ, ਔਰ ਗਰੀਸ਼ ਜੀ ਕ੍ਰਿਕਟ ਦਾ ਬਿਗਲ ਹੁਣੇ ਵਜਾਉਣ ਲੱਗੇ ਹਾਂ, ਇੱਕ ਕਾਲ ਮੈਂ ਹੋਰ ਲੈ ਲਵਾਂ ਫਿਰ ਕ੍ਰਿਕਟ ਦੀ ਗੱਲ ਕਰਾਂਗੇ ਪੂਰੀ। ਸੁਰਿੰਦਰ ਜੀ ਮੌਂਟਰੀਆਲ ਤੋਂ, ਸੁਰਿੰਦਰ ਜੀ ਮੌਂਟਰੀਆਲ ਤੋਂ, ਗੋ ਅਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਜੀ, ਆ ਜਿਹੜਾ ਕੱਲ ਪਰਸੋਂ ਦਾ ਵੱਖਰੇ ਵੱਖਰੇ ਚੈਨਲ ਤੇ ਇਸ਼ੂ ਬਣਾਇਆ ਡੱਗ ਫੋਰ ਦਾ, ਡੱਗ ਫੋਰ ਨੇ ਕੋਈ ਮਾੜੀ ਗੱਲ ਨੀ ਕਹੀ, ਆਪੋਜੀਸ਼ਨ ਨੂੰ ਸਿਰਫ ਮੁੱਦਾ ਚਾਹੀਦਾ ਭਾਵਾਂ ਉਹ ਚ ਕੋਈ ਵਜਨ ਹੋਵੇ ਨਾ ਹੋਵੇ ਉਸ ਗੱਲ ਨੂੰ ਹਾਈਰਾਈਜ ਕਰਨਾ। ਸੋ ਮੈਂ ਆਪ ਇਸ ਚੀਜ਼ ਦੇ ਅਗੇਂਸਟ ਆ, ਜਿਹੜੇ ਲੋਕੀ ਐਵੀਂ ਅਨਨੈਸੈਸਰੀ, ਤੁਹਾਡੇ ਇੱਥੇ ਤਾਂ ਆਂਟੇਰੀਓ ਚ ਘੱਟ ਆ, ਸਾਡੇ ਮੋਨਟਰੀਅਲ ਕਿਊਬਕ ਚ ਬਹੁਤ ਜ਼ਿਆਦਾ ਜਿਹੜੇ ਲੋਕੀ ਦਸ ਦਸ ਬੱਚਿਆਂ ਸਣੇ, ਅੱਠ ਅੱਠ ਬੱਚਿਆਂ ਸਣੇ ਗੌਰਮੈਂਟ ਤੋਂ ਵੈਲਫੇਅਰ ਲੈ ਰਹੇ ਆ, ਕੈਸ਼ ਤੇ ਕੰਮ ਕਰ ਰਹੇ ਆ, ਤੇ ਫੈਕਟਰੀਆਂ ਚ ਰੈਸਟੋਰੈਂਟਾਂ ਚ ਡਰਾਈਵਰ, ਤੁਸੀਂ ਸੁਣ ਕੇ ਹੈਰਾਨ ਰਹੋਗੇ, ਡਰਾਈਵਰ ਜੋਬ ਕਰਕੇ ਰਾਜੀ ਨੀ ਜੀ, ਤੇਈ ਤੇਈ ਪੱਚੀ ਪੱਚੀ ਚੌਵੀ ਚੌਵੀ ਪੱਚੀ ਪੱਚੀ ਡਾਲਰ ਦੀ ਜੋਬ ਕਰਕੇ ਰਾਜੀ ਨੀ। ਮੰਨ ਲਓ ਉਹ ਏਜੰਸੀਆਂ ਥਰੂ ਜਾਈ ਜਾਂਦੇ, ਕੈਸ਼ ਉਹ ਬੈਨੀਫਿਟ ਲਈ ਜਾਂਦੇ ਆ। ਸੋ ਡੱਗ ਫੋਰ ਨੂੰ ਬਿਲਕੁਲ ਮਾਫੀ ਨੀ ਮੰਗਣੀ ਚਾਹੀਦੀ ਜੀ। ਮੰਨ ਲਓ
ਠੀਕ ਹੈ, ਠੀਕ ਹੈ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ ਸਰ। ਵੈਸੇ ਜਿੰਨੇ ਵੀ ਸਾਡੇ ਕਾਲਰਸ ਆਏ ਨੇ, ਚਾਹੇ ਸੁਰਿੰਦਰ ਸਾਹਿਬ ਨੇ ਹੋਰ ਪਹਿਲਾਂ ਵੀ ਜਿੰਨੇ ਵੀ ਕਾਲਰਸ ਆਏ ਨੇ, ਸਾਰੇ ਹੀ ਕਹਿ ਰਹੇ ਨੇ ਦਿਸ ਇਜ਼ ਕੁਆਇਟ ਇੰਟਰਸਟਿੰਗ, ਕਿ ਜਿੱਥੇ ਇੱਕ ਪਾਸੇ ਇਹ ਬਿਆਨ ਆ ਰਿਹਾ ਕਿ ਡੱਗ ਫੋਰ ਸਾਹਿਬ ਨੇ ਇਮੀਗ੍ਰੈਂਟ ਦੇ ਖਿਲਾਫ਼ ਬਿਆਨ ਦੇ ਦਿੱਤਾ, ਸਾਡੀ ਤਾਂ ਆਪਣੀ ਇਮੀਗ੍ਰੈਂਟ ਕਮਿਊਨਿਟੀ ਆ, ਸਾਊਥ ਏਸ਼ੀਅਨ ਕਮਿਊਨਿਟੀ, ਜ਼ਿਆਦਾਤਰ ਸਾਡੀ ਆਪਣੀ ਇਮੀਗ੍ਰੈਂਟ ਹੈਗੇ ਅਸੀਂ ਸਾਰੇ, ਲੇਕਿਨ ਇੱਕ ਵੀ ਕਾਲਰ ਨੇ ਡੱਗ ਫੋਰ ਸਾਹਿਬ ਦੇ ਖਿਲਾਫ਼ ਨਹੀਂ ਗੱਲ ਕੀਤੀ, ਸਾਰੇ ਹੀ ਕਾਲਰ ਡੱਗ ਫੋਰ ਸਾਹਿਬ ਦੇ ਹੱਕ 'ਚ ਗੱਲ ਕਰ ਰਹੇ ਨੇ, ਵੀ ਉਹਨਾਂ ਨੇ ਕੋਈ ਗਲਤ ਗੱਲ ਜਿਹੜੀ ਆ ਉਹ ਨਹੀਂ ਕਹੀ। ਠੀਕ ਹੈ ਜੀ, ਸਾਰਿਆਂ ਦੇ ਆਪਣੇ ਵਿਚਾਰ ਨੇ, ਆਉਂਦੀਆਂ ਚਲੇ ਗਏ। ਕਾਲਰ ਨੂੰ ਕਹਿ ਸਕੇ ਲਾਈਵ ਪਲੀਜ਼ ਹੋਲਡ ਕਰ ਲੈਣਾ, ਕਿਉਂਕਿ ਹੁਣ ਅਸੀਂ ਥੋੜ੍ਹਾ ਜਿਹਾ ਡਿਫਰੈਂਟ ਟੋਪਿਕਸ 'ਤੇ ਗੱਲ ਕਰਨੀ ਆ, ਰੀਅਲ ਸਟੇਟ, ਇਕੋਨਮੀ, ਔਰ ਨਾਲ ਅਸੀਂ ਗੱਲ ਕਰਾਂਗੇ। ਹੁਣ ਸਾਡੇ ਨਾਲ ਕਮਲ ਪਾਟੀਆ ਜੀ ਜੁੜ ਚੁੱਕੇ ਨੇ, ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ, ਔਰ ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਉਹ ਅੱਜ ਇੱਕ ਮੇਜਰ ਅਨਾਊਂਸਮੈਂਟ ਜਿਹੜੀ ਉਹ ਵੀ ਕਰਨ ਜਾ ਰਹੇ ਹਾਂ, ਸਾਡਾ T20 ਵਰਲਡ ਕੱਪ, ਜਿਸ ਤਰ੍ਹਾਂ ਕਿ ਗਰੀਸ਼ ਜੀ ਵੀ ਹੁਣੇ ਵਰਲਡ ਕੱਪ ਦੀ ਗੱਲ ਕਰ ਰਹੇ ਸੀਗੇ। ਸੋ ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮ ਦੇ ਉੱਤੇ ਜ਼ਬਰਦਸਤ ਕਵਰੇਜ ਹੋਏਗੀ T20 ਵਰਲਡ ਕੱਪ ਦੀ, ਔਰ ਸਾਡੇ ਜਿਹੜੇ ਮੇਨ ਸਪੋਂਸਰਸ ਨੇ, 8 ਮੇਨ ਸਪੋਂਸਰਸ ਹੋਣਗੇ, ਸੋ 8 ਦੇ ਵਿੱਚੋਂ 5 ਜਿਹੜੇ ਹੋਣਗੇ ਉਹ ਪ੍ਰਾਈਮ ਸਪੋਂਸਰਸ ਹੋਣਗੇ ਸਾਡੇ। ਜਦੋਂ ਵੀ ਅਸੀਂ ਵਰਲਡ ਕੱਪ ਦੀ ਗੱਲ ਕਰਾਂਗੇ, 8 ਤਾਂ ਸਪੋਂਸਰ ਕਰਨਗੇ, ਟੋਟਲ ਅਸੀਂ 10 ਕਰ ਰਹੇ ਹਾਂ, ਲੇਕਿਨ 5 ਜਿਹੜੇ ਸਾਡੇ ਪ੍ਰਾਈਮ ਸਪੋਂਸਰ ਹੋਣਗੇ ਉਹਨਾਂ ਦਾ ਨਾਮ ਤੁਸੀਂ ਹਰ ਜਗ੍ਹਾ ਦੇਖੋਗੇ, ਹਰ ਜਗ੍ਹਾ ਸੁਣੋਗੇ। ਸੋ ਅਗਲਾ ਤਕਰੀਬਨ 1 ਮਹੀਨਾ 1.5 ਮਹੀਨਾ, ਵੈਸੇ ਤੇ ਸਾਰਿਆਂ ਦੀ ਨਿਗਾਹਾਂ ਦ ਬਿਗ ਗੇਮ, ਇੰਡੀਆ ਵਰਸਿਸ ਪਾਕਿਸਤਾਨ, ਬੜੀ ਵੱਡੀ ਗੇਮ ਹੈ, ਔਰ ਅੱਜ ਪਾਕਿਸਤਾਨ ਦਾ ਪ੍ਰੈਕਟਿਸ ਮੈਚ ਇਸ ਵੇਲੇ ਚੱਲ ਰਿਹਾ, ਅੱਜ ਥੋੜਾ ਜਿਹਾ ਆਈਡੀਆ ਹੋਏਗਾ ਕਿ ਕਿਸ ਤਰ੍ਹਾਂ ਖੇਲ ਰਿਹਾ ਪਾਕਿਸਤਾਨ। 157 ਰਨ 4 ਵਿਕਟਾਂ ਦੇ ਨੁਕਸਾਨ ਦੇ ਇਸ ਵੇਲੇ ਸਕੋਰ ਹੈ, ਲੇਕਿਨ ਮੈਂ ਦੁਬਾਰਾ ਦੱਸ ਦੂੰਗਾ ਕਿ T20 ਵਰਲਡ ਕੱਪ ਦੀ ਜ਼ਬਰਦਸਤ ਕਵਰੇਜ ਸਾਰੇ ਹੀ ਵਾਈ ਮੀਡੀਆ ਪਲੇਟਫਾਰਮ ਦੇ ਉੱਤੇ ਹੋਏਗੀ। ਜਦੋਂ ਤੁਸੀਂ ਸੰਡੇ ਨੂੰ ਦੇਖਣਾ ਹੈ ਇੰਡੀਆ ਪਾਕਿਸਤਾਨ ਦਾ ਮੈਚ, ਤੇ ਉਸ ਤੋਂ ਪਹਿਲਾਂ ਇੱਕ ਅਸੀਂ ਪ੍ਰੀਵਿਊ ਪੇਸ਼ ਕਰਾਂਗੇ, ਸੋ ਲਗਭਗ 1 ਘੰਟੇ ਦਾ ਇੱਕ ਸ਼ੋਅ ਹੋਏਗਾ। ਸੋ ਮੈਚ ਤੁਸੀਂ ਜਿੱਥੇ ਮਰਜ਼ੀ ਦੇਖ ਲੈਣਾ, ਲੇਕਿਨ 1 ਘੰਟੇ ਦਾ ਪ੍ਰੀਵਿਊ ਸ਼ੋਅ 9 ਵਜੇ ਤੋਂ ਲੈ ਕੇ 10 ਵਜੇ ਤੱਕ, ਕਿਉਂਕਿ 10 ਵਜੇ ਮੈਚ ਸ਼ੁਰੂ ਹੋਣਾ, ਤੁਸੀਂ ਬੜਾ ਇੰਜੋਏ ਕਰੋਗੇ। ਇੰਡੀਆ ਔਰ ਪਾਕਿਸਤਾਨ ਦੀ ਪੁਰਾਣੀ ਹਿਸਟਰੀ ਦੱਸਾਂਗੇ, ਕਰੰਟ ਫਾਰਮ ਕਿਹਦੀ ਹੈ, ਪੂਰਾ ਅਨੈਲਿਸਿਸ ਤੁਹਾਨੂੰ ਮਿਲੇਗਾ ਬੜਾ ਡਿਟੇਲ ਦੇ ਵਿੱਚ, ਫੈਕਟਸ ਫਿਗਰਸ ਦੇ ਨਾਲ। 10 ਵਜੇ ਮੈਚ ਸ਼ੁਰੂ ਹੋ ਜਾਣਾ, ਮੈਚ ਜਿੱਦਾਂ ਹੀ ਖਤਮ ਹੋਏਗਾ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਜ਼ਰੂਰ ਕਾਲ ਕਰਨਾ ਚਾਹੋਗੇ, ਚਾਹੇ ਇੰਡੀਆ ਜਿੱਤੇ ਚਾਹੇ ਪਾਕਿਸਤਾਨ। ਸੋ ਕਾਲ ਕਰਨ ਦੀ ਇੱਕੋ ਹੀ ਜਗ੍ਹਾ ਹੈਗੀ ਹੈ, ਉਹ ਹੈਗਾ ਵਾਈ ਮੀਡੀਆ। ਸੋ ਵਾਈ ਮੀਡੀਆ ਲਾਈਵ ਹੋਏਗਾ ਜੀ, ਹਰ ਜਗ੍ਹਾ ਦੇ ਉੱਤੇ, ਰੇਡੀਓ 'ਤੇ, ਟੀਵੀ 'ਤੇ, ਔਨਲਾਈਨ, ਫੇਸਬੁੱਕ, ਸਭ ਜਗ੍ਹਾ ਅਸੀਂ ਲਾਈਵ ਹੋਵਾਂਗੇ, ਔਰ ਪੈਨਲ ਹੋਏਗਾ ਜਿੱਦਾਂ ਹੀ ਮੈਚ ਖਤਮ ਹੋਏਗਾ ਇੰਡੀਆ ਪਾਕਿਸਤਾਨ ਦਾ, ਵਾਈ ਮੀਡੀਆ ਦੇ ਹਰ ਪਲੇਟਫਾਰਮ 'ਤੇ ਅਸੀਂ ਲਾਈਵ ਹੋਵਾਂਗੇ, ਔਰ ਤੁਹਾਡੀਆਂ ਕਾਲਸ ਲਵਾਂਗੇ। ਸੋ ਬਿਲਕੁਲ ਗੱਲਬਾਤ ਹੋਏਗੀ ਮੈਚ ਕਿੱਦਾਂ ਦਾ ਰਿਹਾ। ਸੋ ਦ ਬਿਗ ਗੇਮ ਇੰਡੀਆ ਵਰਸਿਸ ਪਾਕਿਸਤਾਨ, ਮੈਂ ਦੁਬਾਰਾ ਦੁਹਰਾ ਦਿਆਂ, ਸੰਡੇ 10 ਵਜੇ ਮੈਚ ਸ਼ੁਰੂ ਹੋਣਾ, ਪਰ 9 ਵਜੇ ਤੁਸੀਂ ਚੈਨਲ ਵਾਈ ਔਨ ਕਰ ਲੈਣਾ, ਸਵੇਰੇ 9 ਵਜੇ ਤੁਸੀਂ ਚੈਨਲ ਵਾਈ ਔਨ ਕਰ ਲੈਣਾ, ਕਿਉਂਕਿ 1 ਘੰਟਾ ਪਹਿਲਾਂ ਸਾਰਾ ਪ੍ਰੀਵਿਊ ਹੋਏਗਾ। ਫਿਰ 10 ਵਜੇ ਆਰਾਮ ਦੇ ਨਾਲ ਤੁਸੀਂ ਜਿੱਥੇ ਵੀ ਮੈਚ ਦੇਖਣਾ ਦੇਖੋ, ਆਰਾਮ ਦੇ ਨਾਲ ਇੰਜੋਏ ਕਰੋ, ਔਰ ਫਿਰ ਜਿੱਦਾਂ ਹੀ ਮੈਚ ਖਤਮ ਹੋਏਗਾ ਫਿਰ ਅਸੀਂ ਪੈਨਲ ਸਮੇਤ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ, ਤੁਹਾਡੇ ਵਿਚਾਰ ਲਵਾਂਗੇ, ਅਨੈਲਿਸਿਸ ਕਰਾਂਗੇ, ਜਸ਼ਨ ਮਨਾਏ ਜਾਣਗੇ, ਔਰ ਮੇ ਦ ਬੈਸਟ ਟੀਮ ਵਿਨ। ਠੀਕ ਹੈ ਜੀ, ਔਰ ਸਾਡੇ ਮੇਨ ਸਪੋਂਸਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਾਈਮ ਸਪੋਂਸਰ ਦਾ ਨਾਮ ਅੱਜ ਕਮਲ ਪਾਟੀਆ ਜੀ ਐਲਾਨ ਕਰਨਗੇ। ਜ਼ਬਰਦਸਤ ਸ਼ੋਰੂਮ ਸੋਫਟ ਓਪਨਿੰਗ ਹੋ ਚੁੱਕੀ ਹੈ, ਪਰ ਆਈ ਲੈਟ ਕਮਲ ਪਾਟੀਆ ਜੀ ਮੇਕ ਦ ਅਨਾਊਂਸਮੈਂਟ। ਕਮਲ ਪਾਟੀਆ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਸਰ।
ਥੈਂਕ ਯੂ ਜੁਗਵੀਰ ਜੀ, ਥੈਂਕ ਯੂ ਮੇਰੇ ਕੋਲੋਂ ਪੁੱਛਣ ਦਾ। ਇਹ ਮੈਂ ਸਾਰੀ ਗੱਲ ਜਿਹੜਾ ਹੈ ਨਾ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਵੈਨਸਡੇ 12:30 ਗੱਲ ਕਰਾਂਗੇ, ਉਹਦੇ ਤੋਂ ਪਹਿਲੇ ਇਸ ਵੇਲੇ ਮੈਂ ਮੌਰਗੇਜ ਦੀ ਥੋੜੀ ਗੱਲ ਕਰ ਲਾਂ।
ਹਾਂਜੀ ਪਲੀਜ਼ ਗੋ ਅਹੈਡ ਜੀ। ਹਾਂਜੀ, ਉਹ ਬਾਅਦ 'ਚ ਅਨਾਊਂਸਮੈਂਟ ਕਰਦੇ ਹਾਂ ਜੀ, ਵੇਟ ਕਰੋ ਜੀ ਉਸ ਅਨਾਊਂਸਮੈਂਟ ਦੀ। ਬਿਲਕੁਲ ਇਸ ਵੇਲੇ ਸਿਰਫ ਮੌਰਗੇਜ ਦੀ ਗੱਲ ਕਰਦੇ ਹਾਂ। ਠੀਕ ਹੈ ਜੀ, ਗੋ ਅਹੈਡ, ਮੌਰਗੇਜ ਦੀ ਕੀ ਲੇਟੈਸਟ ਰਿਪੋਰਟ ਆ ਉਹ ਦੱਸੋ, ਔਰ ਫੋਨ ਨੰਬਰ ਵੀ ਦੱਸੋ।
ਦੇਖੋ ਜੀ, ਮੌਰਗੇਜ ਵਿੱਚ ਜਿਹੜਾ ਹੈਗਾ ਇਸ ਵੇਲੇ ਲਾ
ਦੂਜਾ ਲੋਕਾਂ ਨੂੰ ਆਪਣੇ ਉੱਤੇ ਬੜਾ ਭਰੋਸਾ ਹੈ ਕਿ ਉਹ ਮੋਰਗੇਜ ਲੈ ਰਹੇ ਨੇ, ਇਨਵੈਸਟ ਕਰ ਰਹੇ ਨੇ ਤੇ ਮੋਰਗੇਜ ਲੈ ਰਹੇ ਨੇ, ਤੇ ਇਸ ਚੀਜ਼ ਨਾਲ ਤੇ ਮੈਂ ਮੇਰਾ ਐਨਾਲਿਸਿਸ ਇਹ ਵੇ ਕਿ ਮੋਰਗੇਜ ਹੁਣੇ ਸਸਤੀ ਹੈ ਤੇ ਅੱਗੇ ਘੱਟੋ ਘੱਟ ਸਾਲ ਤੱਕ ਵੇਰੀਏਬਲ ਰੇਟ ਚ ਕੋਈ ਇਨਕਰੀਜ਼ ਨਹੀਂ ਹੋਏਗਾ। ਜਿਨ੍ਹਾਂ ਦੇ ਕੋਲ ਇਨਵੈਸਟਮੈਂਟ ਕਰਨ ਵਾਸਤੇ ਪੈਸੇ ਹੈ ਨੇ, ਪਲੱਸ ਜਿਨ੍ਹਾਂ ਦੀ ਇਨਕਮ ਐਲੀਜੀਬਿਲਿਟੀ ਹੈਗੀ ਹੈ, ਉਹ ਜ਼ਰੂਰ ਮੋਰਗੇਜ ਲੈਣ। ਹਾਂ, ਸਮਝਦਾਰੀ ਨਾਲ ਲੈਣ, ਕਿਉਂਕਿ ਜਿੰਨੀ ਪ੍ਰਾਈਸ ਵਧਣੀ ਹੈ, ਜਿੰਨਾ ਸਸਤਾ ਮੋਰਗੇਜ ਹੈ, ਉਹ ਫਾਇਦੇ 'ਚ ਹੀ ਰਹਿਣਗੇ। ਇਹ ਮੇਰਾ ਐਨਾਲਿਸਿਸ ਹੈਗਾ ਹੈ। ਜਿਹੜੇ ਰਿਨਿਊ ਕਰ ਰਹੇ ਨੇ ਉਹਨਾਂ ਦੀ ਰਿਨਿਊਅਲ ਪਹਿਲੇ ਤੋਂ ਬਹੁਤ ਸਸਤੀ ਹੋ ਰਹੀ ਹੈ। ਜਿਹੜਾ ਇਕਵਿਟੀ ਕੱਢ ਕੇ ਰੈਨੋਵੇਸ਼ਨ ਕਰਨਾ ਚਾਹੁੰਦੇ ਨੇ, ਜਾਂ ਜਿਹੜਾ ਇਕਵਿਟੀ ਕੱਢ ਕੇ ਨਈ ਇਨਵੈਸਟਮੈਂਟ ਵਾਸਤੇ ਕਰ ਰਹੇ ਨੇ, ਉਹ ਸੰਪਰਕ ਕਰ ਲੈਣ। ਬਹੁਤ ਸਸਤੀ, ਬਹੁਤ ਚੰਗੇ ਰੇਟਾਂ ਦੇ ਉੱਤੇ ਮੋਰਗੇਜ ਮਿਲ ਰਹੀ ਹੈ। ਯੁਧਵੀਰ ਜੀ, ਅੱਜ ਮੈਂ ਇਸ ਵੇਲੇ ਆਪਣੀ ਗੱਲ ਮੋਰਗੇਜ ਵੀ ਇੱਥੇ ਹੀ ਖਤਮ ਕਰਨਾ ਵਾ। ਸਿਰਫ ਇੱਕੋ ਹੀ ਮੈਂ ਕਹਾਂਗਾ ਕਿ ਮੇਰੇ ਨਾਲ ਜੋ ਵੀ ਗੱਲ ਕਰੇਗਾ, ਬੈਸਟ ਐਡਵਾਈਸ ਇਨ ਦੀ ਕਲਾਇੰਟਸ ਇੰਟਰਸਟ। ਉਹ ਜੋ ਕਲਾਇੰਟ ਦੇ ਇੰਟਰਸਟ ਦੀ ਗੱਲ ਹੋਏਗੀ, ਉਹ ਬੈਸਟ ਕੀਤੀ ਜਾਏਗੀ। ਅਗਰ ਮੈਨੂੰ ਲੱਗੇਗਾ ਕਿ ਉਹਨਾਂ ਨੂੰ ਹੋਰ ਮੋਰਗੇਜ ਨਹੀਂ ਲੈਣੀ ਚਾਹੀਦੀ, ਮੈਂ ਉਹ ਵੀ ਸਲਾਹ ਦਿਆਂਗਾ। ਅਗਰ ਮੈਨੂੰ ਲੱਗੇਗਾ ਕਿ ਪ੍ਰੋਪਰਟੀ ਛੋਟੀ ਲੈਣੀ ਚਾਹੀਦੀ, ਉਹ ਸਲਾਹ ਦਿਆਂਗਾ ਕਿ ਬਈ ਮੋਰਗੇਜ ਦੀ ਐਲੀਜੀਬਿਲਿਟੀ ਹੈ ਨਹੀਂ। ਅਗਰ ਲੱਗੇਗਾ ਕਿ ਬਈ ਤੁਹਾਡੀ ਮੋਰਗੇਜ ਜ਼ਿਆਦਾ ਮਿਲ ਸਕਦੀ ਹੈ, ਤੁਸੀਂ ਘੱਟ ਇਨਵੈਸਟਮੈਂਟ ਕੀਤੀ ਦੀ ਹੈ, ਤੇ ਉਹ ਵੀ ਮੈਂ ਗਾਈਡ ਕਰਾਂਗਾ ਕਿ ਕਿਸ ਤਰ੍ਹਾਂ ਕਰ ਲਓ। ਮੋਰਗੇਜ ਲੈ ਕੇ ਦੇਣ ਦਾ ਕੰਮ ਮੇਰਾ ਹੈਗਾ। ਦੈਟ ਇਜ਼ ਮਾਈ ਪ੍ਰੋਮਿਸ ਤੁਹਾਡੇ ਪਲੇਟਫਾਰਮ ਦੇ ਉੱਤੇ ਟੂ ਆਲ ਦੀ ਲਿਸਨਰਸ। ਯੁਧਵੀਰ ਜੀ,
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਫੋਨ ਨੰਬਰ ਇੱਕ ਵਾਰੀ ਫੇਰ ਦੇ ਦੋ, ਇੰਗਲਿਸ਼ ਔਰ ਪੰਜਾਬੀ ਚ। ਮੋਰਗੇਜ ਦੀ ਤੁਹਾਡੀ ਕੋਈ ਵੀ ਜ਼ਰੂਰਤ ਹੋਏ ਤਾਂ ਤੁਸੀਂ ਕਮਲ ਭਾਟੀਆ ਸਾਹਿਬ ਨੂੰ ਯਾਦ ਕਰ ਲੈਣਾ।
ਹਾਂਜੀ, ਮੇਰਾ ਨੰਬਰ ਹੈ 416-564-6267, ਦੈਟ ਇਜ 416-564-6267। ਦਿਸ ਇਜ ਅ ਗੁੱਡ ਟਾਈਮ ਟੂ ਮੂਵ ਅਹੈਡ ਯੁਧਵੀਰ ਜੀ। ਥੈਂਕ ਯੂ,
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸ ਮੌਕੇ ਤੇ ਸਵਾਗਤ ਕਰਾਂਗੇ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ ਔਰ ਪੰਕਜ ਬੰਗਾ ਜੀ ਦਾ। ਪੰਕਜ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਵੀਰ ਜੀ, ਤੇ ਮੇਰੇ ਤਰਫ ਸਭ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਓਪਨਿੰਗ ਸਟੇਟਮੈਂਟ ਕੀ ਹੈਗੀ ਆ? ਅੱਜ ਇਨਫਲੇਸ਼ਨ ਦੀ ਵੀ ਗੱਲ ਕਰਾਂਗੇ ਔਰ ਹੋਰ ਕਈ ਇੰਪੋਰਟੈਂਟ ਮੁੱਦਿਆਂ ਤੇ ਗੱਲ ਕਰਾਂਗੇ। ਗੋ ਅਹੈਡ ਸਰ।
ਮੇਜਰ ਥਿੰਗ ਇਜ਼ ਸੀਪੀਆਈ ਵੀਰ ਜੀ, ਕਿਉਂਕਿ ਇਨਫਲੇਸ਼ਨ ਜਿਹੜੀ ਹੈ 2003 ਤੋਂ ਬਾਅਦ ਇੰਨੀ ਫਾਸਟੈਸਟ ਗਰੋਥ ਉਹਨੇ ਦਿਖਾਈ ਹੈ, ਵਿਚ ਇਜ ਰੀਅਲੀ ਸਕੇਰੀ। ਵੀ ਕੈਨ ਸੇ 4.4% ਜਿਹੜੀ ਸਪਟੈਂਬਰ ਲਾਸਟ ਈਅਰ ਤੋਂ ਕੰਪੈਰੀਜ਼ਨ ਕੀਤਾ ਜਾ ਰਿਹਾ। ਔਰ ਅਗਰ ਵੈਸੇ ਕੰਪੈਰੀਜ਼ਨ ਦੇਖਿਆ ਜਾਵੇ ਪ੍ਰੋਵਿੰਸ ਵਾਈਜ਼ ਵੀ, ਅਗਰ ਓਨਟੈਰੀਓ ਪਿਛਲੇ ਮਹੀਨੇ ਅਸੀਂ 4% ਤੇ ਸੀਗੇ, ਇਸ ਮਹੀਨੇ ਅਸੀਂ 4.4 ਤੇ ਹਾਂ। ਸੋ ਕਾਫੀ ਜ਼ਿਆਦਾ ਜਿਹੜੀ ਹੈ ਇਨਫਲੇਸ਼ਨ ਓਨਟੈਰੀਓ ਚ ਵੀ ਵੇਖੀ ਗਈ ਹੈ, ਬਾਕੀ ਪ੍ਰੋਵਿੰਸ ਵੀ ਐਵੇਂ ਹੀ ਗਏ ਨੇ। ਅਗਰ ਨਿਊ ਬਰਨਸਵਿਕ ਨੂੰ ਦੇਖਿਆ ਜਾਵੇ 5.1 ਹੈ, ਕਿਊਬੈਕ ਵੀ 5.1 ਤੇ ਚਲਾ, ਕਿਊਬੈਕ ਵੈਸੇ ਜ਼ਿਆਦਾ ਚਲਾ ਗਿਆ ਹੈ, ਉਹਦੀ ਇਨਫਲੇਸ਼ਨ ਹੋਰ ਵੀ ਜ਼ਿਆਦਾ ਵਧੀ ਹੈ ਸਾਡੇ ਤੋਂ, ਕਿਉਂਕਿ ਪਿਛਲੇ ਮਹੀਨੇ ਉਹ 4.4 ਤੇ ਸੀਗਾ, ਅਸੀਂ 4.4 ਤੇ ਹੁਣ ਹੈਗੇ ਹਾਂ। ਬਟ ਟੋਟਲ ਚ ਅਗਰ ਦੇਖਿਆ ਜਾਵੇ ਤਾਂ 4.4 ਕੈਨੇਡਾ ਦੀ ਵੀ ਜਿਹੜੀ ਹੈ ਵਧੀ ਹੈ। ਐਂਡ ਇਹਦੇ ਨਾਲ ਹੁਣ ਚੀਜ਼ ਇਹ ਹੁੰਦੀ ਹੈ ਕਿ ਟਿਫ ਮਕਲਮ ਸਾਹਿਬ ਵਾਸਤੇ, ਕਿਉਂਕਿ ਕਈ ਟਾਈਮ ਤੋਂ ਕਹਿ ਰਹੇ ਨੇ ਟ੍ਰਾਂਜ਼ਿਟਰੀ ਹੈ, ਵਿਚ ਇਜ਼ ਦੇਅਰ ਇਟ ਵਿਲ, ਬਟ ਜਿਸ ਹਿਸਾਬ ਨਾਲ ਉਹ ਚਾਹ ਰਹੇ ਸੀ ਕਿ ਜਲਦੀ ਥੱਲੇ ਆ ਜਾਵੇ ਇਹ ਇਨਫਲੇਸ਼ਨ, ਉਹ ਆ ਨਹੀਂ ਰਹੀ ਹੈ, ਇਟਸ ਲਿੰਗਰਿੰਗ ਅਰਾਊਂਡ ਐਂਡ ਇਟ ਮਾਈਟ ਗੋ ਅਨਦਰ 6-7 ਮੰਥ 8 ਮੰਥ ਇਸੇ ਤਰ੍ਹਾਂ ਦੀ, ਕਿਉਂ ਤੱਕ ਸਪਲਾਈ ਡਿਮਾਂਡ ਨਹੀਂ ਆਉਂਦੀ। ਐਨਰਜੀ ਬਹੁਤ ਵੱਡਾ ਫੈਕਟਰ ਰਿਹਾ ਇਸ 'ਚ, ਕਿਉਂਕਿ ਗੈਸ ਪ੍ਰਾਈਜ਼ ਤੁਸੀਂ ਦੇਖ ਹੀ ਰਹੇ ਹੋ, ਇਹ ਵੀ ਇਨਫਲੇਸ਼ਨ ਨੂੰ ਵਧਾਉਣ 'ਚ ਕਾਫੀ ਰਹੇ। ਹੁਣ ਸਿਚੁਏਸ਼ਨ ਇਹ ਹੋ ਗਈ ਹੈ, ਜਿਹੜੀ ਨੈਕਸਟ ਵੈਂਸਡੇ ਮੀਟਿੰਗ ਹੈ, ਆਈ ਥਿੰਕ 27th October ਮਕਲਮ ਸਾਹਿਬ ਅਨਾਊਂਸ ਕਰਨਗੇ ਸਾਡਾ ਇੰਟਰਸਟ ਰੇਟ। ਇਹ ਤਾਂ ਮੰਨ ਕੇ ਚੱਲੋ ਇੰਟਰਸਟ ਰੇਟ ਤਾਂ ਨਹੀਂ ਵੱਧਦਾ ਪਿਆ, ਬਟ ਯੈਸ ਉਹਨਾਂ ਨੇ ਜਿਹੜੇ ਕੈਨੇਡੀਅਨ ਬੌਂਡ ਬਾਇੰਗ ਹੁੰਦੀ ਹੈ ਉਹ ਹੋਰ ਘਟਾਉਣੀ ਹੈ, ਉਹਨਾਂ ਨੇ ਉਹਨੂੰ ਟੇਪਰ ਡਾਊਨ ਕਰਨਾ ਹੈ। ਐਂਡ ਅੱਜ ਦੀ ਡੇਟ 'ਚ ਟ੍ਰੇਡਰ ਪ੍ਰਾਈਜ਼ ਇਨ ਕਰ ਰਹੇ ਨੇ ਯੁਧਵੀਰ ਜੀ ਕਿ 3 ਵਾਰੀ ਇੰਟਰਸਟ ਰੇਟ ਹਾਈਕ ਬਾਏ ਦਾ ਐਂਡ ਆਫ 2022। ਸੋ ਮਤਲਬ ਜਿਹੜਾ ਸਾਡਾ ਓਵਰਨਾਈਟ ਲੈਂਡਿੰਗ ਜਿਹੜਾ 0.25 ਤੇ ਪਿਆ ਹੋਇਆ, ਉਹ 1% ਤੇ ਪਹੁੰਚਣ ਦੀ ਉਮੀਦ ਹੋ ਗਈ ਹੈ। ਅਗਲੇ ਸਾਲ ਮਿਡ ਤੋਂ ਬਾਅਦ ਉਠਾਉਣਾ ਸ਼ੁਰੂ ਕਰਨਗੇ, ਲੇਕਿਨ ਉਹ ਕਹਿ ਰਹੇ ਨੇ ਕਿ 3 ਵਾਰੀ ਵੱਧ ਸਕਦਾ ਹੈ। ਸੋ 0.75 ਅੱਜ ਟ੍ਰੇਡਰ ਤੁਹਾਨੂੰ ਪ੍ਰਾਈਜ਼ ਇਨ ਕਰ ਰਹੇ ਨੇ ਜੀ ਉਹਦੇ ਵਿੱਚ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਔਰ ਇਸ ਮੌਕੇ ਤੇ ਅਸੀਂ ਸਵਾਗਤ ਕਰਾਂ। ਕਾਫੀ ਸਾਰੇ ਸਵਾਲ ਹੈਗੇ ਨੇ ਮੇਰੇ ਵੀ, ਬੜੀ ਡਿਟੇਲ 'ਚ ਤੁਸੀਂ ਸਾਰੀ ਗੱਲ ਸਮਝਾਈ ਹੈ, ਸੋ ਬਿਲਕੁਲ ਇਹਨਾਂ ਤੇ ਸਵਾਲ ਵੀ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਓਪਨਿੰਗ ਸਟੇਟਮੈਂਟ ਸੁਣ ਲਈਏ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ। ਸਭਰਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਔਰ ਤੁਹਾਡੇ ਕੋਲੋਂ ਸੁਣਦੇ ਹਾਂ ਰੀਅਲ ਸਟੇਟ ਦੀ ਓਪਨਿੰਗ ਸਟੇਟਮੈਂਟ ਕੀ ਹੈ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਇਹਨਾਂ ਨੇ ਜੋ ਗੱਲ ਕੀਤੀ ਇਨਫਲੇਸ਼ਨ ਦੀ ਔਰ ਇੰਟਰਸਟ ਰੇਟ ਦੀ, ਬਿਲਕੁਲ ਹੋਣ ਵਾਲਾ, ਔਰ ਮੈਨੂੰ ਤਾਂ ਇਹ ਵੀ ਡਰ ਹੈ ਕਿਤੇ ਮਿਡਲ ਆਫ 22 ਦੀ ਬਜਾਏ ਕਿਤੇ ਅਪ੍ਰੈਲ ਦੇ ਆਸ ਪਾਸ ਹੀ ਨਾ ਹੋ ਜਾਵੇ, ਜਿਸ ਹਿਸਾਬ ਨਾਲ ਹੈ ਤੇਜ਼ੀ ਨਾਲ ਵੱਧ ਰਿਹਾ, ਜਿਸ ਤਰ੍ਹਾਂ ਮੋਗਾ ਸਾਹਿਬ ਨੇ ਕਿਹਾ 2003 ਦੇ ਬਾਅਦ। ਦੂਜੇ ਪਾਸੇ ਟੋਰੋਂਟੋ ਜੀ ਟੀ ਏ ਦੇ ਅੰਦਰ ਰੀਸੇਲ ਕੌਂਡੋ ਬਾਊਂਸ ਬੈਕ ਕਰ ਗਿਆ। ਤੁਹਾਨੂੰ ਯਾਦ ਹੋਏਗਾ ਸਰ, ਅਸੀਂ ਸਾਲ ਪਹਿਲੇ ਕਹਿ ਰਹੇ ਸੀਗੇ, ਜਿਸ ਵਕਤ ਲੋਕ ਘਬਰਾਏ ਹੋਏ ਸੀਗੇ ਕਿ ਇਹ ਜ਼ਿਆਦਾ ਦੂਰ ਨਹੀਂ ਹੈ, ਇਹਨੇ ਬਾਊਂਸ ਬੈਕ ਕਰਨਾ, ਇਹਨੇ ਰੋਲ ਬੈਕ ਕਰਨਾ, ਉਹੀ ਗੱਲ ਹੋਈ ਹੈ। 71% ਸਰ ਫਰੋਮ 1st of January 2021, ਇਸੀ ਸਾਲ 71% ਰੀਸੇਲ, ਆਮ ਨਾਟ ਟਾਕਿੰਗ ਅਬਾਊਟ ਪੀ ਕੰਸਟਰਕਸ਼ਨ, ਰੀਸੇਲ ਬਾਊਂਸ ਬੈਕ ਕਰ ਗਿਆ ਹੈਗਾ ਇਨ ਜੀ ਟੀ ਏ 71%, ਯਾਨੀ ਕਿ ਫਰੋਮ 17,760 ਸੇਲ ਤੋਂ ਵੱਧ ਕੇ 30,000 ਪਲੱਸ ਦੇ ਉੱਤੇ ਚਲਾ ਗਿਆ ਹੈਗਾ। ਔਰ ਦੂਜੇ ਪਾਸੇ ਪ੍ਰਾਈਜ਼ ਰੀਸੇਲ ਦੇ ਅੰਦਰ ਕਾਉਂਡੋ ਦੇ ਅੰਦਰ 7% ਦਾ ਜੰਪ ਆ ਗਿਆ, 7% ਦਾ ਜੰਪ ਆ ਗਿਆ। ਨਾਟ ਓਨਲੀ ਦਿਸ, ਜੋ ਹਾਊਸਿੰਗ ਸਟਾਰਟ ਹੈਗੇ ਜਿਹਨੂੰ ਅਸੀਂ ਨਵੇਂ ਕਰਕੇ ਆਉਂਦੇ ਹਾਂ, ਉਹ ਡਰੋਪ ਕਰ ਗਿਆ ਸਰ, ਉਹ ਡਰੋਪ ਕਰ ਗਿਆ 4.4% ਡਰੋਪ ਕਰ ਗਿਆ। ਔਰ ਜੋ ਕਿ ਅਗੇਨ ਇੱਕ ਦੱਸ ਰਿਹਾ, ਹਿੰਟ ਦੇ ਰਿਹਾ ਕਿ ਆਉਣ ਵਾਲੀ ਟਾਈਮ ਦੇ ਉੱਤੇ ਸ਼ਾਰਟੇਜ ਹੋਣ ਦੀ ਉਮੀਦ ਹੈਗੀ। ਔਰ ਵੈਸੇ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਪਰਸੋਂ ਗੱਲ ਚੱਲ ਰਹੀ ਸੀ ਇੱਕ ਬਿਲਡਰ ਨਾਲ, ਤੇ ਮੈਂ ਉਹਨੂੰ ਕਿਹਾ ਸੀ ਵੀ ਇਹ ਇੰਨੇ ਚੰਗੇ ਪ੍ਰੀ ਕੰਸਟਰਕਸ਼ਨ ਦੇ ਤੁਹਾਡੇ ਪ੍ਰਾਈਜ਼ ਚੱਲ ਰਹੇ ਨੇ, ਤੁਸੀਂ ਲੋਕ ਕਿਉਂ ਨਹੀਂ ਕਰ ਰਹੇ? ਉਹ ਬੜਾ ਕਲੀਅਰ ਉਹਨੇ ਮੈਨੂੰ ਕਿਹਾ ਕਿ ਅਸੀਂ ਬਹੁਤ ਵਰੀਡ ਹੈਗੇ ਹਾਂ ਫੋਰ ਲੇਬਰ ਮਾਰਕੀਟ ਐਂਡ ਮਟੀਰੀਅਲ ਕੋਸਟ, ਇਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਵਰੀਡ ਹੈਗੇ ਹਾਂ। ਸਾਡਾ ਜਿਹੜੇ ਕਹਿੰਦੇ ਨੇ ਸਿਰਫ ਦਿਖਾਵਾ ਲੱਗ ਰਿਹਾ ਕਿ ਕਿਸ ਤਰ੍ਹਾਂ ਪ੍ਰਾਈਜ਼ ਵੀ ਹੈਗੇ ਨੇ, ਜਿਹੜੇ ਪ੍ਰਾਈਜ਼ ਵੱਧ ਰਹੇ ਨੇ ਉਹ ਡਿਮਾਂਡ ਨਹੀਂ, ਸਪਲਾਈ ਦੇ ਸਾਹਮਣੇ ਵੱਧ ਰਹੇ ਨੇ, ਲੇਕਿਨ ਸਾਨੂੰ ਬੜੀ ਗੱਲ ਦੀ ਚਿੰਤਾ ਹੈਗੀ ਕਿ ਵੀ ਮਟੀਰੀਅਲ ਕੋਸਟ ਔਰ ਲੇਬਰ ਦੀ ਸ਼ਾਰਟੇਜ ਉਹਨਾਂ ਨਾਲ ਕਿਤੇ ਅਸੀਂ ਪ੍ਰੋਬਲਮ ਹੀ ਨਾ ਚਲੇ ਜਾਈਏ। ਜੀ
ਠੀਕ ਹੈ ਜੀ, ਇਹ ਜਿਹੜੀ ਰਿਪੋਰਟ ਹੈਗੀ ਹੈ ਜੀ, ਇਹ ਅਸੀਂ ਦੱਸ ਦਈਏ ਕਿ ਤੁਸੀਂ ਅਗਲੇ ਵੀਕ ਮਿਡ ਵੀਕ 'ਚ ਵੀ ਪੜ੍ਹ ਸਕੋਗੇ। ਇਹ ਰੀਮੈਕਸ ਦੁਆਰਾ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਗਈ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਦੱਸਿਆ ਹੈਗਾ ਕਿ ਗ੍ਰੇਟਰ ਵੈਨਕੂਵਰ ਏਰੀਆ ਦੀ ਜੇ ਅਸੀਂ ਗੱਲ ਕਰੀਏ ਤਾਂ ਤਕਰੀਬਨ 6.5% ਪ੍ਰਾਈਜ਼ ਉੱਥੇ ਵੱਧ ਗਈ ਹੈਗੀ ਹੈ। ਕੈਲਗਰੀ ਦੇ ਵਿੱਚ ਪ੍ਰਾਈਜ਼ ਕਹਿੰਦੇ ਘੱਟ ਗਈ, ਪਰ ਕੈਲਗਰੀ 'ਚ ਵੀ ਕੌਂਡੋ ਮਾਰਕੀਟ ਦੀ 3% ਪ੍ਰਾਈਜ਼ ਵੱਧ ਗਈ ਹੈ। ਸਾਡੇ ਜੀ ਟੀ ਏ ਦੇ ਵਿੱਚ 7.5% ਜਿਹੜੀ ਪ੍ਰਾਈਜ਼ ਆ ਉਹ ਇੱਥੇ ਜੀ ਟੀ ਏ ਦੇ ਵਿੱਚ ਵੱਧ ਗਈ ਹੈ, ਕਿਉਂਕਿ ਜੇ ਤੁਸੀਂ 2020 ਦੀ ਐਵਰੇਜ ਪ੍ਰਾਈਜ਼ ਦੇਖੋ, 2020 ਦੇ ਵਿੱਚ ਐਵਰੇਜ ਪ੍ਰਾਈਜ਼ 6,40,000 ਸੀਗੀ, ਤੇ ਅੱਜ ਐਵਰੇਜ ਕੌਂਡੋ ਦੀ ਪ੍ਰਾਈਜ਼ ਜਿਹੜੀ ਆ ਜੀ ਟੀ ਏ ਦੇ 6,88,000 ਹੈ। ਸੋ ਲਗਭਗ 48,000 ਜਿਹੜੀ ਪ੍ਰਾਈਜ਼ ਹੈਗੀ ਆ ਉਹ ਪਿਛਲੇ ਸਾਲ ਦੇ ਮੁਕਾਬਲੇ 48,000 ਦੇ ਆਸ ਪਾਸ ਜਾਂ 50,000 ਕਹਿ ਲਈਏ ਉਹਦੇ ਆਸ ਪਾਸ ਵੱਧ ਗਈ ਹੈ। ਆਟਵਾ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਾਈਜ਼ ਜਿਹੜੀ ਹੈ ਜੀ ਉਹ ਵੱਧ ਗਈ ਹੈ। ਸੋ ਐਵਰੇਜ ਪ੍ਰਾਈਜ਼ ਆਟਵਾ ਜਿੱਥੇ ਕਿ ਅਸੀਂ ਗੱਲ ਕਰ ਰਹੇ ਸੀਗੇ 3,57,000 ਸੀਗੀ, ਉੱਥੇ 4,20,000 ਹੋ ਗਈ ਹੈ, ਵਿਚ ਇਜ਼ ਕੁਆਇਟ ਐਨ ਇਨਕਰੀਜ਼। $1,00,000 ਹੈਲੀਫੈਕਸ ਏਰੀਆ 'ਚ ਵੱਧ ਗਈ ਹੈ, 3,00,000 ਐਵਰੇਜ ਪ੍ਰਾਈਜ਼ ਸੀਗੀ, ਉੱਥੇ ਅੱਜ 4,00,000 ਦਾ ਕੌਂਡੋ ਮਿਲਦਾ। ਹੈਲੀਫੈਕਸ ਏਰੀਆ 'ਚ ਵੀ $1,00,000 ਦੇ ਆਸ ਪਾਸ ਪ੍ਰਾਈਜ਼ ਜਿਹੜੀ ਹੈ ਉਹ ਵੱਧ ਗਈ। ਸੋ ਗਰੋਥ ਦੇਖ ਰਹੀ ਹਾਂ ਜੀ ਐਜ਼ ਫਾਰ ਐਜ਼ ਪ੍ਰਾਈਜ਼ ਐਂਡ ਰੀਸੇਲ ਤਾਂ ਤੁਸੀਂ ਆਲਰੇਡੀ ਦੱਸ ਹੀ ਦਿੱਤੀ ਹੈਗੀ ਹੈ। ਪੰਕਜ ਜੀ, ਮੈਂ ਤੁਹਾਡੇ ਵੱਲ ਇੱਕ ਮਿੰਟ ਲਈ ਆਉਣਾ ਚਾਹਾਂਗਾ ਕਿ ਸਪਲਾਈ ਚੇਨ ਦਾ ਕੀ ਹਾਲ ਹੈ ਸਰ? ਫੂਡ ਪ੍ਰਾਈਜ਼ ਬੜੀਆਂ ਵੱਧ ਰਹੀਆਂ ਨੇ, ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਤਾਂ ਠੀਕ ਹੈ ਇੱਕ ਪਾਸੇ ਮਹਿੰਗਾਈ ਵੱਧ ਰਹੀ ਹੈ, ਪਰ ਮੈਂ ਸਪਲਾਈ ਚੇਨ ਦਾ ਹਾਲ ਪੁੱਛਣਾ ਚਾਹਾਂਗਾ ਕਿ ਠੀਕ ਹੈ, ਕੋਈ ਕ੍ਰੰਚ ਤਾਂ ਨਹੀਂ ਆ ਰਿਹਾ ਕੋਈ ਖਾਣ ਪੀਣ ਦੀਆਂ ਚੀਜ਼ਾਂ ਦਾ, ਕੋਈ ਫਰਨੀਚਰ ਦਾ, ਕੋਈ ਇਲੈਕਟ੍ਰੋਨਿਕਸ ਦਾ? ਵਿਲ ਦੇਰ ਬੀ ਅ ਕ੍ਰੰਚ ਔਰ ਐਵਰੀਥਿੰਗ ਸੀਮਸ ਟੂ ਬੀ ਓਕੇ?
ਦੇਰ ਇਜ਼ ਅ ਕ੍ਰੰਚ ਯੁਧਵੀਰ ਜੀ, ਕਿਉਂਕਿ ਪੋਰਟ ਹੀ ਬੰਦ ਹੋਏ ਪਏ ਨੇ ਬਹੁਤ ਜ਼ਿਆਦਾ, ਦੋ ਪੋਰਟ ਤਾਂ ਮੇਜਰ ਬੰਦ ਪਏ ਨੇ ਇਸ ਵੇਲੇ। ਸੋ ਸਿਚੁਏਸ਼ਨ ਇਜ਼ ਇਨਫਲੇਸ਼ਨ ਵੱਧ ਵੀ, ਉਹਦਾ ਉਹ ਵੀ ਇੱਕ ਰੀਜ਼ਨ ਹੈ ਬਹੁਤ ਵੱਡਾ, ਕਿਉਂਕਿ ਪਿੱਛੋਂ ਸਪਲਾਈ ਆ ਨਹੀਂ ਪਾ ਰਹੀ ਹੈ। ਤੁਹਾਨੂੰ ਧਿਆਨ ਹੋਏਗਾ ਕੁਛ ਵੀਕ ਦੋ ਵੀਕ ਪਹਿਲਾਂ ਪ੍ਰੈਜੀਡੈਂਟ ਬਾਈਡਨ ਨੇ ਵੀ ਇੰਸਟਰਕਟ ਕੀਤਾ ਸੀਗਾ ਕਿ ਪੋਰਟ ਨੂੰ ਕੁਛ ਜਿਹੜਾ ਪੋਰਟ ਸੀਗਾ ਇੱਕ ਜਿਹੜਾ ਇੱਕ ਤਾਂ ਬੰਦ ਪਿਆ ਸੀ, ਦੂਜਾ ਉਹਨਾਂ ਨੇ 24 ਘੰਟੇ ਵਾਸਤੇ ਖੋਲਣ ਦੀ ਇੰਸਟਰਕਸ਼ਨ ਦੇ ਦਿੱਤੀਆਂ ਸੀ ਉਹਨਾਂ ਦੇ ਜਿਹੜੇ ਟੀਮ ਨੇ, ਲੇਕਿਨ ਫਿਰ ਵੀ ਹਲੇ ਵੀ ਸਾਡੇ ਕੋਲ ਇਹਦੀਆਂ ਸਿਚੁਏਸ਼ਨ ਨੇ ਜਿੱਥੋਂ ਸਪਲਾਈ ਨਹੀਂ ਆ ਪਾ ਰਹੀ ਹੈ। ਸੋ ਡਿਮਾਂਡ ਐਂਡ ਸਪਲਾਈ ਦੀ ਵਜ੍ਹਾ ਨਾਲ ਹੀ ਇਹ ਜ਼ਿਆਦਾ ਕ੍ਰੰਚ ਆ, ਤਾਂ ਹੀ ਤਾਂ ਟਿਫ ਮਕਲਮ ਸਾਹਿਬ ਕਹਿ ਰਹੇ ਨੇ ਕਿ ਟ੍ਰਾਂਜ਼ਿਟਰੀ ਹੈ, ਜਾਂ ਤੁਸੀਂ ਫੈਡ ਜਿਹੜੇ ਹੈਡ ਨੇ ਉਹ ਵੀ ਇਹੀ ਗੱਲ ਕਰ ਰਹੇ ਨੇ, ਦੁਨੀਆਂ ਦੇ ਜਿੰਨੇ ਵੀ ਬੈਂਕਰ ਜਿਹੜੇ ਹੈਡ ਨੇ ਉਹ ਇਹੀ ਗੱਲ ਕਰ ਰਹੇ ਨੇ ਟ੍ਰਾਂਜ਼ਿਟਰੀ ਹੈ। ਲੇਕਿਨ ਉਹ ਟ੍ਰਾਂਜ਼ਿਟਰੀ ਕਿੰਨਾ ਕੁ ਟਾਈਮ ਉਹਨਾਂ ਨੇ ਜਿੰਨਾ ਟਾਈਮ ਸੋਚਿਆ ਸੀਗਾ, ਇਹ ਉਸ ਤੋਂ ਜ਼ਿਆਦਾ ਜਾਂਦਾ ਜਾ ਰਿਹਾ, ਵੱਧਦੀ ਚਲੀ ਜਾ ਰਹੀ ਹੈ ਉਸ ਚੀਜ਼ ਨੂੰ। ਔਰ ਹੁਣ ਐਕਸਪੈਕਟੇਸ਼ਨ ਇਹ ਹੋ ਗਈ ਹੈ ਕਿ ਐਟਲੀਸਟ ਇਹ ਅਗਲੇ 6-8 ਮਹੀਨੇ ਐਵੇਂ ਹੀ ਚੱਲੇਗਾ। ਸੈਮੀ ਕੰਡਕਟਰ ਨੂੰ ਵੇਖ ਲਓ ਤੁਸੀਂ, ਕਿੱਥੇ ਅਸੀਂ ਸੋਚ ਰਹੇ ਸੀਗੇ ਕਿ ਜਲਦੀ ਹੋ ਜਾਏਗਾ, ਲੇਕਿਨ ਹੁਣ ਉਹ ਸਿਚੁਏਸ਼ਨ ਵੀ ਨਹੀਂ ਆਉਂਦੀ ਪਈ। ਛੋਟੀਆਂ ਛੋਟੀਆਂ ਇਲੈਕਟ੍ਰੋਨਿਕ ਚੀਜ਼ਾਂ ਮਹਿੰਗੀਆਂ ਹੋਈਆਂ ਪਈਆਂ ਨੇ, ਤੁਸੀਂ ਟਰਾਂਸਪੋਰਟੇਸ਼ਨ ਨੂੰ ਦੇਖ ਲਓ ਕਿੰਨਾ ਮਹਿੰਗਾ ਹੋਇਆ ਪਿਆ, ਹਰ ਪਾਸੇ ਚੀਜ਼ ਮਹਿੰਗੀ ਹੋ ਗਈ ਹੈ ਬਿਕੋਜ਼ ਆਫ ਦਿਸ, ਜਿਵੇਂ ਤੁਸੀਂ ਕਿਹਾ ਕਿ ਇਹ ਸਪਲਾਈ ਨਹੀਂ ਆ ਰਹੀ ਹੈ, ਬਿਲਕੁਲ ਨਹੀਂ ਆ ਰਹੀ ਹੈ, ਔਰ ਇਹ ਹਲੇ ਸਾਨੂੰ ਟਾਈਮ ਲੱਗੇਗਾ ਇਹ ਸਪਲਾਈ ਔਰ ਡਿਮਾਂਡ ਨੂੰ ਕੰਪਲੀਟ ਕਰਨ ਵਾਸਤੇ।
ਠੀਕ ਹੈ ਜੀ, ਕਾਲਰਸ ਕੁਛ ਬੜੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਉਹਦਾ ਵਿਚਾਰ ਵੀ ਨਾਲ ਦੇ ਨਾਲ ਲੈਂਦੇ ਚਲੇ ਜਾਈਏ। ਹਰਵਿੰਦਰ ਜੀ, ਹਾਂਜੀ ਸਰ ਜੀ, ਕਾਲਰਸ ਨੂੰ ਹੋਲਡ ਕਰਨਾ ਪਿਆ, ਮੈਂ ਜਰਾ ਕੁਛ ਹਜੇ ਮੇਰੇ ਹੋਰ ਵੀ ਸਵਾਲ ਨੇ ਓਪਨਿੰਗ ਸਟੇਟਮੈਂਟ ਵੀ ਮੈਂ ਸੁਣਨਾ ਚਾਹ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਮੇਰੇ ਨਾ ਸਵਾਲ ਸੀਗੇ ਦੋ ਤਿੰਨ ਸੀਗੇ ਭਾਜੀ, ਜਿਸ ਤਰ੍ਹਾਂ ਜਿਹੜੀਆਂ ਪ੍ਰਾਈਜ਼ ਹੈਗੀਆਂ ਆ, ਚਾਹੇ ਗੈਸ ਦੀ ਲਾ ਲਓ, ਰੀਅਲ ਸਟੇਟ ਦੀ ਲਾ ਲਓ, ਗਰੋਸਰੀ ਦੀ ਲਾ ਲਓ, ਸਾਰਾ ਕੁਛ ਇੰਨਾ ਅਪ ਜਾਈ ਜਾ ਰਿਹਾ ਨੇ, ਤੇ ਜਿਹੜਾ ਸਿਟੀਜਨ ਹੈਗੇ ਆ ਉਹਨਾਂ ਦੀ ਪੇ ਤਾਂ ਕੋਈ ਵਧੀ ਨਹੀਂ ਹੈਗੀ, ਹੈ ਨਾ, ਤੇ ਉਹ ਜਿੰਨਾ ਵੀ ਬੋਝ ਪੈਣਾ ਆ ਉਹਨਾਂ ਦੀ ਜਿਹੜੀ ਸੈਲਰੀ ਆ, ਸੈਲਰੀ ਸੇਮ ਆ ਲੇਕਿਨ ਐਕਸਪੈਂਸ ਉਹਨਾਂ ਦੇ ਵੱਧ ਗਏ ਆ ਨਾ, ਕੀ ਕੱਲ ਨੂੰ ਜੇ ਇੰਟਰਸਟ ਰੇਟ ਵੀ ਵੱਧ ਹੁੰਦਾ ਆ, ਮੰਨ ਲਓ ਇੰਟਰਸਟ ਰੇਟ ਵੀ ਚੱਕਣਾ ਸ਼ੁਰੂ ਕਰ ਦਿੰਦੇ ਆ, ਤੇ ਆਲਰੇਡੀ ਮੈਂ ਕਿਤੇ ਨਿਊਜ਼ ਸੁਣਦਾ ਸੀਗਾ ਜਿਹੜੀ ਬੈਂਕ ਹੈਗੀ ਆ ਇਹਨਾਂ ਦਾ ਕੁਆਟਰਲੀ 9 ਬਿਲੀਅਨ ਪ੍ਰੋਫਿਟ ਸੀਗਾ ਇਹਨਾਂ ਦਾ, ਜੇ ਹੋਰ ਕਿੰਨਾ ਇਹਨਾਂ ਨੂੰ ਪ੍ਰੋਫਿਟ ਹੋਰ ਚਾਹੀਦਾ, ਇੰਟਰਸਟ ਰੇਟ ਵਧਾਉਣ ਦੀ ਲੋੜ ਕਿਉਂ ਪਊਗੀ, ਇਹਨਾਂ ਨੂੰ ਕਿਉਂ ਵਧਾਉਣਾ ਚਾਹੁੰਦੇ ਆ ਜੇ 9 ਬਿਲੀਅਨ ਤਾਂ ਇਹ ਐਸ ਜਿਹੜਾ ਦੌਰ ਚੱਲ ਰਿਹਾ ਉਹਦੇ ਨਾਲ ਹੀ ਵਧਾਉਣਾ ਚਾਹੁੰਦੇ ਆ, ਬਣਾ ਰਹੇ ਆ, ਹੋਰ ਜੇ ਇਹਨਾਂ ਨੇ ਇੰਟਰਸਟ ਰੇਟ ਚੱਕ ਦਿੱਤਾ ਤਾਂ ਪ੍ਰੋਫਿਟ ਤਾਂ ਇਹਨਾਂ ਦਾ ਹੋਰ ਵੱਧ ਜਾਊਗਾ, ਤੇ ਜਿਹੜਾ ਲੋਕ ਆ ਉਹ ਕਿੱਦਾਂ ਅਫੋਰਡ ਕਰਨਗੇ ਚੀਜ਼ਾਂ ਨੂੰ, ਜੇ ਮਿਨੀਮਮ ਵੇਜ ਚੱਕਦੇ ਆ ਉਹ ਮਿਨੀਮਮ ਜੇ ਵੇਜ ਵੱਧਦੀ ਆ ਤਾਂ ਪ੍ਰਾਈਜ਼ ਹਰੇਕ ਚੀਜ਼ ਦੀਆਂ ਪਹਿਲਾਂ ਚੱਕੋ, ਜਿਹੜਾ ਕਾਰਪੋਰੇਟ ਦਾ ਹੋਰ ਪੈਸਾ ਬਣਾਉਣ ਲੱਗ ਜਾਂਦਾ ਉਹਦੇ ਵਿੱਚੋਂ, ਇਹ ਯਾਨੀ ਕਿ ਮੈਨੂੰ ਮਾੜਾ ਜਿਹਾ ਦੱਸੂਗੇ ਆਪਣੇ
ਜੀ। ਜੀ ਜੀ ਦੇਖੋ ਸਰ, ਗੱਲ ਇਹ ਹੁੰਦੀ ਹੈ ਕਿ ਇੰਟਰਸਟ ਰੇਟ ਜਿਹੜਾ ਹੈ ਬੈਂਕਾਂ ਨਹੀਂ ਵਧਾਉਂਦੀਆਂ, ਉਹ ਸਾਡਾ ਬੈਂਕ ਆਫ ਕੈਨੇਡਾ ਵਧਾਉਂਦਾ ਹੈ, ਕਿਉਂਕਿ ਉਹਨੇ ਦੇਖਣਾ ਹੈ ਕਿ ਕਿਵੇਂ, ਇਹ ਸਿਰਫ ਇੱਕ ਚੀਜ਼ ਤੇ ਡਿਪੈਂਡ ਨਹੀਂ ਕਰਦਾ ਜੀ, ਸਾਡੀ ਇਨਫਲੇਸ਼ਨ ਤੇ ਡਿਪੈਂਡ ਕਰਦਾ, ਕਿੰਨਾ ਅਸੀਂ ਪੈਸਾ ਮਾਰਕੀਟ ਦੇਣਾ ਚਾਹ ਰਹੇ ਹਾਂ ਉਸ ਚੀਜ਼ ਤੇ, ਇਹ ਮਹਿੰਗੀਆਂ ਚੀਜ਼ਾਂ ਉਹਦੀ ਵਜ੍ਹਾ ਨਾਲ ਵੀ ਹੋ ਰਹੀਆਂ ਨੇ ਕਿ ਇੰਟਰਸਟ ਰੇਟ ਘੱਟ ਪਏ ਹੋਏ ਨੇ, ਇਹਨਾਂ ਨੂੰ ਇਨਫਲੇਸ਼ਨ ਨੂੰ ਘਟਾਉਣ ਵਾਸਤੇ ਇੰਟਰਸਟ ਰੇਟ ਵਧਾਉਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇੰਟਰਸਟ ਰੇਟ ਵਧੇਗਾ ਤਾਂ ਹੀ ਅਸੀਂ ਪੈਸਾ ਬਾਹਰ ਕੱਢਾਂਗੇ, ਨਹੀਂ ਤਾਂ ਇਹ ਫ੍ਰੀ ਮਨੀ ਦੀ ਤਰ੍ਹਾਂ ਚੱਲ ਰਿਹਾ, ਉਹ ਰੇਟ ਵਧਾਏ ਜਾ ਰਿਹਾ ਉਸ ਚੀਜ਼ ਦਾ। ਲੇਕਿਨ ਜਦੋਂ ਸਿਚੁਏਸ਼ਨ ਇਹ ਵੀ ਆ ਜਾਂਦੀ ਹੈ, ਜਦੋਂ ਅਸੀਂ ਰਿਸੈਸ਼ਨ ਚ ਆ ਜਾਂਦੇ ਹਾਂ ਜਿਵੇਂ ਪੈਨਡੈਮਿਕ ਸੀਗਾ ਜਾਂ 2008-09 ਚ ਜਦੋਂ ਰਿਸੈਸ਼ਨ ਆਇਆ, ਇੰਟਰਸਟ ਰੇਟ ਘਟਾਉਣੇ ਪੈਂਦੇ ਨੇ ਤਾਂ ਕਿ ਲੋਕਾਂ ਦੇ ਹੱਥ ਚ ਪੈਸਾ ਦਿੱਤਾ ਜਾਵੇ ਜ਼ਿਆਦਾ, ਤਾਂ ਕਿ ਉਹ ਖਰਚ ਕਰਨ, ਬਟ ਉਹਦੇ ਨਾਲ ਇਨਫਲੇਸ਼ਨ ਚਾਂਸਿਸ ਹੋ ਜਾਂਦੇ ਨੇ ਜਿਹੜੇ ਕਿ ਹੁਣ ਹੋਏ ਪਏ ਨੇ। ਹੁਣ ਇਸ ਵਾਰੀ ਜਿਹੜੀ ਇਨਫਲੇਸ਼ਨ ਹੈ ਨਾ, ਇਹਦੇ ਚ ਦੋ ਰੀਜ਼ਨ ਨੇ ਸਰ, ਇੱਕ ਰੀਜ਼ਨ ਨਹੀਂ ਹੈਗਾ ਸਿਰਫ ਇਹਦੇ ਚ, ਇੰਟਰਸਟ ਰੇਟ ਤਾਂ ਹੈਗਾ ਹੀ ਹੈਗਾ ਥੱਲੇ ਜਦੋਂ ਗਿਆ ਸੀਗਾ, ਕਿਉਂਕਿ ਇਨਫਲੇਸ਼ਨ ਉਸ ਨਾਲ ਵਧਣੀ ਵਧਣੀ ਹੈ, ਲੇਕਿਨ ਇਹਦੇ ਚ ਡਿਮਾਂਡ ਐਂਡ ਸਪਲਾਈ ਬਹੁਤ ਸਾਡੇ ਕਰੰਚ ਆ ਗਿਆ, ਉਹਦੀ ਵਜ੍ਹਾ ਨਾਲ ਵੀ ਇਹ ਇਨਫਲੇਸ਼ਨ ਵੱਧਦੀ ਜਾ ਰਹੀ ਹੈ, ਕਿਉਂਕਿ ਸਮਾਨ ਪਿੱਛੋਂ ਬਣ ਕੇ ਨਹੀਂ ਆਉਂਦਾ ਪਿਆ ਪੂਰੀ ਤਰ੍ਹਾਂ, ਔਰ ਅੱਗੇ ਡਿਮਾਂਡ ਹੁਣ ਪ੍ਰੋਪਰ ਖੜੀ ਹੋ ਗਈ ਹੈ, ਕਿਉਂਕਿ ਅਸੀਂ ਪੈਨਡੈਮਿਕ ਤੋਂ ਬਾਅਦ ਆ ਗਏ ਹਾਂ, ਹੁਣ ਤੁਸੀਂ ਕੇਸਿਸ ਦੇਖ ਰਹੇ ਹੋ, ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਪੂਰੀ ਤਰ੍ਹਾਂ ਖੁੱਲ ਗਈਆਂ ਨੇ, ਔਰ ਵੈਸਟਰਨ ਕੰਟਰੀ 'ਚ ਡਿਮਾਂਡ ਬਹੁਤ ਜ਼ਿਆਦਾ ਹੈ ਇਹਨਾਂ ਚੀਜ਼ਾਂ ਦੀ, ਔਰ ਜਿਹੜੀਆਂ ਉਸ ਸਾਈਡ ਤੇ ਕੰਟਰੀਜ਼ ਬਣਾ ਰਹੀਆਂ ਨੇ, ਵੀਅਤਨਾਮ ਹੈ, ਇੰਡੋਨੇਸ਼ੀਆ ਹੈ, ਉਹ ਹਲੇ ਵੀ ਜੂਝ ਰਹੀਆਂ ਨੇ ਇਹਨਾਂ ਚੀਜ਼ਾਂ ਨਾਲ। ਸੋ ਇਹ ਬੜਾ ਹੀ ਮੈਂ ਕਹਾਂਗਾ ਕੰਬੀਨੇਸ਼ਨ ਬਣਿਆ ਹੋਇਆ ਹੈ, ਸੋ ਇਹ ਨਾ ਸੋਚੋ ਕਿ ਸਿਰਫ ਬੈਂਕ ਕਮਾਉਣਾ ਚਾਹ ਰਹੇ ਨੇ, ਬੈਂਕ ਇਸ 'ਚ ਕੁਛ ਕਰ ਹੀ ਨਹੀਂ ਸਕਦਾ, ਇਹ ਬੈਂਕ ਆਫ ਕੈਨੇਡਾ ਜਾਂ ਜਿਹੜੇ ਫੈਡ ਹੈਡ ਨੇ ਜਿਵੇਂ US 'ਚ, ਉਹ ਡਿਸਾਈਡ ਕਰਦੇ ਨੇ, ਔਰ ਇਹਦੇ ਪਿੱਛੇ ਬਹੁਤ ਅਲੱਗ ਰੀਜ਼ਨ ਹੁੰਦੇ ਨੇ।
ਇੱਕੋ ਹੀ ਕੁਐਸਚਨ ਹੋਰ ਹੈਗਾ ਜੀ, ਜਿਹੜੀ ਡਿਮਾਂਡ ਐਂਡ ਸਪਲਾਈ ਹੈਗੀ ਹੈ ਜੀ, ਕਿਤੇ ਇਸ ਤਰ੍ਹਾਂ ਦਾ ਨਹੀਂ ਗਾ ਵੀ ਕਾਰਪੋਰੇਟ ਨੇ ਜਾਣ ਕੇ ਇਹ ਸ਼ਾਰਟੇਜ ਕਰ ਲਈ ਹੋਵੇ ਪੈਸਾ ਬਣਾਉਣ ਦੇ ਚੱਕਰ ਦੇ ਵਿੱਚ, ਕਿਉਂਕਿ ਇਹਨਾਂ ਨੂੰ ਰਸਤਾ ਲੱਭ ਗਿਆ ਨਾ, ਉਹੀ ਸਾਰੀਆਂ ਫੈਕਟਰੀਆਂ ਲੱਗੀਆਂ ਸੀ, ਉਹੀ ਸਾਰਾ ਕੁਛ ਸੀਗਾ, ਤੇ ਡਿਮਾਂਡ ਐਂਡ ਸਪਲਾਈ ਠੀਕ ਆ, ਆਪਾਂ ਨੂੰ ਕੋਰੋਨਾ ਦਾ ਜੋ ਪੀਰੀਅਡ ਚੱਲਿਆ ਪਿੱਛੇ ਕੁਛ ਟਾਈਮ ਲਈ ਥੋੜੀ ਜਿਹੀ ਬ੍ਰੇਕ ਲੱਗੀ ਸੀ, ਪਰ ਆਫਟਰ ਦੈਟ ਤਾਂ ਸਾਰਾ ਕੁਛ ਫਿਰ ਨਾਰਮਲ ਹੋ ਗਿਆ ਸੀ, ਕੰਮ ਤੇ ਸਾਰੇ ਚੱਲੀ ਜਾ ਰਹੇ ਸੀਗੇ, ਤੇ ਡਿਮਾਂਡ
ਸਰ ਤੁਸੀਂ ਆਪਦੀ ਕੰਟਰੀ ਦੀ ਗੱਲ ਕਰ ਰਹੇ ਹੋ ਇਸ ਵੇਲੇ, ਕੈਨੇਡਾ ਦੀ ਗੱਲ ਕਰ ਰਹੇ ਹੋ, US ਦੀ ਗੱਲ ਕਰ ਰਹੇ ਹੋ, ਤੁਸੀਂ ਬਾਹਰ ਨਿਕਲ ਕੇ ਦੇਖੋ ਨਾ ਜਿੱਥੇ ਇਹ ਫੈਕਟਰੀਆਂ ਲੱਗੀਆਂ ਹੋਈਆਂ ਨੇ। ਮੈਂ ਹੁਣੇ ਕਈ ਕੰਟਰੀਆਂ ਦੇ ਨਾਮ ਲਿੱਤੇ ਸੀ, ਵੀਅਤਨਾਮ, ਇੰਡੋਨੇਸ਼ੀਆ, ਇਹਦੀਆਂ ਕੰਟਰੀਆਂ, ਬਾਂਗਲਾਦੇਸ਼, ਇਹਦੀਆਂ ਕੰਟਰੀਆਂ 'ਚ ਫੈਕਟਰੀਆਂ ਬੰਦ ਪਈਆਂ ਨੇ ਹਲੇ, ਉੱਥੇ ਸ਼ੁਰੂ ਹੀ ਨਹੀਂ ਹੋਈ, ਸਪਲਾਈ ਤਾਂ ਸਾਰੀ ਉੱਥੋਂ ਆਉਂਦੀ। ਅਗਰ ਤੁਸੀਂ ਇੱਥੇ ਬਣਾਉਣਾ ਸ਼ੁਰੂ ਕਰ ਦੋਗੇ ਨਾ ਸਰ ਚੀਜ਼ਾਂ, ਤਾਂ ਜਿਹੜੀ ਚੀਜ਼ ਤੁਹਾਨੂੰ $1 ਦੀ ਮਿਲਦੀ ਪਈ, ਉਹ ਕਮ ਸੇ ਕਮ 6 ਜਾਂ 7 ਡਾਲਰ ਦੀ ਮਿਲੇਗੀ, ਇਹ ਡਾਲਰ ਸਟੋਰ ਬੰਦ ਹੋ ਜਾਣਗੇ ਉਸ ਵੇਲੇ, ਅਗਰ ਉਧਰੋਂ ਅਸੀਂ ਚੀਜ਼ਾਂ ਨਹੀਂ ਮੰਗਵਾਈਆਂ ਤਾਂ। ਸੋ ਉਹ ਜਿਹੜੀਆਂ ਚੀਜ਼ਾਂ ਜਿੱਥੋਂ ਆਉਂਦੀਆਂ ਪਈਆਂ ਨੇ ਉੱਥੇ ਉੱਥੋਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਸਾਨੂੰ, ਕਿ ਉੱਥੋਂ ਜਿਹੜੀ ਸਪਲਾਈ ਹੈ ਉਹ ਨਹੀਂ ਆਉਂਦੀ ਪਈ, ਡਿਮਾਂਡ ਤਾਂ ਇੱਥੇ ਵਧੀ ਹੈ, ਅਸੀਂ ਵਧਾਈ ਡਿਮਾਂਡ, ਅਸੀਂ ਆਪਦੇ ਅਸੀਂ ਖਰੀਦਣਾ ਚਾਹ ਰਹੇ ਹਾਂ ਚੀਜ਼ਾਂ, ਲੇਕਿਨ ਉਹ ਚੀਜ਼ਾਂ ਹੀ ਨਹੀਂ ਮਿਲਦੀਆਂ ਪਈਆਂ। ਮੈਂ ਛੋਟਾ ਜਿਹਾ ਇਗਜ਼ਾਮਪਲ ਦਿੰਦਾ ਸਰ, ਨਾਈਕੀ ਦੇ ਜਿਹੜੇ ਸ਼ੂਜ਼ ਹੁੰਦੇ ਨੇ ਉਹ ਵੀਅਤਨਾਮ 'ਚ ਵੱਧ ਰਹੇ, ਉੱਧਰ ਇੰਡੋਨੇਸ਼ੀਆ, ਉਹ ਪੂਰੀਆਂ ਫੈਕਟਰੀਆਂ ਬੰਦ ਪਈਆਂ, ਉਹਨਾਂ ਕੋਲ ਕਾਲੇ ਜੁੱਤੇ ਨਹੀਂ ਹੈਗੇ, ਕਾਲੇ ਤੇ ਸਫੇਦ ਇਸ ਵੇਲੇ, ਜਿਹੜੇ ਪੁਰਾਣੇ ਪੁਰਾਣੇ ਨੇ ਉਹ ਕੱਢ ਕੇ ਉਹ ਅੱਗੇ ਲਿਆ ਰਹੇ ਨੇ, ਔਰ ਉਹਨਾਂ ਦਾ ਰੇਟ ਵਧਿਆ ਹੋਇਆ ਕਿਉਂਕਿ ਉਹਨਾਂ ਦੀ ਚੀਜ਼ਾਂ ਵਧੀਆਂ ਹੋਈਆਂ।
ਇੱਕ ਕੁਐਸਚਨ ਮੇਰਾ ਇੱਕ ਹੋਰ ਸੀਗਾ ਜੀ, ਮੈਂ ਜਿਹੜਾ ਚਾਈਨਾ ਸਟਰੋਂਗ ਹੋਇਆ ਇੰਨਾ ਆਪਣੇ ਹਰੇਕ ਪਾਸਿਓਂ, ਯਾਨੀ ਕਿ ਉਹ ਪੈਸੇ ਵੱਲੋਂ ਲਾ ਲਓ ਜਾਂ ਉਹ ਪਾਵਰ ਵੱਲੋਂ ਲਾ ਲਓ, ਹੈ ਨਾ, ਇਹਦਾ ਜ਼ਿੰਮੇਵਾਰ ਤੁਸੀਂ ਕਿਹਨੂੰ ਠਹਿਰਾਉਂਦੇ ਆ, ਕੌਣ ਜ਼ਿੰਮੇਵਾਰ ਆ ਚਾਈਨਾ ਨੂੰ ਜ਼ਿਆਦਾ ਸਟਰੋਂਗ ਕਰਨ ਦੇ?
ਸਾਰੀ ਦੁਨੀਆ ਹੈ ਜੀ, ਸਾਰੀ ਦੁਨੀਆ ਸਪਲਾਈ ਲੈਂਦੀ ਹੈ ਉਹਦੇ ਤੋਂ।
ਨਹੀਂ ਸਾਰੀ ਮੈਂ ਤਾਂ ਚਲੋ ਕੰਜ਼ੂਮਰ ਨੇ ਤਾਂ ਕੀ ਕਰਨਾ, ਪਰ ਮੈਂ ਇਹ ਸੋਚਦਾ ਹੈਗਾ ਜਿੰਨਾ ਕਾਰਪੋਰੇਟ ਸੈਕਟਰ ਆ ਜਿਹੜਾ ਆਪਣਾ ਮਾਰਜਿਨ ਵਧਾਉਣਾ ਚਾਹੁੰਦਾ ਸੀ, ਸਭ ਤੋਂ ਜ਼ਿਆਦਾ ਜ਼ਿੰਮੇਵਾਰ ਇਹ ਲੋਕ ਹੈਗੇ ਆ ਉਹਨੂੰ, ਕਿਉਂਕਿ ਇਹਨਾਂ ਨੂੰ ਇੱਥੇ ਜਿਹੜੀ ਚੀਜ਼ ਲੇਬਰ ਜ਼ਿਆਦਾ ਦੇਣੀ ਪੈਂਦੀ ਸੀ, ਇਹਨਾਂ ਦੀ ਉੱਥੇ ਬਣਦੀ ਸੀ ਤਾਂ ਇਹਨਾਂ ਦਾ ਪ੍ਰੋਫਿਟ ਉੱਥੇ ਵੱਧਦਾ ਸੀਗਾ, ਹਨਾ। ਇਹਨਾਂ ਨੇ
ਇਹ ਤਾਂ
ਅਮਰੀਕਾ ਚ ਬਣਦਾ ਹੁੰਦਾ, ਇੱਕ ਸੈਕਿੰਡ, ਵੀ ਉਹੀ ਸਮਾਨ ਕੈਨੇਡਾ ਅਮਰੀਕਾ ਦੇ ਵਿੱਚ ਬਣਦਾ ਹੁੰਦਾ, ਠੀਕ ਆ, ਉਹਦੀ ਕੁਆਲਿਟੀ ਵੀ ਵਧੀਆ ਹੋਣੀ ਸੀਗੀ, ਥੋੜਾ ਪ੍ਰਾਈਸ ਵੀ ਵੱਧ ਜਾਣੀ ਸੀਗੀ, ਉਸ ਸਾਨੂੰ ਜੋਬ ਕ੍ਰੀਏਟ ਵੀ ਕਿੰਨੀਆਂ ਹੋਣੀਆਂ ਸੀ। ਹੁਣ ਤਾਂ ਸਰ ਇੱਥੇ ਵੇਅਰਹਾਊਸਿੰਗ ਹੋ ਰਹੀ ਆ, ਸਮਾਨ ਤਾਂ ਜਿਹੜਾ ਮੈਨੂਫੈਕਚਰ ਤਾਂ ਸਾਰਾ ਆਊਟਸੋਰਸ ਹੋ ਰਿਹਾ ਹੈ ਨਾ, ਇਹਨਾਂ ਨੇ ਆਪਣਾ ਪ੍ਰੋਫਿਟ ਵਧਾਉਣ ਨੂੰ ਸਾਰਾ ਕੁਝ ਫੈਕਟਰੀਆਂ ਚੱਕ ਕੇ ਉੱਥੇ ਲੈ ਗਏ ਜੀ, ਇਹਨਾਂ ਦੀ ਦੇਣੀ ਆ ਜੋ ਅੱਜ ਅਸੀਂ ਭੁਗਤ ਰਹੇ ਹਾਂ ਜੀ।
ਮੈਂ ਕੁਝ ਬੋਲਾਂ,
ਡਿਸਾਈਡ ਕਰਨ ਵਾਲੇ ਥੋੜੀ ਹੈਗੇ ਆ ਜੀ ਫੈਕਟਰੀ ਕਿੱਥੇ ਲੱਗਣੀ ਚਾਹੀਦੀ ਆ, ਅਸੀਂ ਤਾਂ ਸਮਾਨ ਲੈਣਾ, ਜਿਹੜੀ ਗਰੋਸਰੀ ਲੈਣੀ ਜਾਂ ਮੈਂ ਕੱਪੜਾ ਪਾਉਣਾ ਉਹ ਤਾਂ ਲੈਣਾ ਹੀ ਲੈਣਾ, ਉਹ ਚਾਹੇ
ਕੁਛ ਮੈਂ ਬੋਲ ਸਕਦਾ ਕਿ ਨਹੀਂ ਬੋਲ ਸਕਦਾ
ਜੀ। ਹਾਂਜੀ ਜੀ,
ਹਾਂਜੀ, ਮੈਂ ਇਹ ਕਹਿਣਾ ਚਾਹ ਰਿਹਾ, ਤੁਸੀਂ ਫਿਰ ਉਹ ਚੀਜ਼ਾਂ ਕਿਉਂ ਨਹੀਂ ਲੱਭਦੇ ਜਿਹੜੀਆਂ ਕੈਨੇਡਾ 'ਚ ਜਾਂ US 'ਚ ਬਣੀਆਂ ਹੋਣ, ਤੁਸੀਂ ਫਾਰਮਰ ਮਾਰਕੀਟ 'ਚ ਜਾ ਕੇ ਸਬਜ਼ੀਆਂ ਕਿਉਂ ਨਹੀਂ ਖਰੀਦਦੇ, ਤੁਸੀਂ ਗਰੋਸਰੀ ਸਟੋਰ 'ਚ ਜਾ ਕੇ ਖਰੀਦਦੇ ਹੀ ਕਿਉਂ, ਤੁਸੀਂ ਉਹ ਜਗ੍ਹਾ, ਬਹੁਤ ਸਾਰੀਆਂ ਜਗ੍ਹਾ ਨੇ, ਬਹੁਤ ਸਾਰੀਆਂ ਸ਼ਾਪਸ ਨੇ ਇੱਥੇ ਜਿਹੜੀਆਂ ਸਿਰਫ ਇਹ ਕਹਿੰਦੀਆਂ ਨੇ ਓਨਟੈਰੀਓ 'ਚ ਬਣੀ ਹੋਈ ਚੀਜ਼ ਹੈ ਜਾਂ US ਬਣੀ ਚੀਜ਼ ਹੈ ਜੀ, ਕੈਨੇਡਾ 'ਚ ਬਣੀ ਹੋਈ ਚੀਜ਼ ਹੈ, ਤੁਸੀਂ ਕਿਉਂ ਨਹੀਂ ਲੱਭਦੇ ਹੋ ਚੀਜ਼ਾਂ, ਤੁਸੀਂ ਫੈਕਟਰੀਆਂ ਨੂੰ ਵਧਾ ਰਹੇ ਹੋ।
ਜਵਾਬ ਦਿੰਦਾ ਜੀ,
ਹਾਂਜੀ ਹਾਂਜੀ,
ਦੇਖੋ ਜੀ, ਇੱਕ ਚੀਜ਼ ਹੁੰਦੀ ਆ ਨਾ ਜਿਹੜੀ ਚੀਜ਼ ਦੀ ਕ੍ਰੀਏਟ ਕੀਤੀ ਜਾਂਦੀ ਆ, ਹੁਣ 100 ਸਟੋਰ ਖੁੱਲਾ ਹੈਗਾ ਤੇ ਵਿੱਚੋਂ ਇੱਕ ਸਟੋਰ ਚੂਜ਼ ਕਰਨਾ, ਕਿਉਂਕਿ ਮੈਨੂੰ ਤਾਂ ਆਪਣੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਮੈਂ ਬਤੀਤ ਕਰਨੀ ਆ, ਮੈਂ ਉਹਦੇ ਐਕਸਪੈਂਸ, ਮੈਨੂੰ ਤਾਂ ਉਸ ਚੀਜ਼ ਚੋਂ ਹੀ ਨਹੀਂ ਵਿਹਲ ਲੱਭਦਾ, ਠੀਕ ਹੈ ਜੀ।
ਮਤਲਬ ਇਹ ਕਹਿਣਾ ਚਾਹ ਰਹੇ ਹੋ
ਸਿਸਟਮ ਹੀ ਇਦਾਂ ਦਾ ਕ੍ਰੀਏਟ ਕਰ ਦਿੱਤਾ ਹੈਗਾ ਹੈ ਜੀ, ਜਿਹੜੇ ਛੋਟਾ ਬਿਜ਼ਨਸਮੈਨ ਖਤਮ ਹੋ ਜਾਵੇ, ਵੱਡੇ ਕਾਰਪੋਰੇਟ ਸੈਕਟਰ ਆ ਜਿਹੜੇ ਸਾਰੀ ਜਗ੍ਹਾ ਉਹ ਆਪਣਾ ਸਮਾਨ ਵੇਚਣ, ਕਿਉਂ ਨੀ ਵਾਲਮਾਰਟ ਹੋ ਗਿਆ, ਕੈਨੇਡੀਅਨ ਟਾਇਰ ਹੋ ਗਿਆ, ਜਿੰਨੇ ਵੀ ਇਹ ਸਟੋਰ ਆ, ਇਹਨਾਂ ਨੂੰ ਹੋਲਸੇਲ ਵੱਲ ਨੂੰ ਤੱਕਣਾ ਚਾਹੀਦਾ, ਕਿ ਜਿਹੜੇ ਵੱਡੇ ਸਟੋਰ ਇਹਨਾਂ ਦੇ ਰਿਟੇਲ ਦੇ ਆ ਉਹ ਬੰਦ ਹੋਣੇ ਚਾਹੀਦੇ ਆ, ਤਾਂ ਉਹੀ ਬਿਜ਼ਨਸਮੈਨ ਆ ਜਿਹੜੇ ਕਮਿਊਨਿਟੀ ਦੇ ਵਿੱਚੋਂ ਉੱਠਣ ਤੇ ਉਹ ਛੋਟੇ ਛੋਟੇ ਸਟੋਰ ਖੋਲਣਗੇ ਤੇ ਜ਼ਿਆਦਾ ਵਧੀਆ ਹੋਊਗਾ, ਕਿ ਆਪਣੀ ਜਿੰਨਾ ਵੀ ਗਰੋਥ ਆ ਸਾਰਿਆਂ ਦੀ ਰਲ ਕੇ ਹੋਊਗੀ, ਨਾ ਕਿ ਇੱਕ ਕਾਰਪੋਰੇਟ ਸੈਕਟਰ ਦੀ ਹੋਊਗੀ।
ਸਰ ਹੁਣ ਮੈਂ ਜਵਾਬ ਦੇਵਾਂ ਇਹਦਾ,
ਕਿਉਂਕਿ ਜਿੰਨੇ ਕਾਰਪੋਰੇਟ ਸੈਕਟਰ ਦੇ ਵਿੱਚ ਪੈਸੇ ਹੀ
ਤੁਸੀਂ ਰਿਪੀਟ ਕਰ ਰਹੇ ਹੋ ਸਰ ਚੀਜ਼ ਨੂੰ, ਮੈਂ ਇੱਕ ਜਵਾਬ ਦੇਣਾ ਚਾਹ ਰਿਹਾ ਹਾਂ ਸਰ। ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਆਪਦੀ ਚੀਜ਼ਾਂ ਤੋਂ ਸਸਤੀ ਮਿਲਦੀ ਹੈ, ਮੈਂ ਜਿੱਥੋਂ ਵੀ ਜਾ ਕੇ ਖਰੀਦ ਲੈਣਾ, ਉਹਨਾਂ ਨੂੰ ਵੀ ਜਿੱਥੋਂ ਸਸਤੀ ਮਿਲਦੀ ਹੈ ਕਿਉਂਕਿ ਉਹ ਵੀ ਬਿਜ਼ਨਸਮੈਨ ਹੈ, ਤੁਸੀਂ ਵੀ ਉਸੇ ਤਰ੍ਹਾਂ। ਇਹ ਸਾਨੂੰ ਕਰਨਾ ਪਏਗਾ ਸਰ, ਅਗਰ ਇਹ ਉਸ ਬਿਜ਼ਨਸ ਚੋਂ ਅਗਰ ਉਹਨੂੰ ਖਤਮ ਕਰਨਾ ਹੈ ਨਾ, ਤਾਂ ਉਹਦੀ ਸੇਲ ਘਟਾ ਕੇ ਸਾਨੂੰ ਕਨਵੀਨੀਅੰਸ ਸਟੋਰ ਜਿਹੜੇ ਖੁੱਲੇ ਹੋਏ ਨਾ, ਛੋਟੇ ਛੋਟੇ ਬਿਜ਼ਨਸ ਵਿਚਾਰੇ ਜਿਹੜੇ ਖੋਲ ਕੇ ਬੈਠੇ ਨੇ, ਸਾਨੂੰ ਉਹਨਾਂ ਤੋਂ ਜਾ ਕੇ ਚੀਜ਼ਾਂ ਖਰੀਦਣੀਆਂ ਪੈਣਗੀਆਂ। ਸਾਨੂੰ ਛੋਟੀ ਬੇਕਰੀਜ਼, ਬੜੀਆਂ ਬੇਕਰੀਜ਼ ਨੇ ਸਰ, ਫਿਰ ਵੀ ਅਸੀਂ ਵਾਲਮਾਰਟ ਤੋਂ ਜਾ ਕੇ ਬ੍ਰੈਡ ਖਰੀਦਣੇ ਆ, ਕਿਉਂ ਖਰੀਦਦੇ ਹਾਂ ਜੀ? ਸਾਨੂੰ ਇਹ ਕਰਨਾ ਪਏਗਾ, ਤਾਂ ਕਿ
ਗੌਰਮੈਂਟ ਨੂੰ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਜੀ, ਆਪਾਂ ਲੋਕਾਂ ਦੇ ਨਹੀਂ ਫੈਸਲਾ, ਗੌਰਮੈਂਟ ਇਸੇ ਲਈ ਚੁਣੀ ਜਾਂਦੀ ਆ ਕਿ ਉਹ ਲੋਕਾਂ ਦੇ ਹਿੱਤ ਲਈ ਕੰਮ ਕਰੇ, ਨਾ ਕਿ ਕਾਰਪੋਰੇਟ ਲਈ ਕਰੇ। ਇਹਨਾਂ ਨੂੰ ਪਾਲਿਸੀਜ਼ ਇੱਦਾਂ ਦੀਆਂ ਕ੍ਰੀਏਟ ਕਰਨੀਆਂ ਚਾਹੀਦੀਆਂ ਵੀ ਜਿਹੜਾ ਬਿਜ਼ਨਸ ਆ ਜ਼ਿਆਦਾਤਰ ਉਹ ਕੰਟਰੀ ਆ ਉਹਦੇ ਵਿੱਚ ਰਹੇ, ਨਾ ਕਿ ਲੋਕਾਂ ਨੂੰ ਆਪਾਂ ਛੱਡੀਏ ਵੀ ਗੌਰਮੈਂਟ ਆਪਾਂ ਕਾਹਦੇ ਲਈ ਚੋਟ ਚੂਜ਼ ਕਰਦੇ ਆ ਜੀ, ਜੇ ਲੋਕਾਂ ਨੇ
ਕਰਨਾ।
ਇਹਨਾਂ ਦੇ ਪੁਆਇੰਟਸ ਬੜੇ ਇੰਪੋਰਟੈਂਟ ਨੇ ਜੀ, ਆਪਾਂ ਜ਼ਰੂਰ ਇਹਦੇ ਤੇ ਕਿਸ ਇਸ ਤਰ੍ਹਾਂ ਕਰਦੇ ਹਾਂ ਕਿ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਪੁਆਇੰਟਸ ਬਹੁਤ ਵਧੀਆ ਨੇ ਤੁਹਾਡੇ ਹਰਵਿੰਦਰ ਜੀ, ਕਿਉਂ ਨਾ ਇਹਦੇ ਤੇ ਫਿਰ ਕਿਸ ਦਿਨ ਫਿਰ ਟਾਈਮ ਕੱਢ ਕੇ ਇਹਦੇ ਤੇ ਡਿਟੇਲ ਡਿਸਕਸ਼ਨ ਕਰੀਏ। ਗੁੱਡ ਗੁੱਡ ਪੁਆਇੰਟਸ, ਤੁਹਾਡੇ ਸਵਾਲ ਜਾਇਜ਼ ਨੇ, ਪਰ ਹੁਣ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ ਨਾ, ਰੇਡੀਓ 'ਤੇ ਕਿਸ ਦਿਨ ਚੈਨਲ 'ਤੇ ਡਿਟੇਲ ਡਿਸਕਸ਼ਨ ਕਰ ਲੈਂਦੇ ਇਸ ਮੁੱਦੇ 'ਤੇ, ਠੀਕ ਹੈ, ਇਫ ਯੂਆਰ ਓਕੇ। ਹਾਂਜੀ, ਅਗਲੀ ਕਾਲ ਤੋਂ ਤੇਜਿੰਦਰ ਜੀ ਤੁਸੀਂ ਫੋਨ ਕਰ ਲਓ, ਬਾਕੀ ਕਾਲਰਸ ਨੂੰ ਵੀ। ਹਾਂਜੀ ਹਰਵਿੰਦਰ ਜੀ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ, ਵੈਰੀ ਗੁੱਡ ਪੁਆਇੰਟ ਯੂ ਹਾਈਲਾਈਟਡ, ਥੈਂਕ ਯੂ। ਅਗਲੀ ਕਾਲ ਤੋਂ ਜਾਣ ਤੋਂ ਪਹਿਲਾਂ ਮੈਂ ਇੱਕ ਮਿੰਟ ਲਈ ਪੀਕੇ ਜੀ ਵੱਲ ਆਉਣਾ ਚਾਹਾਂਗਾ। ਪੀਕੇ ਜੀ, ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਲੋਕ ਲਿਵਰੇਜ ਕਰ ਰਹੇ ਨੇ, ਉਹਦੇ ਨਾਲ ਬੈਨੀਫਿਟ ਤਾਂ ਹੋ ਰਿਹਾ ਰੀਅਲ ਸਟੇਟ ਦੇ ਵਿੱਚ, ਕਿ ਠੀਕ ਹੈ ਤੁਸੀਂ ਲੱਖ ਡਾਲਰ ਘਰ 'ਤੇ ਚੁੱਕ ਲਿਆ, ਪ੍ਰੋਪਰਟੀ ਰੀਫਾਈਨੈਂਸ ਕਰਾ ਲਈ, ਪਰ ਉਹ ਕਹਿੰਦੇ ਮੋਰ ਦਾ ਲਿਵਰੇਜ ਮੋਰ ਦਾ ਰਿਸਕ। ਤੁਹਾਨੂੰ ਇਹ ਕਿਸ ਤਰ੍ਹਾਂ ਇਹ ਅਜ਼ਿਊਮ ਕੀਤਾ ਜਾਏ ਕਿ ਜਿਹੜੀ ਇਨਵੈਸਟਮੈਂਟ ਤੁਸੀਂ ਕਰ ਰਹੇ ਹੋ ਕਿਸੇ ਵੀ ਪ੍ਰੋਪਰਟੀ ਦੇ ਵਿੱਚ, ਕਿ ਤੁਸੀਂ ਸੋਲਿਡ ਹੋ ਕੇ ਇਨਵੈਸਟਮੈਂਟ ਕਰਨੀ ਹੈ, ਨਹੀਂ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ? ਜੀ ਪੀਕੇ ਜੀ।
ਜੀ ਸਰ, ਉਹਦੇ ਵਾਸਤੇ ਮੈਂ ਫਾਰਮੂਲਾ ਬਣਾਇਆ ਹੋਇਆ, ਮੈਂ ਕਈ ਵਾਰ ਦੱਸਦਾ ਹੁੰਦਾ। ਅੱਜ ਸਹਿਰੀ ਮੇਰੀ ਭਾਈ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹਨਾਂ ਦੇ 1.3 million ਦੇ ਘਰ ਦੇ ਉੱਤੇ ਮੋਰਗੇਜ ਨਾ ਦੇ ਬਰਾਬਰ ਜ਼ੀਰੋ ਸੀ, ਤੇ ਉਹਨਾਂ ਨੂੰ ਮੈਂ ਜ਼ਿੱਦ ਕੀਤੀ ਕਿ ਤੁਸੀਂ ਅੰਦਰੋਂ ਲੱਖ ਡੇਢ ਲੱਖ ਕੱਢ ਕੇ ਇਸ ਇਨਵੈਸਟਮੈਂਟ ਕਰੋ।
ਔਰ ਕਈਆਂ ਨੂੰ ਆ ਕੇ 70% ਆਫ ਦ ਪੀਪਲ ਵੈਨ ਆਈ ਮੈਟ ਦੈਮ ਆਈ ਟੈਲ ਦੈਮ ਨਾਟ ਟੂ ਇਨਵੈਸਟ ਲੈਵਰੇਜ ਇਜ਼ ਵੈਰੀ ਇੰਪੋਰਟੈਂਟ ਸਰ ਤੁਸੀਂ ਆਪਣਾ ਨੂੰ ਕੰਫਰਟ ਰੱਖ ਕੇ ਹੀ ਇਨਵੈਸਟਮੈਂਟ ਕਰੋਗੇ ਤੇ ਰਾਤੀ ਨੀਂਦਰ ਵੀ ਚੰਗੀ ਆਏਗੀ ਪੈਸਾ ਵੀ ਕੰਮ ਕਰੇਗਾ ਰਿਸਕ ਵੀ ਲੈ ਸਕਦੇ ਹੋ ਤੁਸੀਂ ਟੈਨਸ਼ਨ ਫਰੀ ਪੰਜਾਬੀ ਦੀ ਕਹਾਵਤ ਹੈ ਨਾ ਬੜੀ ਵੱਡੀ ਕਿ ਲੜਾਈ ਤੋਂ ਬਚਣਾ ਹੋਏ ਤੇ ਲੜਾਈ ਵਾਸਤੇ ਤਿਆਰ ਰਹੋ ਨਹੀਂ ਦੂਜਾ ਕੁੱਟ ਕੱਟ ਕੇ ਚਲਾ ਜਾਏਗਾ ਦੈਟ ਇਜ ਸੇਮ ਥਿੰਗ ਇਜ਼ ਵਿਦ ਦ ਇਨਵੈਸਟਮੈਂਟ ਅਗਰ ਤੁਸੀਂ ਤਗੜੇ ਹੈਗੇ ਹੋ ਤੁਹਾਡਾ ਪ੍ਰੋਫਾਈਲ ਸਟਰੋਂਗ ਹੈ ਤੇ ਯੂ ਆਰ ਗੁੱਡ ਟੂ ਗੋ ਫਾਰ ਇਨਵੈਸਟਮੈਂਟ ਨਹੀਂ ਤੇ ਉਹ ਲੈਵਰੇਜ ਵਾਲੀ ਸਾਰੀ ਕਹਾਣੀਆਂ ਜਿਹੜੀਆਂ ਨੇ ਤੁਹਾਡੇ ਅੱਗੇ ਚਲੀ ਜਾਂਦੀਆਂ ਨੇ ਤੇ ਉਹਦਾ ਫਾਰਮੂਲਾ ਅਸੀਂ ਬਣਾਇਆ ਹੋਇਆ ਕਈ ਵਾਰ ਅਸੀਂ ਡਿਸਕਸ ਕਰਨੇ ਆ ਤੇ ਅਗਲੀ ਵਾਰ ਕਹੋਗੇ ਇਹਨੂੰ ਫਿਰ ਡਿਸਕਸ ਕਰ ਲਾਂਗੇ ਤੇ ਅਦਰਵਾਈਜ਼ ਮੈਂ ਇਹ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਇਹ ਮਾਰਕੀਟ ਮੈਨੂੰ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਇੱਕ ਅਗਰ ਤੁਹਾਨੂੰ ਇੱਕ ਮਿੰਟ ਆਇਆ ਤੁਹਾਡੇ ਕੋਲ ਇੱਕ ਗੱਲ ਛੋਟੀ ਜਿਹੀ
ਪੁੱਛਾਂ
ਇੱਕ 4 bedroom ਔਰ 3 washroom ਦਾ ਘਰ ਠੀਕ ਹੈ ਜੀ ਉਹ ਕਿੰਨੇ ਓਵਰ ਆਸਕਿੰਗ ਪ੍ਰਾਈਸ ਵਿਕ ਸਕਦਾ ਹੈਗਾ ਸਾਡੇ GTA ਦੇ ਅੰਦਰ 4 bedroom
3 washroom ਅੱਛਾ
ਤੁਸੀਂ ਕੋਈ ਫਿਗਰ ਦੱਸੋ ਕਿੰਨਾ ਓਵਰ ਆਸਕਿੰਗ ਵਿਕ
ਸਕਦਾ ਹੈ 2 lakh ਤੱਕ ਚਲਾ ਗਿਆ ਹੈ ਕਿ ਉਸ ਤੋਂ ਵੀ ਉੱਤੇ
ਠੀਕ ਹੈ ਮੰਗਾ ਸਾਹਿਬ ਨੂੰ ਸੋਨਾ 1.5 lakh $
ਹਾਂਜੀ
ਤੁਹਾਨੂੰ ਇੱਕ ਵਰਲਡ ਰਿਕਾਰਡ ਦੱਸ ਦਿਆਂ ਮੈਂ
ਹਾਂਜੀ ਹਾਂਜੀ
2.1 million ਓਵਰ ਆਸਕਿੰਗ ਪ੍ਰਾਈਸ
ਓ ਮਾਈ ਗੋਡ 4 bedroom ਤੇ 3 washroom ਦਾ ਘਰ 2.1 million ਓਵਰ ਆਸਕਿੰਗ ਪ੍ਰਾਈਸ ਚਲਾ ਗਿਆ
ਓਵਰ ਆਸਕਿੰਗ ਪ੍ਰਾਈਸ ਵਿਕਿਆ ਸਰ ਔਰ ਕਦਨ ਵਿਕਿਆ ਹੁਣੇ 7 October ਨੂੰ ਵਿਕਿਆ ਜੀ ਹੁਣੇ ਜਸਟ 10 days ਪਹਿਲੇ 7 Rosedale Road ਨੋਟ ਕਰ ਲਓ 4.5 million ਦਾ ਕੀਤਾ ਸੀ 6.6 million ਦਾ ਇਹ ਵਿਕਿਆ ਜੀ ਓਵਰ ਆਸਕਿੰਗ ਪ੍ਰਾਈਸ ਇੱਕ ਨਾਰਮਲ ਘਰ 4 bedroom ਤੁਸੀਂ ਹੁਣ ਲਿਵਰੇਜ ਦੀ ਗੱਲ ਕਰ ਰਹੇ ਸੀ ਹੁਣ ਇੱਥੇ ਦੇਖੋ ਤੁਸੀਂ ਹੋ ਕੀ ਰਿਹਾ ਹੈ ਸਰ ਔਰ ਇਹ ਰੋਜ਼ਡੇਲ ਜਗ੍ਹਾ ਉਹ ਜਗ੍ਹਾ ਜਿੱਥੇ ਮੈਂ ਸਕਾਈ ਵਾਚ ਔਰ ਰੋਜ਼ਡੇਲ ਕਾਂਡੋਜ ਵੇਚੇ ਸੀ ਅੱਜ ਤੋਂ 5 ਸਾਲ ਪਹਿਲੇ ਉਹਨਾਂ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਦਾ ਕਾਂਡੋ ਕਿੱਥੇ ਤੇ ਕਿੱਥੇ ਪਹੁੰਚ ਗਿਆ ਹੈਗਾ ਅੱਗ ਲੱਗੀ ਮਤਲਬ ਰੋਜ਼ਡੇਲ ਏਰੀਏ ਦੇ ਅੰਦਰ ਇਹ ਤੁਹਾਡੀ ਲਿਮਿਟ ਉੱਤੇ ਮੈਨੂੰ ਗੱਲ ਯਾਦ ਆ ਗਈ ਸੀ ਅਚਾਨਕ ਮੈਂ ਕਿਹਾ ਮੈਂ ਤੁਹਾਨੂੰ ਦੱਸ ਦਿਆਂ ਇਹ ਗੱਲ ਜਿਹੜੀ ਇਜ਼ ਵੈਰੀ ਇੰਪੋਰਟੈਂਟ
ਵੈਰੀ ਇੰਟਰਸਟਿੰਗ
ਟੂ ਸੀ ਯੋਰ ਪ੍ਰੋਫਾਈਲ
ਕਿ ਜੀ ਅੱਗੇ ਵਧਣ ਤੋਂ ਪਹਿਲਾਂ ਕਿਉਂਕਿ ਸਮੇਂ ਟਾਈਟ ਹੈ ਇੱਕ ਇੱਕ ਮਿੰਟ ਲੈ ਲਓ ਪੀਕੇ ਜੀ ਆਈ ਸਟਾਰਟ ਵਿਦ ਯੂ ਕੋਈ ਪ੍ਰੋਜੈਕਟ ਜਾਂ ਕੁਝ ਅਨਾਊਂਸਮੈਂਟ ਕਰਨਾ ਹੈ ਪੀਕੇ ਜੀ ਤੁਸੀਂ ਇੱਕ ਮਿੰਟ ਲਓ ਫਿਰ ਪੰਕਜ ਇੱਕ ਮਿੰਟ ਲੈਣ ਫਿਰ ਕਾਲਰ ਤੋਂ ਬਾਅਦ
ਮੈਂ ਆਪਣੇ ਲਿਸਨਰ ਨੂੰ ਦੱਸ ਦਿਆਂ ਕਿ ਇਸ ਵਕਤ 60 units ਐਕਸਚੇਂਜ ਡਿਸਟ੍ਰਿਕਟ 3 ਵਾਲੇ ਹੋਰ ਰਿਲੀਜ਼ ਕਰ ਰਹੇ ਨੇ ਫਰੋਮ 54th floor ਟੂ 60th floor ਇਹ 60 units ਹੋਰ ਰਿਲੀਜ਼ ਕਰ ਰਹੇ ਨੇ ਐਕਸਚੇਂਜ ਡਿਸਟ੍ਰਿਕਟ ਜਿਹਨੂੰ ਚਾਹੀਦਾ ਮੈਨੂੰ ਇਮੀਡੀਏਟਲੀ ਕਾਲ ਕਰ ਲੈਣ ਮੇਰੇ ਕੋਲ ਯੂਨਿਟ ਆਉਣ ਵਾਲੇ ਨੇ ਐਂਡ ਦੂਜੀ ਗੱਲ ਕਿ ਇਹ ਲਾਸਟ ਰਿਲੀਜ਼ ਹੋਏਗੀ ਤਾਂ ਉਹਨਾਂ ਕੋਲ ਨਹੀਂ ਹੈਗਾ ਵੈਸਟ ਲੈਂਡ ਕਾਂਡੋਜ ਯੋਗਟਨ ਮਾਲ ਦੇ ਕੋਲ ਐਵਨਿਊ ਰੋਡ ਦੇ ਉੱਤੇ ਨਾਰਥ ਵਿੱਚ ਇਹ ਬੜਾ ਜ਼ਬਰਦਸਤ ਪ੍ਰੋਜੈਕਟ ਇੱਕ ਹੋਰ ਸਾਡੇ ਕੋਲ ਆਇਆ ਪਿਆ ਔਰ ਐਨੀ ਅਦਰ ਪ੍ਰੋਜੈਕਟ ਯੂ ਕੈਨ ਕੰਟੈਕਟ ਮੀ 6472994757 ਜੀ
ਥੈਂਕ ਯੂ ਜੀ ਪੰਕਜ ਜੀ
ਜੀ ਯੁਧਵੀਰ ਜੀ ਕੋਈ ਵੀ ਅਗਰ ਇਨਵੈਸਟਮੈਂਟ ਕਰਨਾ ਚਾਹ ਰਿਹਾ ਕਿਉਂਕਿ ਇਹ ਟਾਈਮ ਹਲੇ ਵੀ ਬਹੁਤ ਅੱਛਾ ਚੱਲ ਰਿਹਾ ਚਾਹੇ ਜੋ ਅਸੀਂ ਜੋ ਵੀ ਨਿਊਜ਼ ਦੀ ਗੱਲ ਕਰ ਰਹੇ ਸੀ ਇਨਫਲੇਸ਼ਨ ਹੈ ਲੇਕਿਨ ਮਾਰਕੀਟ ਮਤਲਬ ਅਸੀਂ ਆਲ ਟਾਈਮ ਹਾਈ ਬੈਠੇ ਹਾਂ ਲੇਕਿਨ ਹੋਰ ਵੀ ਉੱਪਰ ਜਾਣ ਦੀ ਉਮੀਦ ਹੈਗੀ ਇਸ ਵੇਲੇ ਸੋ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਮਾਰਕੀਟ 'ਚ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 6472851007 ਥੈਂਕ ਯੂ ਜੀ
ਥੈਂਕ ਯੂ ਜੀ ਸਮੇਂ ਜ਼ਿਆਦਾ ਨਹੀਂ ਦਿੰਦਾ ਜੀ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 6472728182 6072272 ਥੈਂਕ ਯੂ
The views expressed on the preceding program may not necessarily be those of the owner or management of WTOR radio station.
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਂਪਟਨ ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 years ਤੋਂ ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ ਆਪਣੇ ਮਸਾਲਿਆਂ ਦੀ ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ ਜਿਵੇਂ ਅਕਟੋਬਰ 20th ਤੱਕ 4.5 kilo ਪਾਰਲੀਮੈਂਟ ਕਲਾਸਿਕ ਰੂਬੀ ਅਤੇ ਇੰਡੀਆ ਗੇਟ ਰੋਜ਼ਾਨਾ ਬਾਸਮਤੀ ਰਾਈਸ ਸਿਰਫ $8.99 ਤੇ
ਵਾਹ
ਖੁਸ਼ਬੂ ਆਈ
ਨਹੀਂ
ਆ ਜਾਏਗੀ ਐਟ ਫੂਡ ਬੇਸਿਕਸ ਆਲਵੇਜ਼ ਮੋਰ ਫੋਰ ਲੈਸ
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 जा quicktrucklube.com QTL बिकॉज वी केयर
इस पतझड़ ओंटारियो विच मुड़ खोजण नूं बहुत कुछ है ये याद है ना ते इस बारे अते इस नूं कौन भुल सकता है अते इना नूं पर इस सब शुरू हुंदा है इस नाल लग रहा है कि तुसी अपनी अगली ओंटारियो गेटअवे वास्ते रवाना हो रहे हो पतझड़ इत्थे है पर ये लंबे समय ले नहीं हुणे destinationontario.com ते प्लानिंग करो अते ओंटारियो दी दुनिया नूं मुड़ तो खोजो
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई अज ही S&S Lawyers नूं कॉल करो 416-655-2000